ਕੋਈ ਵੀ ਮਨੁੱਖ ਆਪਣੇ ਬੀਤੇ ਸਮੇਂ ਨੂੰ ਬਦਲ ਨਹੀਂ ਸਕਦਾ, ਪਰ ਆਪਣਾ ਅੱਜ ਵਿਗਾੜ ਸਕਦਾ ਹੈ ਵਧੇਰੇ ਕੱਲ ਦੇ ਬਾਰੇ ਵਿੱਚ ਸੋਚ ਕੇ। ਅਨਮੋਲ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਕੁਝ ਪਲ ਰੇਗਿਸਤਾਨ ਦੇ ਨਾਮ ਵੀ ਕਰਿਆ ਕਰ, ਤੂੰ ਬਣ ਕੇ ਬੱਦਲ ਦਿਲ ਮੇਰੇ ਤੇ ਵਰਿਆ ਕਰ। ਬਸ ਤੱਬੇ ਪੈਰੀ ਨੀਂਦਾਂ ਦੇ ਵਿੱਚ ਆਉਂਦਾ ਰਹਿ, ਖਾਬਾਂ ਦੇ ਨਾਲ ਖਾਲੀ ਅੱਖਾਂ ਭਰਿਆ ਕਰ। ਸ਼ਿਕਵੇ ਗਿਲੇ ਤਾਂ ਕਰ ਲੈ ਭਾਵੇਂ ਜੀ ਸਦ ਕੇ, ਸ਼ੱਕ ਦੇ ਵਿਹੜੇ ਭੁੱਲ ਕੇ ਪੈਰ ਨਾ ਧਰਿਆ ਕਰ। ਇਹ ਦਰਦ ਦਿਲਾਂ ਦੇ ਬਣ ਜਾਂਦੇ ਨਾ ਸੂਰ ਬੜੇ, ਅੰਦਰੋਂ ਅੰਦਰੀ ਪੀੜ ਨਾ ਬਹੁਤੀ ਜਰਿਆ ਕਰ। ਸਿਦਕ ਆਸਰੇ ਵੀ ਦੇਖੀ ਅੰਬਰ ਸ਼ੋ ਹੋ ਜਾਣਾ, ਤੂੰ ਟੁੱਟੇ ਖੰਭਾਂ ਤੋਂ ਨਾ ਬਾਲਾ ਡਰਿਆ ਕਰ। ਸੋ ਬਿਲਕੁਲ ਦੋਸਤੋ, ਸਾਡੀ ਅਰਦਾਸ ਆ ਜੀ, ਰੇਗਿਸਤਾਨ ਦੇ ਵਿੱਚ ਮੀਂਹ ਵਾਂਗ ਵਰਦਾਨ ਬਣੋ ਤੇ ਦੂਸਰਿਆਂ ਦੇ ਲਈ ਹਮੇਸ਼ਾ ਉਹਨਾਂ ਹੈਲਪਫੁਲ ਰਹੋ ਤੇ ਅੱਖਾਂ ਵਿੱਚ ਹਮੇਸ਼ਾ ਖਾ ਪਲਪਦੇ ਰਹਿਣ ਤੇ ਸਿਦਕ ਹਮੇਸ਼ਾ ਕਾਇਮ ਰਹੇ। ਤੇ ਇਸੇ ਹੀ ਸਿਦਕ ਆਸਰੇ ਤੁਸੀਂ ਅੰਬਰ ਛੂਮੋ ਤੇ ਜ਼ਿੰਦਗੀ ਦੀ ਹਰ ਮੰਜ਼ਿਲ ਨੂੰ ਸਰ ਕਰੋ। ਇਸੇ ਹੀ ਦੁਆ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਆ ਲੈ ਕੇ ਪ੍ਰੋਗਰਾਮ ਲਹਿਰਾਂ। ਤੇ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਦੇ ਬੇੜੇ ਕਹਿੰਦੇ ਆ ਜੀ। ਬੜੀ ਹੀ ਨਿੱਘੀ ਜੀ ਜੀ ਆਇਆ ਤੇ ਪੁੱਛਦੇ ਆ ਜੀ, ਹਾਲ ਚਾਲ ਤੁਹਾਡਾ ਸਾਰਿਆਂ ਦਾ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ, ਕਿੱਦਾਂ ਦਾ ਰਿਹਾ ਹਫਤਾ ਤੇ ਕਿੱਦਾਂ ਦਾ ਰਿਹਾ ਤੁਹਾਡਾ ਕੰਮ ਕਾਰ। ਸੋ ਬਿਲਕੁਲ ਜੀ, ਹਫਤਾ ਵੀ ਵਧੀਆ ਰਿਹਾ ਹੋਵੇਗਾ ਤੇ ਕੰਮ ਕਾਰ ਵੀ ਮਾਸ਼ਾ ਅੱਲਾ ਵਧੀਆ ਹੀ ਚੱਲਦਾ ਹੋਵੇਗਾ। ਤੇ ਕਿਉਂ ਫਿਰ ਕਰ ਲਿਆ ਨਾ ਸਾਰਿਆਂ ਨੇ ਰੇਡੀਓ ਆਨ? ਜੀ ਹਾਂ ਬਿਲਕੁਲ ਜੀ, ਬਿਲਕੁਲ ਰੇਡੀਓ ਤਾਂ ਆਨ ਕਰ ਹੀ ਲਿਆ ਹੋਵੇਗਾ ਤੇ ਮੇਰੇ ਖਿਆਲ ਚ ਪ੍ਰੋਗਰਾਮ ਦੇ ਵਿੱਚ ਸਾਥ ਵੀ ਸਾਡਾ ਤੁਸੀਂ ਜ਼ਰੂਰ ਦੇਵੋਗੇ। ਸੋ ਬਿਲਕੁਲ ਜੀ, ਟਾਈਮ ਦੱਸ ਦਈਏ, ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:05 ਸਵੇਰ ਦੇ। ਤੇ ਅੱਜ ਦਿਨ ਆ ਜੀ ਸ਼ੁੱਕਰਵਾਰ ਤੇ ਤਰੀਕ ਆ 10 ਜੂਨ, ਤੇ 10 ਜੂਨ ਦੀ ਇਸ ਸਵੇਰ ਦਾ ਕਰਦੇ ਆ ਜੀ ਬਹੁਤ ਹੀ ਨਿੱਘਾ ਜਿਹਾ ਸਵਾਗਤ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਚੁਟਕਲੇ ਤੇ ਖਬਰਾਂ ਦੇ ਨਾਲ। ਤੇ ਤੁਸੀਂ ਆਪਣਾ ਰਾਬਤਾ ਸਾਡੇ ਨਾਲ ਕਾਇਮ ਕਰ ਸਕਦੇ ਹੋ, ਬਹੁਤ ਹੀ ਸੌਖੀ ਜੀ ਗੱਲ ਆ ਜੀ। ਰਾਬਤਾ ਕਾਇਮ ਕਰਨ ਦੇ ਲਈ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਹੀ ਵਿਚਾਰ ਜਾਂ ਮੈਸੇਜ ਸਾਡੇ ਤੱਕ ਪਹੁੰਚਾ ਸਕਦੇ ਹੋ। ਈਮੇਲ ਆਈਡੀ ਆ ਜੀ request@harmanradio.com ਤੇ ਸਾਡਾ ਟੈਲੀਗ੍ਰਾਮ ਦਾ ਨੰਬਰ ਆ +917508014489। ਪਰ ਇਸੇ ਹੀ ਆਸ ਦੇ ਨਾਲ ਚੱਲਦੇ ਆ ਜੀ, ਗਾਣੇ ਵੀ ਸੁਣਾਵਾਂਗੇ ਤੁਹਾਨੂੰ ਤੇ ਦੱਸਾਂਗੇ ਜੀ ਪ੍ਰੋਗਰਾਮ ਦੇ ਵਿੱਚ ਵੀ ਕੀ ਹੋ ਰਿਹਾ ਵਾ। ਤੇ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ। ਕਹਿੰਦੇ ਆ ਨਾ ਕਿ ਸੁਬਾ ਸੁਬਾ ਉਸ ਪਰਵਿਧਕਾਰ ਦਾ ਨਾਮ ਲਿਆ ਜਾਵੇ ਤਾਂ ਦਿਨ ਦੀ ਸ਼ੁਰੂਆਤ ਵੀ ਬੜੀ ਸੋਹਣੀ ਹੁੰਦੀ ਆ। ਤੇ ਲੈ ਲਈਏ ਜੀ ਫਿਰ ਆਪਾਂ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ ਤੇ ਦੇਖਦੇ ਆ ਜੀ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਵਾ। ਤੇ ਇੱਧਰ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਰਾਜੀਵ ਭੰਗੂ ਜੀ ਸਿੰਗਾਪੁਰ ਤੋਂ, ਸੋ ਬਹੁਤ ਬਹੁਤ ਸਵਾਗਤ ਕਰਦੇ ਆ ਉਹਨਾਂ ਦਾ। ਤੇ ਮੈਂ ਵੇਟ ਕਰੂੰਗੀ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਤੇ ਕੀ ਵਿਚਾਰ ਆ ਤੇ ਕਿੱਦਾਂ ਦਾ ਮੌਸਮ ਆ ਤੁਹਾਡੇ ਸ਼ਹਿਰਾਂ ਦਾ, ਕਿਉਂਕਿ ਬ੍ਰਿਸਬਨ ਦਾ ਮੌਸਮ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ। ਬ੍ਰਿਸਬਨ ਦੇ ਮੌਸਮ ਦੇ ਵਿੱਚ ਧੁੱਪ ਚੜੀ ਹੋਈ ਆ ਜੀ, ਸੁਬਹ ਸੁਬਹ ਥੋੜੀ ਠੰਡ ਸੀ, ਠੰਡ ਦੇ ਨਾਲ ਹੁਣ ਸੂਰਜ ਦੇਵਤਾ ਦਾ ਨਿਗਾਸ ਨਿੱਘਾ ਜਿਹਾ ਦੇਣਾ, ਪਰ ਵੈਸੇ ਬੱਦਲਵਾਈ ਹੈਗੀ ਆ ਜੀ ਅੱਜ। ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ, ਮੈਲਬੋਰਨ ਵਾਲੇ ਤੁਸੀਂ ਤਾਂ ਮਾਣ ਰਹੇ ਹੋ ਜੀ ਠੰਡ ਦਾ ਆਨੰਦ, ਤੇ ਇੱਧਰ ਸਿਡਨੀ ਵਾਲੇ ਤੇ ਕੈਨਬਰਾ ਵਾਲੇ ਵੀ ਮੇਰੇ ਖਿਆਲ ਚ ਠੰਡੇ ਮਿੱਠੇ ਮੌਸਮ ਦਾ ਆਨੰਦ ਮਾਣ ਰਹੇ ਆ ਤੇ ਕੰਮਾਂ ਕਾਰਾਂ ਦੇ ਵਿੱਚ ਵੀ ਬਿਜ਼ੀ ਹੋ। ਲਓ ਜੀ ਫਿਰ ਇਸ ਠੰਡੇ ਠੰਡੇ ਮੌਸਮ ਦੇ ਵਿੱਚ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੇ ਆ ਤੇ ਇਸ ਗੀਤ ਤੋਂ ਬਾਅਦ ਮਿਲਦੇ ਹਾਂ ਫਿਰ।
ਜਲਾਦਾ ਇਹਨਾਂ ਬਾਲਣ ਬਾਲ ਦਵੀ ਸੜ ਸੜ ਕੇ ਹੋ ਜਾਏ ਲਾ ਜਲਾਦਾ ਇਹਨਾਂ ਬਾਲਣ ਬਾਲ ਦਵੀ ਸੜ ਸੜ ਕੇ ਹੋ ਜਾਏ ਲਾ ਮੇਰਾ ਹੋ ਜਾਣਾ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਪਾਲ ਜਾਵਾਂਗਾ ਜ਼ੁਲਮ ਨੂੰ ਸਾੜ ਦੇਵਣ ਜੋ ਉਹ ਦੀਵੇ ਪਾਲ ਜਾਵਾਂਗਾ ਮੇਰੇ ਸੀਨੇ ਵਿੱਚ ਜਨੂਨ ਸਿੱਖੀ ਦਾ ਬੂਟਾ ਹੋਵੇ ਦੂੰ ਪਾਵਾਂ ਪਾਣੀ ਦੀ ਥਾਂ ਖੂਨ ਕੇ ਇਹ ਬੂਟਾ ਲਹਿਰਾ ਜਾਵੇ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਮੇਰਾ ਵੀ ਖੂਬ ਜੇਰਾ ਏ ਸੱਚਾ ਇਸ਼ਕ ਹੈ ਮੇਰਾ ਉਹ ਰੱਬ ਮਹਿਬੂਬ ਮੇਰਾ ਏ ਤੂੰ ਭਾਵੇਂ ਚਰਖੜੀਆਂ ਤੇ ਚਾੜ ਗੁਰੂ ਦਾ ਸਿੱਖ ਨਾ ਮੰਨੇ ਹਾ ਭਾਵੇਂ ਲਾ ਬੁਲਾ ਕੇ ਸਾੜ ਕੇ ਸਿੱਖ ਸ਼ਹੀਦੀ ਪਾ ਜਾਵੇ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਅਜੇ ਤਾਂ ਕਰਜ਼ ਬਾਕੀ ਏ ਹਜ਼ਾਰਾਂ ਵਾਰ ਗਏ ਜਾਨਾ ਮੇਰਾ ਵੀ ਫਰਜ਼ ਬਾਕੀ ਏ ਸਾਨੂੰ ਸਿੱਖੀ ਉੱਤੇ ਮਾਣ ਮੈਂ ਹੋਣਾ ਧਰਮ ਲਈ ਕੁਰਬਾਨ ਤੇਰੀ ਪੈਂਦੀ ਏ ਫਿਰ ਜਾਨ ਜਨੇਰਾ ਜ਼ੁਲਮ ਦਾ ਸ਼ਾ ਜਾਵੇ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਵਾਕੇ ਜੀ ਸ਼ਹੀਦਾਂ ਦੇ ਸਿਰ ਮੋਰ ਜਾਣੀ ਕਿ ਸਰਤਾਜ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਕਿ ਸ਼ਹੀਦੀ ਪੁਰਬ ਪਿਛਲੇ ਹਫਤੇ ਹੀ ਕੁਛ ਕੁ ਦਿਨ ਪਹਿਲਾਂ ਹੀ ਲੰਘ ਕੇ ਗਿਆ ਵਾ ਸੋ ਸਾਰਿਆਂ ਨੇ ਮੈਂ ਫੇਸਬੁੱਕ ਤੇ ਵੀ ਦੇਖ ਰਹੀ ਸੀ ਬੜਾ ਕੋਟੇ ਕੋਟੇ ਪ੍ਰਣਾਮ ਲਿਖਿਆ ਸੀ ਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਸੀ ਵਾਕਈ ਜੀ ਸ਼ਹਾਦਤਾਂ ਦਾ ਜਿਹੜਾ ਜਾਮਾ ਵਾ ਉਹ ਪਹਿਨਣਾ ਬਹੁਤ ਔਖਾ ਵਾ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਸੋ ਉਹਨਾਂ ਦੀ ਬਦੌਲਤ ਹੀ ਆ ਜੀ ਅਸੀਂ ਅੱਜ ਜਿਹੜੀ ਇਸ ਚੀਜ਼ਾਂ ਦੇ ਵਿੱਚ ਸਾਹ ਲੈ ਰਹੇ ਹਾਂ ਸੋ ਇਹ ਜੋ ਚੱਲ ਰਿਹਾ ਵਾ ਜੀ ਅੱਗੇ ਕਹਿੰਦੇ ਕਿ ਗ੍ਰਿਫਤ ਦੇ ਵਿੱਚ ਗੇਮਾਂ ਵੀ ਹੋ ਰਹੀਆਂ ਨੇ ਤੇ ਗੇਮਾਂ ਦੇ ਵਿੱਚ ਤੁਸੀਂ ਸਾਰੇ ਪਹੁੰਚ ਵੀ ਰਹੇ ਹੋ ਤੇ ਇੰਜੋਏ ਵੀ ਜ਼ਰੂਰ ਕਰੋਗੇ, ਆਪਾਂ ਉਸਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਪਰ ਪਹਿਲਾਂ ਆਪਾਂ ਦੇਖ ਲਈਏ ਜੀ ਕੀ ਕਹਿੰਦੀਆਂ ਨੇ ਤੁਹਾਡੇ ਦੇਸ਼ਾਂ ਦੀਆਂ ਕੜੀਆਂ, ਤੇ ਉਸ ਤੋਂ ਕਰਾਂਗੇ ਜੀ ਸਾਂਝਾ ਅੱਜ ਦਾ ਵਿਚਾਰ। ਕੀ ਕਹਿੰਦਾ ਵਾ ਅੱਜ ਦਾ ਵਿਚਾਰ? ਸੋ ਟਾਈਮ ਹੋਇਆ ਵਾ ਜੀ ਵੈਨਕੂਵਰ ਦੇ ਵਿੱਚ 3:12 ਤੇ ਵਿਨੀਪੈਗ ਦੇ ਵਿੱਚ 5:12 ਹੋਇਆ ਤੇ ਪੈਰਿਸ ਦੇ ਵਿੱਚ 12:12 ਸਵੇਰ ਤੇ ਹੋਇਆ। ਤੇ ਪੈਰਿਸ ਦੇ ਲੋਕ ਤਾਂ ਮੇਰੇ ਖਿਆਲ ਜੀ ਸੁੱਤੇ ਪਏ ਹੋਣਗੇ, ਚਲੋ ਆਪਾਂ ਉਹਨਾਂ ਨੂੰ ਕਾਹਨੂੰ ਡਿਸਟਰਬ ਕਰਨਾ। ਤੇ ਜਿਹੜੇ ਹਾਲੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਸੋ ਉਹਨਾਂ ਦਾ ਵੀ ਆਪਾਂ ਬਹੁਤ ਬਹੁਤ ਸਵਾਗਤ ਕਰਾਂਗੇ। ਤੇ ਦਿੱਲੀ ਦੇ ਵਿੱਚ ਟਾਈਮ ਹੋਇਆ ਜਾਣੀ ਕਿ ਇੰਡੀਆ ਦੇ ਵਿੱਚ 3:43 ਸਵੇਰ ਦੇ। ਤੇ ਲਓ ਜੀ ਇੰਨੀ ਗਰਮੀ ਆ ਤੇ ਇਹੀ ਟਾਈਮ ਹੁੰਦਾ ਜੀ ਸੁਬਹਾ ਸੁਬਹਾ ਸੌਣ ਦਾ, ਤੇ ਬੜੇ ਸੋਹਣੇ ਸੁਪਨੇ ਚੱਲਦੇ ਹੁੰਦੇ ਆ। ਤੇ ਪਰ ਇਹਨਾਂ ਸੁਪਨਿਆਂ ਨੂੰ ਛੱਡ ਕੇ ਮਨਦੀਪ ਢਿੱਲੋਂ ਤੇ ਤਾਇਆ ਜੀ ਮੇਰਾ ਸਾਥ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ, ਸੋ ਉਹਨਾਂ ਨੂੰ ਵੀ ਬੜੀ ਨਿੱਘੀ ਜੀ ਜੀ ਆਇਆ ਕਹਿੰਦੇ ਆ ਤੇ ਉਹਨਾਂ ਦਾ ਸਵਾਗਤ ਵੀ ਕਰਦੇ ਆ ਜੀ ਅੱਜ ਦੀਆਂ ਇਹਨਾਂ ਲਹਿਰਾਂ ਬਹਿਰਾਂ ਦੇ ਵਿੱਚ। ਕੋਸ਼ਿਸ਼ ਕਰਾਂਗੇ ਜੀ ਤਾਇਆ ਜੀ ਨੂੰ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਅੱਜ ਫਿਰ ਰੂਬਰੂ ਜ਼ਰੂਰ ਕਰਵਾਈਏ। ਤੇ ਬ੍ਰਿਸਬਨ ਦੇ ਵਿੱਚ ਟਾਈਮ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਜੀ, ਹੁਣ ਹੋਇਆ ਵਾ ਟਾਈਮ 8:13। ਤੇ ਔਕਲੈਂਡ ਜਾਣੀ ਕਿ ਨਿਊਜ਼ੀਲੈਂਡ ਦੇ ਵਿੱਚ 10:13 ਸਵੇਰ ਦੇ, ਤੇ ਐਡੀਲੇਡ ਦੇ ਵਿੱਚ 7:43। ਇਹ ਤਾਂ ਸੀਗੀਆਂ ਜੀ ਕੁੱਝ ਕੁ ਦੇਸ਼ਾਂ ਦੀਆਂ ਘੜੀਆਂ। ਤੇ ਤੁਹਾਡੇ ਸ਼ਹਿਰਾਂ ਦੀਆਂ ਜਾਂ ਤੁਹਾਡੇ ਪਿੰਡਾਂ ਦੀਆਂ ਘੜੀਆਂ ਕੀ ਕਹਿੰਦੀਆਂ ਨੇ ਇਸ ਦੇ ਬਾਰੇ ਤਾਂ ਤੁਸੀਂ ਸਾਨੂੰ ਤੁਸੀਂ ਹੀ ਦੱਸੋਗੇ। ਤੇ ਬਾਕੀ ਜੀ ਅੱਜ ਦਾ ਵਿਚਾਰ ਕੀ ਕਹਿੰਦਾ ਵਾ? ਸੁਕਰਾਤ ਦਾ ਵਿਚਾਰ ਆ, ਕਹਿੰਦੇ ਕਿ ਇਸ ਦੁਨੀਆਂ ਦੇ ਵਿੱਚ ਸਨਮਾਨ ਨਾਲ ਜਿਉਣ ਦਾ ਸਭ ਤੋਂ ਮਹਾਨ ਤਰੀਕਾ ਵਾ ਕਿ ਅਸੀਂ ਉਹ ਬਣੀਏ ਜੋ ਅਸੀਂ ਹੋਣ ਦਾ ਦਿਖਾਵਾ ਕਰਦੇ ਹਾਂ। ਸੋ ਬਿਲਕੁਲ ਜੀ ਅੱਜ ਕੱਲ ਦੀ ਜਿਹੜੀ ਦੁਨੀਆਂ ਵਾ ਉਹ ਦਿਖਾਵੇ ਤੇ ਹੀ ਜ਼ਿਆਦਾ ਰਹਿ ਗਈ ਆ, ਕਿਉਂਕਿ ਅਸੀਂ ਜੋ ਹੈਗੇ ਆ ਉਹ ਅਸੀਂ ਸ਼ੋਅ ਨਹੀਂ ਕਰਦੇ, ਜੋ ਅਸੀਂ ਨਹੀਂ ਹੈਗੇ ਉਹ ਅਸੀਂ ਜ਼ਰੂਰ ਸ਼ੋਅ ਕਰਦੇ ਹਾਂ। ਸੋ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਾਂ ਬਹੁਤ ਸਾਰੇ ਦੁੱਖਾਂ ਦਾ ਮੇਨ ਕਾਰਨ ਇਹੀ ਆ ਕਿ ਅਸੀਂ ਆਪਣੀ ਅਸਲੀਅਤ ਤੋਂ ਦੂਰ ਭੱਜਦੇ ਹਾਂ, ਕਿਉਂਕਿ ਜੇ ਬੰਦਾ ਆਪਦੀ ਅਸਲੀਅਤ ਨੂੰ ਜਾਣੂਗਾ ਤੇ ਆਪਣੀਆਂ ਕਮੀਆਂ ਨੂੰ ਵੀ ਜਾਣ ਲੂਗਾ, ਤੇ ਜੇ ਬੰਦਾ ਆਪਦੀਆਂ ਕਮੀਆਂ ਨੂੰ ਜਾਣ ਲੂਗਾ ਤਾਂ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਜ਼ਰੂਰ ਆਊਗਾ ਕਿ ਆਪਣੀ ਮੈਂ ਇਸ ਕਮਜ਼ੋਰੀ ਨੂੰ ਜਾਂ ਆਪਣੀ ਇਸ ਕਮੀ ਨੂੰ ਕਿਸੇ ਤਰੀਕੇ ਦੂਰ ਕਰਾਂ। ਤੇ ਇਹੀ ਰੀਜ਼ਨ ਆ ਜੀ ਸਾਡੇ ਅੱਜ ਦੀਆਂ ਬਹੁਤ ਸਾਰੇ ਝਮੇਲਿਆਂ ਦਾ, ਅੱਜ ਦੇ ਸਾਡੇ ਬਹੁਤ ਸਾਰੇ ਰੋਣਿਆਂ ਦਾ, ਕਿਉਂਕਿ ਅਸੀਂ ਉਹ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਹੈ ਹੀ ਨਹੀਂ, ਤੇ ਜੋ ਅਸੀਂ ਹੈਗੇ ਹਾਂ ਉਸ ਤੋਂ ਅਸੀਂ ਮੁਨਕਰ ਹੁੰਦੇ ਹਾਂ। ਤੇ ਲਓ ਫਿਰ ਮੇਰੀ ਦੁਆ ਇਹੀ ਹੈ ਜੀ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਤੇ ਆਪਣੀ ਵਿਚਲੀਆਂ ਕਮੀਆਂ ਨੂੰ ਦੂਰ ਕਰੋ ਤੇ ਤੁਹਾਡੀਆਂ ਜਿਹੜੀਆਂ ਖੂਬੀਆਂ ਵਾ ਉਹ ਸਾਰਿਆਂ ਨੂੰ ਦੇਖਣ ਤੇ ਉਹਨਾਂ ਖੂਬੀਆਂ ਨੂੰ ਦੂਸਰੇ ਲੋਕ ਵੀ ਜ਼ਰੂਰ ਅਪਣਾਉਣ। ਤੇ ਲਓ ਫਿਰ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਨਾ ਵਾ ਤੇ ਗਾਣਾ ਵੀ ਜ਼ਰੂਰ ਸੁਣਾਂਗੇ। ਤੇ ਸਾਡੇ ਜਿਹੜੇ ਕੁਝ ਲਿਸਨਰ ਆ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਜੀ, ਕਿਉਂਕਿ ਉਹਨਾਂ ਦੇ ਮੈਸੇਜ ਵੀ ਜ਼ਰੂਰੀ ਆ ਸ਼ਾਮਲ ਕਰਨੇ ਪ੍ਰੋਗਰਾਮ ਦੇ ਵਿੱਚ। ਕਰੀਏ ਜੀ ਸ਼ਾਮਲ। ਲਓ ਫਿਰ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਬੜਾ ਸੋਹਣਾ ਉਹਨਾਂ ਨੇ ਵੀ ਇੱਕ ਵਿਚਾਰ ਭੇਜਿਆ ਜੀ, ਕਹਿੰਦੇ ਕਿ ਜਦੋਂ ਕਿਸੇ ਚੀਜ਼ ਦਾ ਘਮੰਡ ਹੋਣ ਲੱਗੇ ਸ਼ਮਸ਼ਾਨ ਘਾਟ ਦਾ ਚੱਕਰ ਲਾ ਆਇਆ ਕਰੋ, ਉੱਥੇ ਤੁਹਾਡੇ ਨਾਲੋਂ ਬਿਹਤਰ ਇਨਸਾਨ ਮਿੱਟੀ ਵਿੱਚ ਦਫ਼ਨ ਨੇ। ਵਾਕਈ ਜੀ ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਵੀ ਕਿਸੇ ਵੀ ਚੀਜ਼ ਦਾ ਘਮੰਡ ਨਾ ਕਰੋ। ਜੇ ਕਿਸੇ ਨੂੰ ਰੱਬ ਨੇ ਕੋਈ ਖਾਸ ਚੀਜ਼ ਦਿੱਤੀ ਆ ਜਾਂ ਕੋਈ ਖਾਸ ਗੁਣ ਦਿੱਤਾ ਵਾ ਤਾਂ ਉਹ ਕੋਸ਼ਿਸ਼ ਕਰੋ ਜੀ ਦੂਸਰਿਆਂ ਦੇ ਲਈ ਯੂਜ਼ ਕਰ ਸਕੋ, ਦੂਸਰਿਆਂ ਦੀ ਮਦਦ ਦੇ ਲਈ ਤੇ ਜਾਂ ਫਿਰ ਦੂਸਰਿਆਂ ਨੂੰ ਆਪਣੇ ਅਰਗਾ ਬਣਾਉਣ ਦੇ ਵਿੱਚ ਯੂਜ਼ ਕਰ ਸਕੋ, ਕਿਉਂਕਿ ਜਿਹੜਾ ਇਹ ਸਰੀਰ ਆ ਨੇ ਤਾਂ ਮਿੱਟੀ ਹੋਣਾ ਵਾ ਤੇ ਗੱਲਾਂ ਵਾ ਜਿਹੜੀਆਂ ਜਾਂ ਤੁਹਾਡੀਆਂ ਜੋ ਚੰਗਿਆਈਆਂ ਵਾ ਉਹੀ ਇੱਥੇ ਰਹਿ ਜਾਣੀਆਂ ਨੇ। ਤੇ ਰਾਜੀ ਪੰਗੂ ਸਿੰਘਾਪੁਰ ਤੋਂ ਕਹਿ ਰਹੇ ਆ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਕੀ ਹਾਲ ਆ ਸਭ ਦਾ ਤੇ ਸਾਡੀ ਹਾਜ਼ਰੀ ਕਬੂਲ ਕਰੋ। ਹਾਜ਼ਰੀ ਤੁਹਾਡੀ ਕਬੂਲ ਕਰ ਲਈ ਆ ਜੀ, ਹਾਲ ਚਾਲ ਵਧੀਆ ਵਾ, ਪ੍ਰੋਗਰਾਮ ਸਟਾਰਟ ਹੋਇਆ ਵਾ ਤੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਦੇਖਦੇ ਆ ਜੀ ਅੱਜ ਕਿੱਦਾਂ ਦੇ ਰੰਗ ਬਿਰੰਗੇ ਮੈਸੇਜ ਵੀ ਆਉਂਦੇ ਆ ਤੇ ਤੁਹਾਡੇ ਚੁਟਕਲੇ, ਤੇ ਫਿਰ ਮੈਂ ਵੀ ਤੁਹਾਨੂੰ ਬੁਝਾਰਤ ਵੀ ਪਾਉਣੀ ਆ ਤੇ ਫਿਰ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਦੇ ਨਾਲ ਆਪਾਂ ਖਬਰਾਂ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਤੇ ਤਾਇਆ ਜੀ ਨੂੰ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਹਾਲੇ ਤਾਂ ਤਾਇਆ ਜੀ ਮੇਰੇ ਖਿਆਲ ਚ ਚਾਹ ਪਾਣੀ ਦੇ ਵਿੱਚ ਬਿਜ਼ੀ ਨੇ, ਆਪਾਂ ਕਾਹਨੂੰ ਉਹਨਾਂ ਨੂੰ ਤੰਗ ਕਰਨਾ ਵਾ, ਕਿਉਂਕਿ ਹੋਰ ਨਾ ਫਿਰ ਕਿਤੇ ਜਾ ਕੇ ਗੁਆਂਢੀਆਂ ਦਾ ਮੀਟਰ ਪੱਟ ਲੈਣ, ਹਨਾ। ਅਗਲੇ ਪਹਿਲਾਂ ਤਾਂ ਉਹਨਾਂ ਦਾ ਦੀਆ ਬਾਤੀ ਗਿਆ ਸੀ, ਮੁੜ ਕੇ ਹੋਰ ਨਾ ਕਿਤੇ ਅਗਲਾ ਕਵੇ ਹੁਣ ਸਾਡਾ ਉਹ ਨਾਟਕ ਵੀ ਖਰਾਬ ਕਰਤਾ। ਉਹ ਕਹਿੰਦੇ ਹੁੰਦੇ ਨਾ ਕਿ ਮੇਰੇ ਅੰਗਨੇ ਮੇ, ਸੋ ਦੇਖ ਲੈਣ ਦਿੰਦੇ ਆ ਜੀ ਉਹਨਾਂ ਨੂੰ ਕਿ ਉਹਨਾਂ ਦੇ ਅੰਗਨੇ ਦੇ ਵਿੱਚ ਕੀ ਹੁੰਦਾ ਵਾ, ਤੇ ਆਪਾਂ ਦੇਖਦੇ ਹਾਂ ਜੀ ਆਪਣੇ ਇੱਧਰ ਹਰਮਨ ਰੇਡੀਓ ਦੇ ਅੰਗਨੇ ਦੇ ਵਿੱਚ ਅੱਜ ਕੀ ਹੋ ਰਿਹਾ ਵਾ। ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਬਾ ਜੀ ਵਾ ਕਿਆ ਬਾਤ ਆ, ਅੱਜ ਤਾਂ ਬੜੀ ਸਾਜਰੇ ਸਾਜਰੇ ਮੈਸੇਜ ਕਰਤਾ, ਕਹਿੰਦੇ 6:08 ਹੋਏ ਨੇ ਹਾਂਗਕਾਂਗ ਦੇ ਵਿੱਚ। ਤੇ ਮੌਸਮ ਦਾ ਹਾਲ ਚਾਲ ਵੀ ਜੀ ਉਹਨਾਂ ਨੇ ਭੇਜਤਾ ਵਾ, 27 ਡਿਗਰੀ ਤੋਂ ਥੋੜਾ ਉੱਪਰ ਹੀ ਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਕੁੜੀਏ, ਸੋਚਿਆ ਅਸੀਂ ਵੀ ਮੌਸਮ ਸਾਂਝਾ ਕਰ ਲਈਏ। ਹਾਂਜੀ ਹਾਂਜੀ, ਕੁੜੀ ਤਾਂ ਪਹਿਲਾਂ ਹੀ ਉਡੀਕ ਕਰਦੀ ਆ ਭਾਜੀ, ਤੁਸੀਂ ਲੇਟ ਹੋ ਜਾਂਦੇ ਹੋ ਨਾ, ਹਰ ਵਾਰੀ ਲੇਟ ਮੈਸੇਜ ਭੇਜਦੇ ਹੋ ਤੇ ਆਪਣੇ ਵਾਲਾ ਗੀਤ ਵੀ ਰਹਿ ਜਾਂਦਾ ਵਾ। ਪਰ ਅੱਜ ਕੁੜੀ ਨੇ ਤੁਹਾਨੂੰ ਨਾ ਇੱਕ ਗੁਜ਼ਾਰਿਸ਼ ਕਰਨੀ ਆ। ਆਪਾਂ ਤੁਹਾਡਾ ਨਾ ਉਹ ਹਵਾਵਾਂ ਗਾਣਾ ਤਾਂ ਬਹੁਤ ਸੁਣ ਲਿਆ ਸੀ, ਕੁੜੀ ਇਹ ਚਾਹੁੰਦੀ ਆ ਕਿ ਅੱਜ ਆਪਾਂ ਤੁਹਾਡਾ ਕੋਈ ਹੋਰ ਫੇਵਰੇਟ ਗਾਣਾ ਜ਼ਰੂਰ ਸੁਣੀਏ। ਤੇ ਤੁਹਾਡਾ ਹੋਰ ਫੇਵਰੇਟ ਗਾਣਾ ਜਿਹੜਾ ਵਾ ਤੁਸੀਂ ਉਹ ਭੇਜਣਾ, ਹਵਾਵਾਂ ਵਾਲਾ ਨਹੀਂ ਭੇਜਣਾ। ਤੇ ਜਾਂ ਫਿਰ ਇੱਕ ਸ਼ਰਤ ਆ ਕਿ ਕੁੜੀ ਨੂੰ ਤੁਹਾਨੂੰ ਇਹ ਦੱਸਣਾ ਪੈਣਾ ਵਾ ਕਿ ਇਹ ਗਾਣਾ ਤੁਹਾਡਾ ਇੰਨਾ ਫੇਵਰੇਟ ਕਿਉਂ ਆ, ਫਿਰ ਆਪਾਂ ਤੁਹਾਨੂੰ ਉਹ ਸੇਮ ਗਾਣਾ ਹਵਾਵਾਂ ਵਾਲਾ ਪੱਕਾ ਸੁਣਾਵਾਂਗੇ। ਤੇ ਲਓ ਦੋਸਤੋ, ਫਿਰ ਗ੍ਰਿਫਤ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਵਾ ਤੇ ਉੱਥੇ ਕਬੱਡੀ ਦੀਆਂ ਛਿੰਝਾਂ ਵੀ ਜਿੱਦਾਂ ਕਿ ਘੋਲ ਹੋਣੇ ਆ ਜੀ। ਦੇਖਦੇ ਆ ਕਿਹੜਾ ਕਿਹੜਾ ਅਖਾੜੇ ਦੇ ਵਿੱਚ ਨਿੱਤਰਦਾ ਵਾ ਤੇ ਤੁਸੀਂ ਵੀ ਪਹੁੰਚ ਰਹੇ ਹੋ, ਕਿਉਂਕਿ ਲੌਂਗ ਵੀਕਐਂਡ ਵੀ ਆ। ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ, ਫਰਾਈਡੇ ਦਾ ਦਿਨ ਤਾਂ ਖੁਸ਼ੀ ਵਿੱਚ ਹੀ ਲੰਘ ਜਾਂਦਾ ਵਾ ਕਿ ਉਹ ਵੀਕਐਂਡ ਸ਼ੁਰੂ ਆ। ਉਹ ਕਹਿੰਦੇ ਹੁੰਦੇ ਨਾ ਕਿ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ, ਉਹ ਪਾਰਟੀ ਹੁਣ ਦੂਜੀ ਨਾ ਕਰਨ ਬਹਿ ਜਾਓ ਜੀ। ਮੇਰੇ ਕਹਿਣ ਦਾ ਮਤਲਬ ਕਿ ਗੇਮਾਂ ਵਾਲੀ ਹਨਾ, ਫਿਰ ਸਾਰੇ ਪਲਾਨ ਬਣਾ ਰਹੇ ਹੋਣਗੇ ਕਿ ਕਿੱਦਾਂ ਕਿੱਦਾਂ ਜਾਣਾ ਵਾ ਤੇ ਕਿਹੜੀਆਂ ਕਿਹੜੀਆਂ ਢਾਣੀਆਂ ਬਣਾ ਕੇ ਜਾਣਾ ਵਾ। ਸੋ ਅਸੀਂ ਇਹੀ ਕਹਾਂਗੇ ਜੀ, ਖੂਬ ਇੰਜੋਏ ਕਰਿਓ ਤੇ ਪ੍ਰੋਪਰ ਤਰੀਕੇ ਦੇ ਨਾਲ, ਕੋਈ ਏਦਾਂ ਦੀ ਹਰਕਤ ਨਾ ਕਰਿਓ ਜਿਹਦੇ ਨਾਲ ਸਾਡੀ ਕਮਿਊਨਿਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਸੋ ਇੰਜੋਏ ਪਰ ਪੂਰਾ ਕਰਿਓ, ਤੇ ਆਪਾਂ ਮਾਹੌਲ ਅੱਜ ਤੋਂ ਹੀ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਸੁਣਾ ਦੀਏ ਗਾਣਾ ਤੁਹਾਨੂੰ ਫਿਰ? ਲਓ ਜੀ, ਫਿਰ ਆਪਾਂ ਸੁਣਦੇ ਹਾਂ ਇੱਕ ਕਬੱਡੀ ਵਾਲਾ ਹੀ ਗਾਣਾ, ਮਿਸ ਪੂਜਾ ਤੇ ਪ੍ਰੀਤ ਬਰਾੜ ਦੀ ਆਵਾਜ਼ ਵਿੱਚ। ਤੁਸੀਂ ਮਾਣੋ ਇਸ ਗੀਤ ਦਾ ਆਨੰਦ ਤੇ ਫਿਰ ਮੈਂ ਆਉਣੀ ਆ ਇਸ ਗੀਤ ਤੋਂ ਬਾਅਦ।
ਪਰ ਹੱਟ ਦੇ
ਜੀ ਦੋਸਤੋ, ਕਿੱਦਾਂ ਫਿਰ ਮਾਹੌਲ ਬਣ ਗਿਆ ਨਾ ਇੱਧਰ ਮਿਸ ਪੂਜਾ ਤੇ ਪ੍ਰੀਤ ਬਰਾੜ ਦੇ ਗਾਣੇ ਨਾਲ ਕਿ ਚੁੰਗ ਖੇਡਦੇ ਕਬੱਡੀਆਂ। ਸੋ ਕਬੱਡੀ ਖੇਡਣ ਦਾ ਜਿਨ੍ਹਾਂ ਨੂੰ ਮੌਕਾ ਮਿਲਿਆ ਵਾ ਉਹਨਾਂ ਨੇ ਤਾਂ ਖੂਬ ਰੌਣਕਾਂ ਲਾਉਣੀਆਂ ਹੀ ਆ, ਤੇ ਬਾਕੀ ਜਿਨ੍ਹਾਂ ਨੇ ਦੇਖਣ ਜਾਣਾ ਵਾ ਉਹ ਵੀ ਖੂਬ ਰੌਣਕਾਂ ਲਾਉਣਗੇ। ਪਰ ਉਹ ਚੁਟਕਲੇ ਵਾਲੀ ਗੱਲ ਨਾ ਕਰਿਓ। ਇੱਕ ਵਾਰੀ ਕੀ ਹੁੰਦਾ ਵਾ ਨਾ, ਚਾਰ ਦੋਸਤ ਕਹਿੰਦੇ ਟ੍ਰੇਨ ਦੇ ਪਿੱਛੇ ਭੱਜੇ ਜਾਂਦੇ ਆ, ਤੇ ਟ੍ਰੇਨ ਚੱਲ ਪੈਂਦੀ ਆ ਤੇ ਪਿੱਛੇ ਪਿੱਛੇ ਭੱਜੇ ਜਾਂਦੇ ਆ, ਉਹਨਾਂ ਚ ਦੋ ਚੜ ਜਾਂਦੇ ਆ ਤੇ ਦੋ ਫੇਰ ਪਿੱਛੇ ਰਹਿ ਜਾਂਦੇ ਆ ਨਾ। ਤਾਂ ਜਿਹੜੇ ਟ੍ਰੇਨ ਚ ਬੈਠੇ ਲੋਕ ਹੁੰਦੇ ਆ ਨਾ ਉਹ ਕਹਿੰਦੇ ਵੈਲ ਡਨ। ਤਾਂ ਇੱਕ ਵਿਚਾਰਾ ਮੇਰੇ ਵਰਗਾ ਖਿਜਿਆ ਹੋਇਆ ਮੱਚਿਆ ਪਿਆ ਸੀਗਾ, ਬੋਲਿਆ ਕਹਿੰਦਾ ਵੈਲ ਡਨ ਕੀ, ਜਾਣਾ ਤਾਂ ਉਹਨਾਂ ਨੇ ਸੀ, ਅਸੀਂ ਤਾਂ ਛੱਡਣ ਹੀ ਆਏ ਸੀਗੇ। ਪਰ ਹੁਣ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਜਿਨ੍ਹਾਂ ਨੇ ਗ੍ਰਿਫਤ ਗੇਮਾਂ ਦੇਖਣ ਜਾਣਾ ਉਹ ਪਿੱਛੇ ਹੀ ਰਹਿ ਜਾਣ, ਤੇ ਜਿਹੜੇ ਮੇਰੇ ਵਰਗੇ ਹੱਲਾਸ਼ੇਰੀ ਦੇਈ ਜਾਂਦੇ ਉਹ ਉੱਥੇ ਗੇੜਾ ਕੱਢ ਕੇ ਵੀ ਮੁੜੇ ਆਉਣ। ਤੋ ਆਪੋ ਆਪਣੇ ਜਿਹੜੇ ਪ੍ਰੋਗਰਾਮ ਆ ਜੀ ਉਹ ਬਣਾ ਲਓ ਤੇ ਕਿੱਦਾਂ ਕਿੱਦਾਂ ਜਾਣਾ ਵਾ, ਤੇ ਇਹ ਨਾ ਹੋਵੇ ਕਿ ਮੌਕੇ ਤੇ ਫਿਰ ਇਹੀ ਰਹਿ ਜੀ। ਕਹਿੰਦੇ ਨੇ ਕਿ ਵੇਲੇ ਦੀਆਂ, ਵੇਲੇ ਦਾ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ, ਤੇ ਫਿਰ ਉਹ ਟੱਕਰਾਂ ਹੀ ਨਾ ਰਹਿ ਜਾਣ। ਸੋ ਵੈਸੇ ਵੀ ਕਹਿੰਦੇ ਕਿ ਉਂਝ ਤਾਂ ਸਾਨੂੰ ਧਿਆਨ ਬੜਾ ਆਏ, ਉਂਝ ਸਾਨੂੰ ਤੇਰਾ ਧਿਆਨ ਬੜਾ ਆਏ ਕਿ ਤੈਨੂੰ ਸਾਡਾ ਧਿਆਨ ਬੜਾ ਏ, ਪਰ ਵਕਤ ਹੁਣ ਤੈਨੂੰ ਕੱਢਣਾ ਹੀ ਪੈਣਾ, ਹਰ ਸਖ਼ਤ ਰਜੇਮਾ ਛੱਡਣਾ ਹੀ ਪੈਣਾ, ਜੇ ਇੰਨੀ ਦੂਰੋਂ ਆ ਕੇ ਹੀ ਜਾਣੇ ਫਿਰ ਹਾਲ ਤਾਂ ਯਾਰ ਸੁਣਾ ਕੇ ਹੀ ਜਾਣੇ। ਤੇ ਲਓ ਫਿਰ ਉੱਥੇ ਮੇਲੇ ਦੇ ਵਿੱਚ ਯਾਰ ਬੇਲੀ ਮਿਲਣਗੇ ਤੇ ਇੱਕ ਦੂਜੇ ਦੇ ਦਿਲਾਂ ਦੇ ਹਾਲ ਵੀ ਸਾਂਝੇ ਹੋਣਗੇ, ਕਿਹੜੀਆਂ ਕਿਹੜੀਆਂ ਗੱਲਾਂ ਹੋਣਗੀਆਂ ਉਹ ਤਾਂ ਹੁਣ ਤੁਸੀਂ ਸਾਰੇ ਜਾਣਦੇ ਹੋ ਨਾ ਕਿ ਮੇਲਾ ਯਾਰਾ ਬੇਲੀਆਂ ਦਾ, ਮੇਲੇ ਦੇ ਵਿੱਚ ਵਿਛੜੇ ਵੀ ਮਿਲਦੇ ਆ, ਤੇ ਤੁਸੀਂ ਮਾਣੋ ਜੀ ਉਸ ਮੇਲੇ ਦਾ ਆਨੰਦ, ਤੇ ਫਿਰ ਦੇਖਦੇ ਹਾਂ ਜੀ ਮੇਲੇ ਦੇ ਵਿੱਚ ਹੋਰ ਕਿੰਨੇ ਕੁ ਲੋਕ ਆਉਂਦੇ ਨੇ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਤੇ ਮੇਲੇ ਦੀਆਂ ਰੌਣਕਾਂ ਦੇ ਵਿੱਚ ਹੀ ਨਾ ਰਹਿ ਜਾਓ। ਤੇ ਬਾਕੀ ਜੀ ਨਾਲ ਮੇਲਣਾ ਵੀ ਜਾ ਰਹੀਆਂ ਹੋਣਗੀਆਂ, ਆਪਣੀਆਂ ਮੇਲਣਾ ਨੂੰ ਵੀ ਦੱਸ ਦਿਓ, ਠੀਕ ਹੈ ਨਾ, ਸਾਰਾ ਵੀ ਕਿੱਦਾਂ ਕਿੱਦਾਂ ਵਾ, ਖੂਬ ਇੰਜੋਏ ਕਰਿਓ, ਲੌਂਗ ਵੀਕਐਂਡ ਵੀ ਆ। ਤੇ ਆਪਾਂ ਤੁਹਾਨੂੰ ਦੱਸ ਦਈਏ ਜੀ ਅੱਜ ਦੀ ਬੁਝਾਰਤ ਕੀ ਕਹਿੰਦੀ ਆ। ਵੈਸੇ ਤਾਂ ਨਾ ਪਿਛਲੀ ਵਾਰ ਤਾਇਆ ਜੀ ਨੇ ਕਿਹਾ ਸੀ ਕਿ ਰਾਹੀ ਰਾਹ ਭੁੱਲ ਜਾਂਦੇ ਆ, ਪਰ ਨਹੀਂ ਨਹੀਂ ਏਦਾਂ ਦਾ ਕੁਛ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਤਾਂ ਪਤਾ ਹੀ ਆ ਕਿ ਤੁਸੀਂ ਕਿੱਥੇ ਜਾਣਾ ਵਾ ਤੇ ਕਿੱਧਰ ਆ, ਕੰਮ ਕਿੱਥੇ ਆ ਤੁਹਾਡਾ ਤੇ ਘਰ ਕਿੱਥੇ ਆ। ਮੈਨੂੰ ਲੱਗਦਾ ਜੀ ਤੁਸੀਂ ਰਾਹ ਨਹੀਂ ਭੁੱਲਦੇ, ਪਰ ਜੇ ਤੁਸੀਂ ਭੁੱਲ ਵੀ ਗਏ ਤਾਂ ਰਾਹ ਤੁਹਾਨੂੰ ਮੈਂ ਨਹੀਂ ਭੁੱਲਣ ਦਿੰਦੀ, ਟੈਨਸ਼ਨ ਨਾ ਲਿਓ, ਬਸ ਇੱਕ ਮੈਸੇਜ ਕਰ ਦਿਓ ਕਿ ਬੋਬੀ ਜੀ ਰਾਹ ਭੁੱਲ ਗਏ ਆ, ਦੱਸ ਦਿਓ, ਫਿਰ ਮੈਂ ਵੀ ਤੁਹਾਨੂੰ ਦੱਸ ਦੂੰਗੀ ਕਿ ਕਿੱਦਾਂ ਤੁਸੀਂ ਆਪਣੇ ਘਰ ਦਾ ਜਾਂ ਜਿੱਥੇ ਜਾਣਾ ਉੱਥੋਂ ਦਾ ਰਾਹ ਲੱਭ ਸਕਦੇ ਹੋ। ਤੇ ਲਓ ਫਿਰ ਆਪਾਂ ਬੁਝਾਰਤ ਪਾ ਦਿੰਦੇ ਹਾਂ, ਤੇ ਜਵਾਬ ਆ ਫਿਰ ਉਹ ਤਾਂ ਹੁਣ ਤੁਸੀਂ ਹੀ ਸਾਨੂੰ ਦਊਂਗੇ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਤੇ ਲਓ ਮੇਰੀ ਬੁਝਾਰਤ ਆ ਜੀ, ਐਡਾ ਸਾਡਾ ਕੋਠੜਾ 80-90 ਬਾਰ, ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ। ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਜਿਹੜੀ ਮੇਰੀ ਬੁਝਾਰਤ ਆ ਮੈਂ ਰਿਪੀਟ ਕਰ ਰਹੀ ਹਾਂ ਜੀ, ਐਡਾ ਸਾਡਾ ਕੋਠੜਾ 80-90 ਬਾਰ, ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ। ਤੇ ਹੁਣ ਤੁਸੀਂ ਲੱਭੋ ਜੀ ਕਿ ਇਹ ਕਿੱਦਾਂ ਦਾ ਕੋਠੜਾ ਵਾ ਜਿਹਦੇ ਵਿੱਚ 80 ਜਾਂ 90 ਦਰਵਾਜ਼ੇ ਹੋਣਗੇ ਤੇ ਜਿਹਨੂੰ ਝੂਟੇ ਨਾਰ ਦਿੰਦੀ ਆ। ਲਓ ਫਿਰ ਕਿੱਦਾਂ ਦੀ ਬੁਝਾਰਤ ਆ, ਬੜਾ ਹੀ ਸੌਖਾ ਜਿਹਾ ਜਵਾਬ ਆ, ਤੇ ਮੈਨੂੰ ਪਤਾ ਨਰਵੈਰ ਸਿੰਘ ਨਵੀ ਦਾ ਜਵਾਬ ਤਾਂ ਆਉਣ ਵਾਲਾ ਹੀ ਆ ਜੀ ਅੱਜ। ਵੈਸੇ ਉਹ ਮੈਨੂੰ ਲੱਗਦਾ ਥੋੜੇ ਲੇਟ ਹੋ ਗਿਆ, ਚਲੋ ਕੋਈ ਗੱਲ ਨੀ ਜੀ, ਬੁਝਾਰਤਾਂ ਦਾ ਸਿਲਸਿਲਾ ਵੀ ਚੱਲਦਾ ਹੀ ਰਹਿਣਾ ਵਾ। ਤੇ ਪਰ ਆਪਾਂ ਅੱਜ ਕੀ ਕਹਿੰਦੇ ਹੁੰਦੇ ਆ ਨਾ, ਦੇਖ ਲਈਏ ਕਿ ਹੋਰ ਪ੍ਰੋਗਰਾਮ ਦੇ ਵਿੱਚ ਕੀ ਕੀ ਹੋ ਰਿਹਾ ਵਾ। ਜਿੱਦਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਸੀਗੀ ਕਿ ਤਾਇਆ ਜੀ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਤੇ ਬਰਾੜ ਸਾਹਿਬ ਦੀ ਖਬਰਾਂ ਲਈ ਤੁਹਾਡੇ ਰੂਬਰੂ ਜ਼ਰੂਰ ਹੋਣਗੇ। ਪਰ ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਜੀ ਹੋਰ ਕੀ ਹੋਇਆ ਸੀਗਾ ਅੱਜ ਦੇ ਦਿਨ ਦੇ ਵਿੱਚ। ਪਰ ਅੱਜ ਦੇ ਦਿਨ ਦੇ ਵਿੱਚ ਮੈਂ ਤੁਹਾਨੂੰ ਜ਼ਿਆਦਾ ਬੋਰ ਨਹੀਂ ਕਰੂੰਗੀ ਕਿ ਸਾਡੇ ਬੀਤੇ ਹੋਏ ਕੱਲ ਦੇ ਵਿੱਚ ਕੀ ਹੋਇਆ ਸੀਗਾ, ਤੇ ਪਰ ਫਿਰ ਵੀ ਥੋੜਾ ਜਿਹਾ ਸ਼ਾਰਟ ਦੇ ਵਿੱਚ ਜ਼ਰੂਰ ਦੱਸੂਗੀ। ਹੋਇਆ ਸੀ ਜੀ 1793 ਦੇ ਵਿੱਚ ਪੈਰਿਸ ਵਿੱਚ ਪਹਿਲੇ ਚਿੜੀਆਘਰ ਦੀ ਸ਼ੁਰੂਆਤ ਹੋਈ ਸੀ ਤੇ ਸ਼ਿਕਾਗੋ ਟ੍ਰਿਬਿਊਨ ਦਾ ਪ੍ਰਕਾਸ਼ਨ ਸ਼ੁਰੂ ਹੋਇਆ ਸੀ 1847 ਦੇ ਵਿੱਚ। ਤੇ ਸਪੇਨ ਅਤੇ ਅਮੈਰੀਕਾ ਦਰਮਿਆਨ ਯੁੱਧ ਦੌਰਾਨ ਅਮੈਰੀਕੀ ਜੰਗੀ ਬੇੜੇ ਕਿਊਬਾ ਪਹੁੰਚੇ ਸੀ 1898 ਵਿੱਚ, ਤੇ ਨਾਰਵੇ ਨੇ ਪੂਰਬੀ ਗ੍ਰੀਨਲੈਂਡ ਤੇ ਕਬਜ਼ਾ ਕੀਤਾ ਸੀ ਜੀ 1931 ਦੇ ਵਿੱਚ। ਤੇ ਦਰਬਾਰ ਸਾਹਿਬ ਦੇ ਹਮਲੇ ਵਿਰੁੱਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਤੇ ਦਵਿੰਦਰ ਸਿੰਘ ਗਰਜਾ ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫੇ ਦਿੱਤੇ ਸੀ ਜੀ 1984 ਦੇ ਵਿੱਚ। ਤੇ ਨਿਰੰਕਾਰੀਆਂ ਦੇ ਖਿਲਾਫ਼ ਤਖ਼ਤ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਤੇ ਇਸ ਹੁਕਮਨਾਮੇ ਦੇ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਜਾਣੀ ਕਿ ਕੋਈ ਵੀ ਸਮਾਜਿਕ ਰਿਸ਼ਤਾ ਤੇ ਕੋਈ ਹੋਰ ਸੰਬੰਧ ਰੱਖਣ ਤੋਂ ਮੁਨਕਰ ਕੀਤਾ ਗਿਆ ਸੀ 1978 ਦੇ ਵਿੱਚ। ਤੇ ਇਸੇ ਹੀ ਦਿਨ ਭਾਈ ਵੀਰ ਸਿੰਘ ਨੂੰ ਵੈਸੇ ਤੁਸੀਂ ਸਾਰੇ ਹੀ ਜਾਣਦੇ ਹੋ, ਉਹਨਾਂ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ ਸੀ। ਲਓ ਜੀ ਫਿਰ ਇਹ ਤਾਂ ਹੈਗੀਆਂ ਨੇ ਕੁਝ ਅੱਜ ਦੇ ਦਿਨ ਦੀਆਂ ਘਟਨਾਵਾਂ ਸਾਡੇ ਬੀਤੇ ਹੋਏ ਕੱਲ ਦੇ ਵਿੱਚ, ਤੇ ਇੱਧਰ ਟੈਲੀਗ੍ਰਾਮ ਦੇ ਰਾਹੀਂ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਡੇ ਬਹੁਤ ਸਾਰੇ ਦੋਸਤ ਸਾਂਝ ਪਾ ਚੁੱਕੇ ਆ ਜੀ। ਗੁਰਪ੍ਰੀਤ ਸਿੰਘ ਪਰਥ ਤੋਂ ਤੇ ਅਮਰਦੀਪ ਸਿੰਘ ਪਰਥ ਤੋਂ ਤੇ ਜਗਰੂਪ ਸਿੰਘ ਮੈਲਬੋਰਨ ਤੋਂ, ਤੇ ਨਾਲ ਹੀ ਜੀ ਗੁਰਪ੍ਰੀਤ ਸਿੰਘ ਪਰਥ ਤੋਂ। ਤੇ ਲਓ ਫਿਰ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਖਬਰਾਂ ਦਾ ਸਿਲਸਿਲਾ ਵੀ ਜਾਰੀ ਰੱਖਦੇ ਆ, ਦੇਖਦੇ ਆ ਕਿ ਕਿੱਦਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਜੀ ਸਾਡੇ ਅੱਜ ਦੇ ਸਿਆਸੀ ਜੀਵਨ ਦੇ ਵਿੱਚ। ਤੇ ਪਰ ਉਸ ਤੋਂ ਪਹਿਲਾਂ ਜੀ ਇਸੇ ਸਿਆਸੀ ਜੀਵਨ ਦੇ ਨਾਲ ਆਪਾਂ ਇੱਕ ਸੰਬੰਧਿਤ ਗੀਤ ਸੁਣਦੇ ਹਾਂ, ਰਾਜ ਕਾਕੜਾ ਦਾ ਗੀਤ ਆ ਜੱਟਾ। ਜੱਟਾ ਦੇ ਜਦੋਂ ਵੀ ਕੋਈ ਗੀਤ ਆਉਂਦਾ ਵਾ ਸਾਡੇ ਅੱਜ ਦੇ ਗੀਤਾਂ ਵਿੱਚ, ਜਾਂ ਤਾਂ ਉਹਨੂੰ ਬਹੁਤ ਹੀ ਵਿਚਾਰ ਦਿਖਾਇਆ ਹੋਇਆ ਵਾ, ਵੈਸੇ ਚਲੋ ਉਹਦੀ ਕੰਡੀਸ਼ਨ ਹੈਗੀ ਵੀ ਆ, ਪਰ ਮੋਸਟਲੀ ਉਹਦੀ ਜਿਹੜੀ ਹਾਲਤ ਦਿਖਾਈ ਜਾਂਦੀ ਆ ਉਸ ਤੋਂ ਥੋੜਾ ਡਿਫਰੈਂਟ ਆ। ਇਸ ਗੀਤ ਦੀ ਵੀਡੀਓ ਵੀ ਮੈਂ ਦੇਖੀ ਸੀ, ਮੈਨੂੰ ਬਹੁਤ ਵਧੀਆ ਲੱਗੀ ਤੇ ਉਹਦੇ ਵਿੱਚ ਇੱਕ ਸੰਦੇਸ਼ ਵੀ ਆ ਕਿ ਅਗਰ ਕੁਛ ਬੁਰਾ ਹੋ ਰਿਹਾ ਵਾ ਤਾਂ ਉਸਦੇ ਅਗੇਂਸਟ ਤੁਹਾਨੂੰ ਆਪ ਨੂੰ ਹੀ ਕੁਛ ਕਰਨਾ ਪੈਣਾ ਵਾ, ਆਪ ਦੀ ਯੂਨਿਟੀ ਦੇ ਨਾਲ ਇੱਕ ਮੁੱਠ ਹੋ ਕੇ। ਸੋ ਮੇਰੇ ਖਿਆਲ ਦੇ ਵਿੱਚ ਇਹ ਗੀਤ ਦੀ ਵੀਡੀਓ ਤਾਂ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ, ਪਰ ਮੈਂ ਤੁਹਾਨੂੰ ਇਹ ਗੀਤ ਜ਼ਰੂਰ ਸੁਣਾ ਸਕਦੀ ਹਾਂ। ਤੁਸੀਂ ਸੁਣੋ ਇਹ ਗੀਤ, ਤੇ ਗੀਤ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਜੀ ਖਬਰਾਂ ਦੇ ਨਾਲ ਮਿੰਟੂ ਬਰਾੜ ਜੀ ਨੂੰ।
ਬਰਸਾਤਾਂ ਪੱਕੀ ਕਣਕ ਪਈਆਂ ਬਰਸਾਤਾਂ ਫਸਲ ਡੁਬੋ ਗਿਆ ਜੱਟਾ ਵੇ ਕੀ ਜੱਟਾ ਵੇ ਕੋਠਾ ਜੋ ਗਿਆ।
ਜੀ ਦੋਸਤੋ ਗਾਣਾ ਸੁਣ ਰਹੇ ਸੀ ਜੱਟਾ ਵੇ ਇਹ ਕੀ ਹੋ ਗਿਆ ਜੱਟਾ ਵੇ ਕੋਠਾ ਚੋ ਗਿਆ ਜੱਟਾ ਰਾਜ ਕਾਕੜਾ ਦਾ ਗਾ ਹੋਇਆ ਬਾਕੀ ਇਹਦੀ ਵੀਡੀਓ ਦੇਖਣ ਵਾਲੀ ਆ ਜੀ ਕਿੱਦਾਂ ਉਸ ਦੇ ਵਿਚ ਨਾ ਜਿੱਦਾਂ ਉਹ ਪਿੰਡਾਂ ਦੇ ਵਿਚ ਬਾਬੇ ਮੰਗਣ ਆਉਂਦੇ ਹੁੰਦੇ ਸੀਗੇ ਨਾ ਵੀ ਹਾਂ ਅਸੀਂ ਫਲਾਨੀ ਜਗ੍ਹਾ ਆਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹਾਂ ਕਣਕ ਜਾਂ ਝੋਨੇ ਦੇ ਟਾਈਮ ਤੇ ਉਹ ਬੋਰੀਆਂ ਭਰ ਭਰ ਕੇ ਲੈ ਕੇ ਜਾਂਦੇ ਹੁੰਦੇ ਆ ਤਾਂ ਉਹਦੇ ਵਿਚ ਏਦਾਂ ਹੀ ਦਿਖਾਇਆ ਗਿਆ ਵਾ ਕਿ ਪਿੰਡ ਦੇ ਵਿਚ ਸਾਰੇ ਸੱਥ ਚ ਬੈਠੇ ਹੁੰਦੇ ਜਦੋਂ ਪਤਾ ਲੱਗਦਾ ਕਿ ਬਾਬਿਆਂ ਦੀ ਗੱਡੀ ਆ ਗਈ ਸਾਰੇ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਆ ਤੇ ਜਾ ਕੇ ਜਿਹੜੀਆਂ ਕਣਕ ਦੀਆਂ ਬੋਰੀਆਂ ਹੁੰਦੀਆਂ ਉਹਨਾਂ ਨੂੰ ਲਕੋ ਦਿੰਦੇ ਆ ਤੇ ਕਹਿੰਦੇ ਕਿ ਨਹੀਂ ਹਜੇ ਤਾਂ ਫਸਲ ਘਰ ਦੇ ਵਿਚ ਹੈ ਨੀ ਗੀ ਮਿੰਨੀ ਤੇ ਮੰਡੀ ਚ ਹੀ ਹੋਊਗੀ ਪਰ ਉਹ ਜਿਹੜੇ ਬਾਬੇ ਹੁੰਦੇ ਉਦੋਂ ਵੀ ਚਤਰ ਚਲਾਕ ਹੁੰਦੇ ਆ ਤੇ ਬਾਬਾ ਉਧਰ ਨੂੰ ਇਸ਼ਾਰਾ ਕਰਕੇ ਇੱਕ ਬੋਰੀ ਚੱਕ ਕੇ ਫਿਰ ਵੀ ਲੈ ਹੀ ਜਾਂਦਾ ਸੋ ਵੀਡੀਓ ਆ ਜੀ ਜਿਹੜੀ ਬੜੀ ਵਧੀਆ ਗੱਲ ਆ ਤੇ ਮੈਨੂੰ ਤਾਂ ਗਾਣਾ ਬਹੁਤ ਸੋਹਣਾ ਲੱਗਾ ਸੀ ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਸੋ ਇਹ ਤਾਂ ਚੱਲ ਰਿਹਾ ਸੀ ਜੀ ਸਾਡਾ ਜੋ ਵੀ ਸਾਡੀ ਸਮਾਜਿਕ ਹਾਲਤ ਚੱਲ ਰਹੀ ਆ ਸਾਡੇ ਬਾਬਿਆਂ ਦੀ ਜਾਂ ਜੋ ਵੀ ਲੀਡਰ ਸਾਡੇ ਨਾਲ ਕਰ ਰਹੇ ਆ ਉਹ ਸੀ ਇੱਕ ਗਾਣੇ ਦੀ ਬਹੁਤ ਛੋਟੀ ਜਿਹੀ ਸ਼ੁਰੂਆਤ ਦੇ ਨਾਲ ਤੇ ਬਾਕੀ ਹੋਰ ਕੀ ਹੋ ਰਿਹਾ ਵਾ ਉਸ ਦੇ ਲਈ ਚੱਲਦੇ ਹਾਂ ਜੀ ਮਿੰਟੂ ਬਰਾੜ ਜੀ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਖਬਰਾਂ ਬਾਰੇ ਪਰ ਸਾਰਿਆਂ ਤੋਂ ਪਹਿਲਾਂ ਕਹਿੰਦੇ ਹਾਂ ਜੀ ਉਹਨਾਂ ਨੂੰ ਜੀ ਆਇਆ ਅੱਜ ਦੇ ਸਵੇਰ ਦੇ ਵਿਚ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ
ਜੀ ਤੇ ਹੋਰ ਬਰਾੜ ਸਾਹਿਬ ਕੀ ਹਾਲ ਚਾਲ ਹੈ ਜੀ ਗ੍ਰਿਫਤ ਦੀਆਂ ਗੇਮਾਂ ਬਾਰੇ ਵੀ ਤੇ ਥੋੜਾ ਜਿਹਾ ਆਪਾਂ ਸ਼ੁਰੂਆਤ ਉੱਥੇ ਹੀ ਕਰਦੇ ਹਾਂ ਜੀ ਕਿੱਦਾਂ ਚੱਲ ਰਿਹਾ ਪ੍ਰੋਗਰਾਮ ਤੇ ਬਾਕੀ ਤੁਹਾਡੇ ਐਡੀਲੇਡ ਦਾ ਮੌਸਮ ਕੀ ਕਹਿ ਰਿਹਾ ਅੱਜ
ਮੌਸਮ ਬਦਲਵਾਈ ਬਣੀ ਹੋਈ ਹੈ ਜੀ ਤੇ ਮੀਂਹ ਦੇ ਆਸਾਰ ਕਾਫੀ ਦਿਖਾਈ ਦੇ ਰਹੇ ਆ ਪਰ ਦੱਸਦੇ ਆ ਵੀ ਆਉਣ ਵਾਲਾ ਜਿਹੜਾ ਵੀਕਐਂਡ ਆ ਸਾਫ਼ ਸੁਥਰਾ ਹੋ ਜਾਣਾ ਖਾਸ ਕਰਕੇ ਗ੍ਰਿਫਤ ਦੇ ਵਿਚ ਤੇ ਅਸੀਂ ਵੀ ਅੱਜ ਤਕਰੀਬਨ ਆਸਟ੍ਰੇਲੀਆ ਭਰ ਤੋਂ ਸਾਰਿਆਂ ਨੇ ਬਹੀਰਾਂ ਘੱਤਣੀਆਂ ਜੀ ਗ੍ਰਿਫਤ ਵੱਲ ਨੂੰ ਅਮਨਦੀਪ ਹੋਰੇ ਪਹਿਲਾਂ ਸਵਾ 5 ਵਜੇ ਤੋਂ ਚੱਲ ਚੁੱਕੇ ਆ ਕਫ ਸਾਰਵਰ ਤੋਂ ਤੇ ਗੋਲਡ ਕੋਸਟ ਵਾਲੇ ਕੱਲ ਹੀ ਚੱਲ ਪਏ ਸੀ ਸਾਡੇ ਬਾਈ ਕੁਲਜੀਤ ਖੋਸੇ ਹੋਰੇ ਉਹ ਪਹੁੰਚ ਗਏ ਆ ਗਿਆਨੀ ਸੰਤੋਖ ਸਿੰਘ ਸਿਡਨੀ ਮੁੱਛਾਂ ਨੂੰ ਤਾਅ ਦੇਈ ਬੈਠੇ ਆ ਇਧਰੋਂ ਅਸੀਂ ਵੀ ਬਸ ਪਹਿਲਾਂ ਦਿਹਾੜੀ ਵੀ ਕਰਨੀ ਜ਼ਰੂਰੀ ਆ ਕਿਉਂਕਿ ਛੁੱਟੀਆਂ ਤੁਹਾਨੂੰ ਪਤਾ ਕਿੰਨੀਆਂ ਕੁ ਕਰਾਂਗੇ ਛੁੱਟੀਆਂ ਤਾਂ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਦੇ ਦਿੰਦੇ ਆ ਛੁੱਟੀਆਂ ਪਰ ਜਿਹੜਾ ਹਫ਼ਤੇ ਬਾਅਦ ਬਜਟ ਹਿੱਲ ਜਾਂਦਾ ਉਹ ਪ੍ਰੋਬਲਮ ਕਰਦਾ ਸੋ ਅਸੀਂ ਵੀ ਸਾਰੇ ਕੰਮ ਕਾਜ ਨਿਬੇੜ ਕੇ ਤਕਰੀਬਨ 4 ਵਜੇ ਜਿਹੜੀ ਇੱਥੋਂ ਚੱਲਣਾ ਅੱਜ ਗ੍ਰਿਫਤ ਵੱਲ ਨੂੰ ਤੇ ਹਰ ਪਾਸਿਓਂ ਗ੍ਰਿਫਤ ਇੱਕ ਨਾ ਸੈਂਟਰ ਜੇ ਚ ਪੈਂਦਾ ਕਿਸੇ ਨੂੰ 12 ਘੰਟਿਆਂ ਦੀ ਕਿਸੇ ਨੂੰ 14 ਘੰਟਿਆਂ ਦੀ ਡਰਾਈਵ ਆ ਜੀ ਪਰ ਸਾਨੂੰ ਐਡਲੇਡ ਵਾਲਿਆਂ ਨੂੰ ਥੋੜਾ ਜਿਹਾ ਨੇੜੇ 8 ਘੰਟਿਆਂ ਦੀ ਡਰਾਈਵ ਆ ਜੀ ਸੋ 8 ਘੰਟਿਆਂ ਦੀ ਡਰਾਈਵ ਦੇ ਦੌਰਾਨ ਅੱਜ ਸ਼ਾਮ ਨੂੰ 4 ਵਜੇ ਨਿਕਲ ਪੈਣਾ ਇੱਥੋਂ ਤੇ ਫਿਰ ਪਹਿਲਾ ਪੜਾਅ ਅਸੀਂ ਅੱਜ ਮਲਡੂਰੇ ਰੱਖਣਾ ਜੀ ਮਲਡੂਰੇ ਸਾਡੇ ਬੜੇ ਪਿਆਰੇ ਮਿੱਤਰ ਰਹਿੰਦੇ ਆ ਜੀ ਗਰੇਵਾਲ ਬ੍ਰਦਰਸ ਜਿਹੜੇ ਕਿ ਆਟਾ ਚੱਕੀ ਲਈ ਵੀ ਮਸ਼ਹੂਰ ਆ ਤੇ ਸਾਡੇ ਇੱਕ ਮਿੱਤਰ ਨੇ ਜੀ ਮਾਵੀ ਸਾਹਿਬ ਜਿਹੜੇ ਕਿ ਰੈਸਟੋਰੈਂਟ ਚਲਾਉਂਦੇ ਆ ਤੇ ਉਹ ਰਾਹ ਚ ਜਾਂਦਿਆਂ ਨੂੰ ਫਿਰ ਸਾਨੂੰ ਛਬੀਲ ਵਾਂਗੂ ਰਾਹ ਚ ਛਬੀਲ ਲਾਉਂਦੇ ਆ ਸਾਡੇ ਲਈ ਰੈਸਟੋਰੈਂਟ ਦਾ ਡਿਨਰ ਉਹਨਾਂ ਦਾ ਅਰੇਂਜ ਕੀਤਾ ਹੋਇਆ ਜੀ ਉਹਨਾਂ ਨੇ ਵੈਸੇ ਉਹਨਾਂ ਨੂੰ ਕਿਹਾ ਨੀ ਜੀ ਮੈਂ ਰੇਡੀਓ ਜ਼ਰੀਏ ਉਹਨਾਂ ਨੂੰ ਸੁਨੇਹਾ ਦੇ ਰਿਹਾ ਤੇ ਸ਼ਾਮ ਨੂੰ ਫਿਰ ਡਿਨਰ ਉੱਥੇ ਕਰਨਾ ਤੇ ਕੱਲ ਤੋਂ ਫਿਰ 2 ਦਿਨ ਗੇਮਾਂ ਦਾ ਜਿਹੜਾ ਲਾਈਵ ਵੀ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਦੱਸਾਂਗੇ ਵੀ ਕਿੱਦਾਂ ਕਿੱਦਾਂ ਗੇਮਾਂ ਹੋ ਰਹੀਆਂ ਤੇ ਕੀ ਉੱਥੇ ਨਵੀਆਂ ਚੀਜ਼ਾਂ ਤੇ ਕੀ ਉਣਤਾਈਆਂ ਰਹੇਗੀਆਂ ਉਹ ਸਾਰੀਆਂ ਕੱਲ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ
ਜੀ ਜ਼ਰੂਰ ਸੋ ਇੱਧਰ ਕਰਨਵੀਰ ਸ਼ੇਸਟਨ ਤੋਂ ਵੀ ਕਹਿ ਰਹੇ ਆ ਜੀ ਕਹਿੰਦੇ ਕਿ ਗ੍ਰਿਫਤ ਜਾਣ ਵਾਲੀਆਂ ਸੰਗਤਾਂ ਲਈ ਸ਼ੇਸਟਨ ਗੁਰੂ ਘਰ ਵਿੱਚ ਚਾਹ ਪਕੌੜਿਆਂ ਤੇ ਲੰਗਰ ਦੇ ਨਾਲ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨਾਲ ਲੱਸੀ ਮੱਖਣ ਦਾ ਲੰਗਰ ਵੀ ਲਗਾਇਆ ਜਾ ਰਿਹਾ ਮੈਨੂੰ ਲੱਗਦਾ ਇਹ ਉਧਰ ਨੂੰ ਸੱਦਣਗੇ ਸਾਰਿਆਂ ਨੂੰ ਪਹਿਲਾਂ ਤੇ ਕਹਿ ਰਿਹਾ ਕਿ ਵਧੇਰੇ ਜਾਣਕਾਰੀ ਜਗਜੀਤ ਸਿਰਾ ਰਾਓ ਕੇ ਨਾਲ ਸੰਪਰਕ ਕਰੋ ਜੀ ਉਹਨਾਂ ਨੇ ਨੰਬਰ ਵੀ ਦਿੱਤਾ ਵਾ ਉਹਨਾਂ ਦਾ ਨੰਬਰ ਆ 0424445119 ਸੋ ਹਾਂਜੀ ਬਰਾੜ ਸਾਹਿਬ ਤੁਹਾਡੇ ਤਾਂ ਮੈਨੂੰ ਤਾਂ ਪਤਾ ਨੀ ਵੈਸੇ ਉਧਰ ਨੂੰ ਕਿੱਧਰ ਨੂੰ ਜਾਣਾ ਪੈਂਦਾ ਵਾ ਤੇ ਹੁਣ ਤੁਸੀਂ ਵੀ ਆਪਦੀ ਗੱਡੀ ਕਿਤੇ ਉਧਰ ਨੂੰ ਨਾ ਘੁਮਾ ਲਿਓ
ਜ਼ਿਆਦਾ ਮੈਲਬਨ ਆਉਣ ਵਾਲੇ ਜਿਹੜੇ ਰਾਹਗੀਰ ਆ ਉਹਨਾਂ ਲਈ ਸ਼ੈਪਟਨ ਰਸਤੇ ਦੇ ਵਿਚ ਪਊਗਾ ਤੇ ਹੋ ਸਕਦਾ ਬਹੁਤ ਸਾਰੇ ਜਿਹੜੇ ਹੋਰ ਵੀ ਇਲਾਕਿਆਂ ਚੋਂ ਆ ਰਹੇ ਆ ਵਿਚਾਲੜੇ ਆਸਟ੍ਰੇਲੀਆ ਦੇ ਵਿਚੋਂ ਉਹਨਾਂ ਲਈ ਵੀ ਸ਼ੈਪਟਨ ਰਾਹ ਦੇ ਵਿਚ ਪਵੇ ਕਿਉਂਕਿ 2-2.5 ਘੰਟੇ 3 ਘੰਟੇ ਦੀ ਡਰਾਈਵ ਰਹਿ ਜਾਂਦੀ ਆਪਸ ਵਿਚ ਸ਼ੈਪਟਨ ਤੋਂ ਗ੍ਰਿਫਤ ਦੀ ਸੋ ਬਿਲਕੁਲ ਜੀ ਹਰ ਪਾਸੇ ਸੰਗਤਾਂ ਚ ਉਤਸਾਹ ਗ੍ਰਿਫਤ ਦਾ ਜਿਹੜਾ ਟੂਰਨਾਮੈਂਟ ਅੱਜ 20ਵਾਂ ਸਾਲ ਪੂਰਾ ਕਰ ਚੁੱਕਿਆ ਤਾਂ 20 ਸਾਲ ਇੱਕ ਕਹਿਣਾ ਹੀ ਸੌਖਾ ਹੁੰਦਾ ਜੀ ਜ਼ਿੰਦਗੀ ਦੇ ਵਿਚ ਅੱਜ ਕੱਲ ਤਾਂ 2 ਦਿਨ ਨੀ ਇਕੱਠੇ ਰਲ ਕੇ ਚੱਲਿਆ ਜਾਂਦਾ ਕਿਸੇ ਬੰਦੇ ਤੋਂ ਤੇ ਜੇ ਇੱਕ ਪਿੰਡ ਦੇ 500-400 ਬੰਦਿਆਂ ਮੰਨਿਓ 100-150 ਘਰ ਬੰਨਿਓ 20 ਸਾਲ ਇੱਕ ਐਡਾ ਵੱਡਾ ਮੁਕਾਮ ਹਾਸਲ ਕੀਤਾ ਤਾਂ ਵਾਕਈ ਉਹਨਾਂ ਦੇ ਜਿਹੜੀ ਵਡਿਆਈ ਕਰਨੀ ਬਣਦੀ ਹੈ ਜੀ
ਜੀ ਤੇ ਬਾਕੀ ਕਨਵੀਰ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਰਾੜ ਸਾਹਿਬ ਲਈ ਤੁਸੀਂ ਟਿਫਨ ਪੈਕ ਕਰਕੇ ਭੇਜ ਦਿਓ ਕੋਈ ਗੱਲ ਨੀ ਜੀ ਹੁਣ ਇਹਨਾਂ ਦਾ ਰੂਟ ਤਾਂ ਇੱਧਰ ਦਾ ਬਣਦਾ ਨੀ ਸੋ ਬਰਾੜ ਸਾਹਿਬ ਇਹਨਾਂ ਨੇ ਨਾਲ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਹਿੰਦੇ ਕਿ ਗੁਰੂ ਘਰ ਨੇੜਲੇ ਰਾਊਂਡ ਅਬਾਊਟ ਦੀ ਮੁਰੰਮਤ ਚੱਲ ਰਹੀ ਹੈ ਤੇ ਟ੍ਰੈਫਿਕ ਡਿਪੋਚਰ ਕੀਤਾ ਗਿਆ ਹੈ ਸੋ ਸਾਰੇ ਸੱਜਣ ਸ਼ੈਸਟਨ ਗੁਰੂ ਘਰ ਦਾ ਐਡਰੈਸ ਜ਼ਰੂਰ ਨੋਟ ਕਰਨ ਸੋ ਉਹਨਾਂ ਨੇ ਐਡਰੈਸ ਦੱਸਿਆ ਵਾ ਜੀ ਉਹ ਵੀ ਆਪਾਂ ਜ਼ਰੂਰ ਦੱਸਾਂਗੇ ਪਰ ਪਹਿਲਾਂ ਆਪਾਂ ਫਿਰ ਖਬਰਾਂ ਵੱਲ ਚੱਲਦੇ ਹਾਂ ਤੇ ਇੱਕ ਵਾਰੀ ਫਿਰ ਤੋਂ ਮੈਂ ਇਨਫੋਰਮੇਸ਼ਨ ਜੋ ਉਹਨਾਂ ਨੇ ਸਾਨੂੰ ਭੇਜੀ ਆ ਜ਼ਰੂਰ ਸਾਰਿਆਂ ਨੂੰ ਰਿਮਾਇੰਡ ਜ਼ਰੂਰ ਕਰਾਉਂਗੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਪਹਿਲੀ ਖਬਰ ਹੈ ਜੀ ਐਨ ਐਸ ਜੀ ਦੀ ਮੰਜ਼ਿਲ ਦੂਰ ਸੋ ਇਹ ਐਨ ਐਸ ਜੀ ਹੈ ਕੀ ਚੀਜ਼ ਆ
ਦੇਖੋ ਕਈ ਚੀਜ਼ਾਂ ਹੁੰਦੀਆਂ ਜਦੋਂ ਖਬਰਾਂ ਚ ਆਉਂਦੀਆਂ ਉਦੋਂ ਹੀ ਅਸੀਂ ਉਹਨਾਂ ਬਾਰੇ ਚੌਕ ਸੁਣਨੇ ਆ ਉਹ ਆਮ ਪ੍ਰਚਲਿਤ ਗੱਲਾਂ ਨਹੀਂ ਹੁੰਦੀਆਂ ਕਿਤੇ ਕਿਤੇ ਹੁੰਦੀਆਂ ਜਾਂ ਸਰਕਾਰੀ ਭਾਸ਼ਾ ਹੁੰਦੀਆਂ ਜਾਂ ਸਾਨੂੰ ਲੋੜ ਹੀ ਨਹੀਂ ਪੈਂਦੀ ਉੱਥੋਂ ਤੱਕ ਆਮ ਲੋਕਾਂ ਨੂੰ ਜਾਣ ਦੀ ਪਰ ਉਹ ਕਈ ਵਾਰੀ ਮੁੱਦੇ ਅਹਿਮ ਹੁੰਦੇ ਆ ਉਹਨਾਂ ਬਾਰੇ ਵਿਚਾਰਨਾ ਉਹਨਾਂ ਬਾਰੇ ਘੋਖਣਾ ਉਹਨਾਂ ਬਾਰੇ ਦੇਖਣਾ ਤੇ ਉਹਦੇ ਨਾਲ ਸਾਡਾ ਪਤਾ ਲੱਗਦਾ ਵੀ ਸਾਡਾ ਕੀ ਰੁਤਬਾ ਸਾਡਾ ਸਟੇਟਸ ਕੀ ਆ ਕਈ ਵਾਰੀ ਨਾ ਅਸੀਂ ਆਪਣਾ ਰੁਤਬਾ ਆਪ ਹੀ ਤੈਅ ਕਰ ਲੈਂਦੇ ਹਾਂ ਜਿੱਦਾਂ ਪੰਜਾਬੀਆਂ ਨੇ ਕੀਤਾ ਹੋਵੇ ਅਸੀਂ ਪੰਜਾਬੀ ਹੁੰਦੇ ਹਾਂ ਦੁਨੀਆਂ ਤੋਂ ਸਰਵ ਸ਼੍ਰੇਸ਼ਟ ਕੌਮ ਹੁੰਦੇ ਹਾਂ ਇਹ ਚੀਜ਼ ਅਸੀਂ ਆਪਣੇ ਆਪ ਚ ਰੁਤਬਾ ਲਿਆ ਹੋਇਆ ਇੱਕ ਮੈਨੂੰ ਬੜੀ ਇਸ ਤੇ ਖਿੱਝ ਆਉਂਦੀ ਆ ਜਦੋਂ ਮੈਂ ਦੂਜੀਆਂ ਕੌਮਾਂ ਨੂੰ ਬਹੁਤ ਤਰੱਕੀ ਕਰਦਾ ਤੇ ਬਹੁਤ ਵੱਡੇ ਵੱਡੇ ਮਾਰ ਕੇ ਚੁੱਪ ਕਰਕੇ ਮਾਰਦੇ ਦੇਖਦਾ ਤੇ ਉਦੋਂ ਦੇਖਦਾ ਵੀ ਸਾਡੇ ਪੰਜਾਬੀ ਕੋਈ ਬਿਨਾਂ ਮਤਲਬ ਤੋਂ ਹੀ ਹੱਲਾਸ਼ੇਰੀਆਂ ਦੇ ਜਾਂਦੇ ਸੋ ਜੇ ਤੁਸੀਂ ਆਪਣਾ ਰੁਤਬਾ ਚੈੱਕ ਕਰਨਾ ਨਾ ਤੇ ਉਦੋਂ ਪਤਾ ਲੱਗਦਾ ਦੁਨੀਆਂ ਚ ਬਾਹਰ ਨਿਕਲ ਕੇ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਕੀ ਸਟੈਂਡ ਕਰਦੇ ਹੋ ਤੇ ਪਿਛਲੇ ਦੋ ਚਾਰ ਦਿਨਾਂ ਚ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਕਹਾਉਂਦੀ ਆ ਜਿਹੜੀ ਕਿੰਡਲ ਤੇ ਉਹ ਆਦੀ ਪੰਜਾਬੀ ਅਸੀਂ ਤਾਂ ਪਹਿਲੀ ਵਾਰ ਸੁਣਿਆ ਵੀ ਪੰਜਾਬੀ ਵੀ ਇੱਕ ਲੈਂਗੁਏਜ ਆ ਮੈਂ ਹੈਰਾਨ ਰਹਿ ਗਿਆ ਇਸ ਗੱਲ ਦੇ ਉੱਤੇ ਵੀ ਇੱਕ ਜਿਹੜੀ ਕਿਤਾਬੀ ਦੁਨੀਆਂ ਨਾਲ ਜੁੜੀ ਆ ਲੈਂਗੁਏਜ ਦੁਨੀਆਂ ਨਾਲ ਜੁੜੀ ਆ ਉਹਨੂੰ ਨੀ ਪਤਾ ਵੀ ਪੰਜਾਬੀ ਕੀ ਚੀਜ਼ ਆ ਸੋ ਕਈ ਵਾਰੀ ਏਦਾਂ ਹੁੰਦਾ ਵੀ ਸਾਡੇ ਬਾਰੇ ਕੋਈ ਜਾਣਦਾ ਗਵਾਂਢੀ ਨਹੀਂ ਹੁੰਦਾ ਤੇ ਅਸੀਂ ਐਵੇਂ ਬਣ ਜਾਂਦੇ ਹਾਂ ਵੀ ਮੈਂ ਤਾਂ ਪਤਾ ਨੀ ਕਿੱਡਾ ਕੁਛ ਆ ਸੋ ਐਨ ਐਸ ਜੀ ਦੇ ਮਾਮਲੇ ਚ ਵੀ ਇਹੀ ਆ ਜੀ ਐਨ ਐਸ ਜੀ ਕਦੋਂ ਸ਼ੁਰੂ ਹੋਈ ਕਿਉਂ ਹੋਈ ਐਨ ਐਸ ਜੀ ਦਾ ਪੂਰਾ ਮਸਲਾ ਕੀ ਆ ਐਨ ਐਸ ਜੀ ਦਾ ਬਾਰੇ ਜੇ ਆਪਾਂ ਬਰੀਫ ਚ ਗੱਲ ਕਰੀਏ ਤਾਂ ਉਹ ਹੈਗੀ ਜੀ ਨਿਊਕਲੀਅਰ ਸਪਲਾਇਰਸ ਗਰੁੱਪ ਇਹਦੀ ਜਿਹੜੀ ਫੁੱਲ ਫਾਰਮ ਇਹ ਆ ਵੀ ਜਿਹੜਾ ਪਰਮਾਣੂ ਦੀਆਂ ਹਥਿਆਰ ਬਣਾਉਣ ਵਾਸਤੇ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਪਲਾਈ ਕਰਨ ਵਾਲਾ ਇੱਕ ਗਰੁੱਪ ਬਣਿਆ ਤੇ ਗਰੁੱਪ ਕਿਉਂ ਬਣਿਆ ਕਿਉਂ ਇਹਦੀ ਲੋੜ ਪਈ ਤੇ ਕਿਉਂ ਅੱਜ ਜਿਹੜਾ ਐਨ ਐਸ ਜੀ ਚ ਭਾਰਤ ਆਉਣ ਲਈ ਹੱਥ ਤਰਲੇ ਮਾਰ ਰਿਹਾ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਰਿਲੇਟਡ ਨੇ ਕਿਉਂਕਿ ਜਿਹੜਾ ਇਹ ਗਰੁੱਪ ਬਣਾਉਣ ਦੀ ਲੋੜ ਹੀ ਭਾਰਤ ਨੂੰ ਰੋਕਣ ਲਈ ਪਈ ਸੀਗੀ 1974 ਦੇ ਵਿੱਚ ਭਾਰਤ ਨੇ ਇੱਕ ਨਾ ਪਰਮਾਣੂ ਦਾ ਪ੍ਰੀਖਣ ਕੀਤਾ ਸੀ ਪਹਿਲਾ ਪ੍ਰੀਖਣ ਭਾਰਤ ਨੇ ਅਚਾਨਕ ਜਿਹੜੀਆਂ ਜਿਹੜੇ ਸੰਪੰਨ ਕੰਟਰੀ ਸੀ ਜਿਨ੍ਹਾਂ ਕੋਲੇ ਆਲਰੇਡੀ ਨਿਊਕਲੀਅਰ ਪਾਵਰ ਸੀ ਜਾਂ ਜਿਨ੍ਹਾਂ ਕੋਲੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇਹ ਸਰਵ ਸ੍ਰੇਸ਼ਟ ਹਾਂ ਤਾਂ ਉਹਨਾਂ ਨੇ ਰਾਤੋ ਰਾਤ ਇੱਕ ਗਰੁੱਪ ਖੜਾ ਕੀਤਾ ਜੀ ਜਿਹਦਾ ਨਾਂ ਰੱਖਿਆ ਨਿਊਕਲੀਅਰ ਸਪਲਾਈ ਗਰੁੱਪ ਤੇ ਜਿਹਦੇ ਚ ਭਾਰਤ ਨੂੰ ਬੈਨ ਕਰਨਾ ਸੀ ਭਾਰਤ ਨੂੰ ਰੋਕਣਾ ਸੀ ਤੇ ਅੱਜ ਵੀ ਜਿਹੜਾ ਇਹ ਗਰੁੱਪ ਆ ਇਸ ਗਰੁੱਪ ਦਾ ਕੰਮ ਇਹ ਆ ਵੀ ਜਿੰਨੇ ਕੁ ਮੁਲਕਾਂ ਕੋਲੇ ਨਿਊਕਲੀਅਰ ਪਾਵਰ ਹੈਗੀ ਆ ਵੀ ਹੋਰ ਮੁਲਕ ਉਹਦੇ ਤੇ ਤਜਰਬੇ ਨਾ ਕਰ ਸਕੇ ਹੋਰ ਮੁਲਕ ਇੰਨਾ ਕੁ ਬਣਾ ਨਾ ਸਕੇ ਵੀ ਕੱਲ ਨੂੰ ਉਹ ਛੋਟਾ ਜਿਹਾ ਮੁਲਕ ਤੇ ਸਾਰੀ ਦੁਨੀਆਂ ਨੂੰ ਖਤਮ ਕਰਕੇ ਰੱਖ ਦੇ ਇੱਕ ਆਪਦੀ ਕਿਸੇ ਗੱਲ ਕਾਰਨ ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਨਿਊਕਲੀਅਰ ਪਾਵਰ ਵੀ ਕੰਟਰੋਲ ਚ ਰਹੇ ਉਹਨੂੰ ਐਵੇਂ ਨਾ ਫੈਲੇ ਉਹਦੇ ਲਈ ਇਹ ਗਰੁੱਪ ਖੜਾ ਹੋਇਆ ਸੀ ਜੀ ਸ਼ੁਰੂ ਦੇ ਚ ਕੈਨੇਡਾ ਜਰਮਨ ਫਰਾਂਸ ਜਪਾਨ ਸੋਵੀਅਤ ਸੰਘ ਤੇ ਯੂਨਾਈਟਿਡ ਕਿੰਗਡਮ ਤੇ ਅਮਰੀਕਾ ਦੇ ਗਰੁੱਪ ਦੇ ਮੈਂਬਰ ਸਨ ਪਰ ਹੌਲੀ ਹੌਲੀ ਕੀ ਹੋਇਆ ਵੀ ਜਦੋਂ 1974 ਤੋਂ ਬਾਅਦ 91 ਤੱਕ ਕੋਈ ਬਾਹਲੀ ਲੋੜ ਨਹੀਂ ਪਈ ਨਾ ਇਸ ਸੰਸਥਾ ਦਾ ਕੋਈ ਦਫ਼ਤਰ ਆ ਨਾ ਇਸ ਸੰਸਥਾ ਦਾ ਕੋਈ ਆਫਿਸ ਆ ਨਾ ਕੋਈ ਅਹੁਦੇਦਾਰੀਆਂ ਇਸ ਦੇ ਵਿਚ ਇਹ ਇੱਕ ਗਰੁੱਪ ਬਣ ਕੇ ਉਦੋਂ ਬਾਅਦ 1991 ਤੱਕ ਇਹਦੀ ਕੋਈ ਬਾਹਲੀ ਲੋੜ ਨਹੀਂ ਪਈ 91 ਦੇ ਵਿਚ ਆ ਕੇ ਫੇਰ ਜਦੋਂ ਇੱਕ ਦੋ ਮੁਲਕਾਂ ਨੇ ਇਹੋ ਜਿਹੇ ਕੰਮ ਕਰਨੇ ਸ਼ੁਰੂ ਕੀਤੇ ਤਾਂ ਫੇਰ ਇਹ ਸਰਗਰਮ ਹੋਇਆ ਜੀ ਗਰੁੱਪ ਤੇ ਉਹਦੇ ਵਿਚ ਹੌਲੀ ਹੌਲੀ ਜਿਹੜੀ ਮੈਂਬਰਸ਼ਿਪ ਵਧਾਈ ਗਈ ਜਿਹੜੇ ਉਹ ਲੋਕ ਜੋੜੇ ਗਏ ਜਿਨ੍ਹਾਂ ਨੇ ਸਾਬਤ ਕਰਤਾ ਵੀ ਸਾਡੇ ਕੋਲੇ ਵੀ ਹੈਗਾ ਨਿਊਕਲੀਅਰ ਪਾਵਰ ਹੈਗੀ ਆ ਤੇ ਇੱਦਾਂ ਕਰਦੇ ਕਰਦੇ ਤਕਰੀਬਨ 48 ਦੇ ਕਰੀਬ ਜਿਹੜੇ ਮੁਲਕ ਆ ਉਹਦੇ ਚ ਆ ਜੁੜੇ ਤੇ ਉਹ ਜਦੋਂ ਮੁਲਕ ਇੰਨੇ ਮੁਲਕ ਆ ਜੁੜੇ ਪਰ ਭਾਰਤ ਦੇ ਕਾਰਨ ਸ਼ੁਰੂ ਹੋਇਆ ਹੈ ਮੁਲਕ ਤੇ ਇਸ ਦੌਰਾਨ ਭਾਰਤ ਵੀ ਜਿਹੜਾ ਸੰਪੰਨ ਹੋ ਗਿਆ ਨਿਊਕਲੀਅਰ ਪਾਵਰ ਦੇ ਵਿਚ ਤਾਂ ਹੁਣ ਉਸ ਦੇ ਲਈ ਜਦੋਂ ਭਾਰਤ ਹੱਥ ਪੈਰ ਮਾਰਦਾ ਵੀ ਮੇਰੀ ਜਿਹੜੇ ਇਹਦੇ ਵਿਚ ਮੈਨੂੰ ਵੀ ਮੈਂਬਰ ਲਿਆ ਜਾਵੇ ਇਸ ਗਰੁੱਪ ਦਾ ਤੇ ਮੈਂ ਵੀ ਇਸਦੀਆਂ ਸਾਰੀਆਂ ਸ਼ਰਤਾਂ ਵੀ ਮੰਨਦਾ ਤੇ ਉਹ ਵੀ ਤੇ ਨਿਊਕਲੀਅਰ ਪਾਵਰ ਦੇ ਉਸ ਢੰਗ ਨਾਲ ਮਿਸ ਯੂਜ਼ ਨਹੀਂ ਕਰਦਾ ਤਾਂ ਉਦੋਂ ਇਹਨੂੰ ਰੋਕਣ ਲਈ ਜਿਹੜਾ ਕਿ ਚਾਈਨਾ ਸਿਰਫ 2004 ਚ ਇਹਦਾ ਮੈਂਬਰ ਬਣਿਆ ਉਹ ਆੜੇ ਆ ਜਾਂਦਾ। ਚਾਈਨਾ ਨਹੀਂ ਚਾਹੁੰਦਾ ਵੀ ਭਾਰਤ ਇਹਦਾ ਮੈਂਬਰ ਬਣੇ। ਤੇ ਇਸ ਗਰੁੱਪ ਦੀ ਜਿਹੜੀ ਇੱਕ ਖਾਸੀਅਤ ਹੁਣ ਤੱਕ ਦੀ ਰਹੀ ਹੈ ਵੀ ਇਹ ਚ ਜਿੰਨੇ ਵੀ ਫੈਸਲੇ ਹੋਏ ਆ ਉਹ ਸਰਬਸੰਮਤੀ ਨਾਲ ਹੋਏ ਆ ਤੇ ਉਹਦੇ ਚ ਚੋਣਾਂ ਦੀ ਲੋੜ ਨਹੀਂ ਪਈ, ਵੋਟਾਂ ਨਹੀਂ ਪਾਉਣ ਦੀ ਲੋੜ ਪਈ। ਪਰ ਹੁਣ ਜਿਵੇਂ ਜਿਵੇਂ ਇਸ ਗਰੁੱਪ ਦੀ ਪਾਵਰ ਵਧੀ 48 ਮੈਂਬਰ ਹੋ ਗਿਆ, ਹੁਣ ਇਹ ਲੱਗ ਰਿਹਾ ਵੀ ਵੋਟਾਂ ਪੈਣਗੀਆਂ। ਪਰ ਨਰਿੰਦਰ ਮੋਦੀ ਦਾ ਜਿਹੜਾ ਦੌਰਾ ਸੀ, ਜਿਹੜਾ ਤੇਜ਼ ਤਰਾਰ ਦੌਰਾ ਸੀ, ਇਹਦੇ ਚ ਇੱਕ ਕਿਸਮ ਦਾ ਵੋਟਾਂ ਮੰਗਣ ਜਾਂ ਆਪਣੀ ਸਹਿਮਤੀ ਆਪਣੇ ਵੱਲ ਕਰਨ ਵਾਸਤੇ ਇਨ੍ਹਾਂ ਵੱਖੋ ਵੱਖਰੇ ਮੁਲਕਾਂ ਚ, ਜਿਵੇਂ ਕੱਲ ਮੈਕਸੀਕੋ ਸਿਰਫ 5 ਘੰਟੇ ਰੁਕੇ ਆ ਤੇ 5 ਘੰਟਿਆਂ ਸਿਰਫ ਮੈਕਸੀਕੋ ਦੇ ਰਾਸ਼ਟਰਪਤੀ ਤੋਂ ਇੱਕ ਮੋਹਰ ਹੀ ਲਵਾਈ ਆ ਵੀ ਭਾਈ ਜੇ ਵੋਟ ਪਈ ਤਾਂ ਤੂੰ ਸਾਨੂੰ ਪਾਏਗਾ। ਸੋ ਇੱਕ ਗਲੀ ਮੁਹੱਲੇ ਦੀ ਸਿਆਸਤ ਵਰਗੀ ਸਿਆਸਤ ਇਹ ਹੋ ਰਹੀ ਆ ਹੁਣ, ਜਿਹਦੇ ਚ ਕਿ ਵੋਟਾਂ ਮੰਗਣ ਤੁਰੇ ਹੋਏ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ। ਤੇ ਉਮੀਦ ਕੀਤੀ ਜਾ ਰਹੀ ਹੈ ਵੀ 24 ਜੂਨ ਨੂੰ ਇਹਦੀਆਂ ਵੋਟਾਂ ਪੈਣਗੀਆਂ ਤੇ ਉਹਨਾਂ ਵੋਟਾਂ ਦੇ ਵਿਚ ਜੇ ਸਾਨੂੰ ਜੇ ਵੋਟਾਂ ਪਈਆਂ ਤੇ ਜੇ ਸਾਨੂੰ 25 ਦੇ ਕਰੀਬ ਵੋਟਾਂ ਮਿਲ ਗਈਆਂ ਤਾਂ ਅਸੀਂ ਵੀ ਜਿਹੜੇ ਨਿਊਕਲੀਅਰ ਇਸ ਗਰੁੱਪ ਦੇ ਮੈਂਬਰ ਹੋ ਜਾਵਾਂਗੇ। ਤੇ ਹੁਣ ਤੱਕ ਜਿਹੜੇ ਵਿਰੋਧ ਕਰਨ ਵਾਲੇ ਕੰਟਰੀ ਥੋੜੇ ਆ, ਬਹੁਤ ਸਾਰੇ ਕੰਟਰੀਆਂ ਨੇ ਹਾਮੀ ਭਰਤੀ ਆ, ਜਿਵੇਂ ਐਤਕੀ ਟੂਰ ਚ ਸਵਿਟਜ਼ਰਲੈਂਡ ਨੇ, ਮੈਕਸੀਕੋ ਨੇ ਹਾਮੀ ਭਰੀ ਆ, ਅਮਰੀਕਾ ਬਹੁਤ ਜ਼ੋਰ ਲਾ ਰਿਹਾ ਵੀ ਇੰਡੀਆ ਹੋਣਾ ਚਾਹੀਦਾ ਮੈਂਬਰ। ਤੇ ਇਹ ਚੀਜ਼ਾਂ ਜੇ ਗੱਲ ਕਰੀਏ ਵੀ ਸ਼ੁਰੂ ਹੋਣ ਹੋਈਆਂ ਨੇ, ਸ਼ੁਰੂ ਹੋਣ ਨਹੀਂ ਹੋਈਆਂ, ਇਹ ਸ਼ੁਰੂ ਤਕਰੀਬਨ ਮਨਮੋਹਨ ਸਿੰਘ ਸਰਕਾਰ ਵੇਲੇ ਹੋਈਆਂ ਸਨ ਜੀ। ਉਨ੍ਹਾਂ ਨੇ ਇਹਦੇ ਲਈ 2 ਵਾਰ ਕੋਸ਼ਿਸ਼ ਕੀਤੀ ਸੀ ਵੀ ਸਾਨੂੰ NSG ਦੇ ਵਿਚ ਮੈਂਬਰ ਲਿਆ ਜਾਵੇ। ਤਾਂ ਉਸ ਤੋਂ ਬਾਅਦ ਜਦੋਂ ਓਬਾਮਾ ਨੇ ਦੌਰਾ ਕੀਤਾ ਸੀ ਭਾਰਤ ਦਾ, ਉਹਨੇ ਸਪੈਸ਼ਲ ਇਸ ਗੱਲ ਨੂੰ ਕਿਹਾ। ਫਿਰ ਫਰਾਂਸ ਵੀ ਮੋਹਰ ਲਾ ਕੇ ਗਿਆ ਸੀ ਜਦੋਂ ਸਰਕੋਜੀ ਆਏ ਸਨ 2010 ਦੇ ਵਿਚ, ਉਹ ਵੀ ਮੋਹਰ ਲਾ ਕੇ ਗਏ ਸਨ ਵੀ ਇਹਨੂੰ ਨਿਊਕਲੀਅਰ ਗਰੁੱਪ ਦਾ ਮੈਂਬਰ ਹੋਣਾ ਚਾਹੀਦਾ ਭਾਰਤ ਨੂੰ। ਸੋ ਇਸ ਕਰਕੇ ਕਾਫੀ ਜਿਹੜੀਆਂ ਕੋਸ਼ਿਸ਼ਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਤੇ ਹੁਣ ਲੱਗਦਾ ਵੀ ਕ੍ਰੈਡਿਟ ਮੋਦੀ ਦੇ ਹਿੱਸੇ ਆ ਜਾਣਾ ਜੇ ਅਸੀਂ ਜਿੱਤ ਗਏ ਆ। ਪਰ ਹਜੇ ਵੀ ਮੰਜ਼ਿਲ ਅਖਬਾਰਾਂ ਦੇ ਜ਼ਰੀਏ ਜਾਂ ਬੁੱਧੀਜੀਵੀ ਕਹਿ ਰਹੇ ਵੀ ਮੰਜ਼ਿਲ ਹਜੇ ਦੂਰ ਆ, ਹੋ ਸਕਦਾ ਐਤਕੀ 10 ਕੰਟਰੀ ਅਸੀਂ ਨਾਲ ਲਾ ਲਈਏ ਪਰ ਫੁੱਲ ਸਹਿਮਤੀ ਨਾ ਬਣੇ ਤੇ ਆਉਣ ਵਾਲੇ ਫਿਊਚਰ ਦੇ ਵਿਚ ਜ਼ਰੂਰ ਸਾਡੇ ਰਾਹ ਖੁੱਲ ਜਾਣਗੇ ਇਸ ਚੀਜ਼ ਦੇ। ਸੋ ਇਹ ਟੋਟਲ ਨਿਊਕਲੀਅਰ ਦੀ ਜਿਹੜੀ ਕਹਾਣੀ ਸੀ ਜੀ।
ਜੀ ਸੋ ਬਰਾਟ ਸਾਹਿਬ, ਅਗਲੀ ਜਿਹੜੀ ਖਬਰ ਆ ਉਹ ਹੈਗੀ ਅਸੀਂ ਗੂਗਲ ਬਾਰੇ। ਕਹਿੰਦੇ ਕਿ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੇ ਲਿਹਾਜ਼ ਨਾਲ ਸਟਰੀਟ ਵਿਊ ਯੋਜਨਾ ਕੀਤੀ ਖਾਰਜ ਤੇ ਗੂਗਲ ਆ ਜਿਹੜਾ ਹੁਣ ਉਹ ਸਾਡੀਆਂ ਗਲੀਆਂ ਤੇ ਨਜ਼ਰ ਨਹੀਂ ਰੱਖ ਸਕੇਗਾ। ਸੋ ਇਹ ਜਿਹੜੀ ਯੋਜਨਾ ਖਾਰਜ ਕੀਤੀ ਹੈ, ਕਿਉਂ ਕੀਤੀ ਹੈ ਤੇ ਇਸ ਦੇ ਪਿੱਛੇ ਕੀ ਰੀਜ਼ਨ ਨੇ?
ਦੇਖੋ, ਆਸਟ੍ਰੇਲੀਆ ਵਸਦੇ ਲੋਕਾਂ ਨੂੰ ਤਾਂ ਕੋਈ ਸਟਰੀਟ ਵਿਊ ਨਵੀਂ ਚੀਜ਼ ਨਹੀਂ ਹੈ ਜਾਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਗੂਗਲ ਸਟਰੀਟ ਵਿਊ ਕੀ ਚੀਜ਼ ਆ। ਅਮੈਰੀਕਨ ਲੋਕ ਇਹ ਤੋਂ ਪਹਿਲੇ ਨੇ ਲੈ ਰਹੇ ਆ, ਕੈਨੇਡੀਅਨ ਨਜ਼ਾਰੇ ਲੈ ਰਹੇ, ਬਹੁਤ ਸਾਰੀਆਂ ਕੰਟਰੀਆਂ ਦੇ ਵਿਚ ਇਸ ਸਟਰੀਟ ਵਿਊ ਦੇ ਫਾਇਦੇ ਉਠਾਏ ਜਾ ਰਹੇ ਆ। ਮੇਰੇ ਵਰਗੇ ਬੰਦੇ ਲਈ ਜਿਹਦੀ ਜੋਬ ਆਊਟਡੋਰ ਆ ਤੇ ਰੋਜ਼ ਨਵੇਂ ਘਰ ਚ ਜਾਣਾ, ਤਾਂ ਉਹਦੇ ਲਈ ਇੱਕ ਬਹੁਤ ਵਰਦਾਨ ਸਾਬਤ ਹੁੰਦਾ ਸਟਰੀਟ ਵਿਊ। ਜਦੋਂ ਸ਼ਾਮ ਨੂੰ ਮੈਨੂੰ ਜੋਬ ਆਉਂਦੀਆਂ ਤਾਂ ਮੈਂ ਉਹਦੇ ਤੇ ਹੋਮਵਰਕ ਕਰਦਾ। ਹੋਮਵਰਕ ਦੇ ਵਿੱਚ ਵੀ ਇਹ ਸਿਸਟਮ ਆ ਵੀ ਸਾਨੂੰ ਦੇਖਣਾ ਪੈਂਦਾ ਵੀ ਪਹਿਲਾਂ ਤਾਂ ਐਡਰੈਸ ਚੈੱਕ ਕਰੋ, ਠੀਕ ਆ ਜੀ, ਫਿਰ ਉੱਥੇ ਅਸੀਂ ਘਰੋਂ ਬੈਠੇ ਘਰ ਦੇਖ ਲੈਂਦੇ ਹਾਂ ਵੀ ਕਿਹੋ ਜਿਹਾ ਘਰ ਆ, ਕਿਹੋ ਜਿਹਾ ਉਹਦਾ ਸਟਰਕਚਰ ਆ, ਕਿਹੋ ਕਿੱਧਰ ਕਿੱਧਰ ਦੀ ਜਾਣਾ ਪਊਗਾ, ਤੇ ਹਰ ਚੀਜ਼ ਸਾਨੂੰ ਅਸੀਂ ਪ੍ਰਿਪੇਅਰ ਹੋ ਕੇ ਜਾਂਦੇ ਹਾਂ ਘਰੇ। ਇਹ ਨਹੀਂ ਹੁੰਦਾ ਵੀ ਸਾਨੂੰ ਅਨਫੈਮਿਲੀਅਰ ਹੋਵੇ ਉੱਥੇ ਜਾ ਕੇ ਵੀ ਸਾਡਾ ਇਹ ਸਾਈਟ ਤਾਂ ਪਤਾ ਨਹੀਂ ਨਵੀਂ ਸਾਈਟ ਆ ਤੇ ਕਿਹੋ ਜਿਹੀ ਹੋਊਗੀ। ਸੋ ਇੱਕ ਬਹੁਤ ਸਹਾਈ ਆ ਇਹਦੇ ਲਈ। ਇੱਕ ਵਰਜਨ ਜਿਹੜਾ nearmap.com ਵਾਲਿਆਂ ਨੇ ਵੀ ਕੱਢਿਆ ਹੋਇਆ ਜਿਹੜਾ ਕਿ ਹੋਰ ਵੀ ਕਮਰਸ਼ੀਅਲ ਆ, ਤੇ ਜਿਵੇਂ ਤੁਸੀਂ ਜੇ ਕਮਰਸ਼ੀਅਲ ਲੋਕ ਉਹਦੇ ਮੈਂਬਰ ਬਣਦੇ ਆ ਉਹਦੀ ਫੀਸ ਆ ਉਹ ਭਰਨੀ ਪੈਂਦੀ ਆ, ਤਾਂ ਤੁਹਾਨੂੰ ਹੋਰ ਵੀ ਬਰੀਕੀ ਚੋਂ ਘਰ ਦਿਖਾ ਦਿੱਤਾ ਜਾਂਦਾ, ਨੇੜੇ ਤੋਂ ਉਹਦਾ ਹਰ ਐਂਗਲ ਦਿਖਾ ਦਿੱਤਾ ਜਾਂਦਾ, ਇਹ ਵੀ ਇੱਕ ਹੋਰ ਹੈ, ਪਰ ਉਹਦੀ ਇੱਕ ਫੀਸ ਭਰਨੀ ਪੈਂਦੀ ਹੈ। ਪਰ ਗੂਗਲ ਨੇ ਜਿਹੜਾ ਸਿਸਟਮ ਰੱਖਿਆ ਉਹ ਹੈਗਾ ਜੀ ਫ੍ਰੀ ਆਫ ਕੋਸਟ, ਤੇ ਗੂਗਲ ਦਾ ਸਟਰੀਟ ਵਿਊ ਵੇਲੇ ਵੇਲੇ ਸਿਰ ਚਰਚਾ ਚ ਆਉਂਦਾ ਰਿਹਾ, ਬਹੁਤ ਵਾਰੀ ਇਹਦੇ ਤੇ ਅੜਿੱਕੇ ਵੀ ਲੱਗਦੇ ਆ, ਲੋਕਾਂ ਨੇ ਕੋਰਟ ਚ ਵੀ ਘੜੀਸਿਆ ਬਹੁਤ ਨੇ, ਜਿਵੇਂ ਕਿ ਜਦੋਂ ਗੂਗਲ ਤੁਸੀਂ ਬਹੁਤ ਸਾਰੇ ਲੋਕਾਂ ਨੇ ਹੁਣ ਆਸਟ੍ਰੇਲੀਆ ਚ ਦਾ ਦੇਖ ਲਿਆ ਹੋਣਾ ਵੀ ਅਕਸਰ ਇੱਕ ਕਾਰ ਦੇ ਉੱਤੇ 4-5 ਕੈਮਰੇ ਜੇ ਲਾ ਕੇ ਤੇ ਕਾਰ ਗਲੀਆਂ ਦੇ ਵਿੱਚ ਹੌਲੀ ਹੌਲੀ ਤੁਰਦੀ ਦਿਖਾਈ ਦੀ ਹੋਣੀ ਆ, ਤੁਸੀਂ ਦੇਖੀ ਹੋਣੀ ਆ ਅਕਸਰ ਹੀ ਇਹ ਜਿਹੜੇ ਏਰੀਏ ਨਵੇਂ ਬਣੇ ਆ ਜਾਂ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਅਪਡੇਟ ਕੀਤਾ ਜਾ ਰਿਹਾ, ਤਾਂ ਉਹ ਕਾਰ ਘੁੰਮਦੀ ਤੁਸੀਂ ਦੇਖ ਲਈ ਹੋਣੀ ਆ, ਦੇਖੀ ਹੋਣੀ ਅਕਸਰ ਦੇ। ਪਰ ਉਹ ਕਾਰ ਜਦੋਂ ਘੁੰਮਦੀ ਆ ਕਈ ਵਾਰ ਕੀ ਗਲੀਆਂ ਦੇ ਵਿੱਚ ਪ੍ਰਾਈਵੇਸੀ ਐਕਟ ਦੇਖਿਆ ਜਾਂਦਾ, ਨਿਗਾਹ ਰੱਖੀ ਜਾਂਦੀ ਆ। ਤਾਂ ਪਿੱਛੇ ਜੇ ਇੱਕ ਇਹ ਕਿਸੇ ਨੇ ਕੰਪਲੇਂਟ ਕੀਤੀ ਸੀ ਵੀ ਕੋਈ ਬੱਚਾ ਆਪਣੇ ਬਾਰ ਕੇ ਖੜਾ ਸੀਗਾ ਤੇ ਉਹਦੀ ਜਿਹੜੀ ਫੋਟੋ ਉਹਦੇ ਚ ਗੂਗਲ ਦੇ ਉੱਤੇ ਉਹਦੀ ਗਲਤ ਹਰਕਤ ਦੀ ਛਪ ਗਈ ਸੀ, ਤਾਂ ਉਹਨਾਂ ਨੇ ਉਹਦੇ ਤੇ ਕੇਸ ਕਰਕੇ ਉਹ ਤੋਂ ਕਾਫੀ ਪੈਸੇ ਲੈ ਲਏ ਸੀ। ਤਾਂ ਹੁਣ ਇਹਨਾਂ ਨੇ ਕੀ ਕੀਤਾ ਹੋਇਆ ਵੀ ਕੋਈ ਵੀ ਕਾਰ ਜਾਂ ਕੋਈ ਵੀ ਚੀਜ਼ ਬਾਹਰ ਗਲੀ ਚ ਖੜੀ ਹੁੰਦੀ ਆ ਤੇ ਉਹਦੇ ਨੰਬਰ ਧੁੰਦਲੇ ਕਰ ਦਿੰਦੇ ਆ, ਜੇ ਚਿਹਰੇ ਦੇਖਦੇ ਆ ਤਾਂ ਉਹਨਾਂ ਦੇ ਚਿਹਰੇ ਧੁੰਦਲੇ ਕਰ ਦਿੰਦੇ ਆ, ਉਹ ਇੱਕ ਐਕਟ ਦੇ ਤਹਿਤ ਆ। ਪਰ ਭਾਰਤ ਨੂੰ ਲੱਗਿਆ ਇਸ ਨਾਲ ਵੀ ਸਾਡੀ ਜਿਹੜੀ ਸੁਰੱਖਿਆ ਉਹਦੇ ਉੱਤੇ ਕਿਤੇ ਨਾ ਕਿਤੇ ਹਮਲਾ ਹੋ ਸਕਦਾ, ਸੁਰੱਖਿਆ ਕਿਤੇ ਨਾ ਕਿਤੇ ਕਮਜ਼ੋਰ ਪੈ ਸਕਦੀ ਹੈ ਜੇ ਸਟਰੀਟ ਵਿਊ ਸ਼ੁਰੂ ਹੋ ਗਿਆ। ਪਰ ਇਹ ਇੱਕ ਹੁਣ ਦੇਸ਼ ਦਾ ਨਜ਼ਰੀਆ ਹੋ ਸਕਦਾ, ਇੱਕ ਮੁਲਕ ਦਾ ਨਜ਼ਰੀਆ ਹੋ ਸਕਦਾ, ਇਸ ਦੇ ਉੱਤੇ ਜਿਹੜਾ ਪਰਸਨਲ ਨਜ਼ਰੀਏ ਆ ਉਹ ਵੱਖਰੇ ਵੱਖਰੇ ਹੋ ਸਕਦੇ ਆ। ਪਰਸਨਲ ਨਜ਼ਰੀਏ ਚ ਹੁਣ ਜੇ ਮੈਂ ਤੁਹਾਨੂੰ ਹੁਣੇ 5 ਮਿੰਟ ਪਹਿਲਾਂ ਦੀ ਕਹਾਵਤ ਦੱਸਾਂ ਤਾਂ ਪਰਸਨਲ ਨਜ਼ਰੀਆ ਇੱਕ ਸੈਕਿੰਡ ਚ ਸਾਡਾ ਤਾਂ ਵਿਛਣਾ ਵੀ ਦੱਸ ਗਿਆ ਸੀ। ਉਹ ਮੈਂ ਖ਼ਬਰ ਬਾਰੇ ਪ੍ਰੀ ਜੋ ਤਿਆਰੀ ਕਰ ਰਿਹਾ ਸੀ ਤੇ ਤਾਂ ਵਿਛਣਾ ਦਾ ਕਹਿੰਦਾ ਪਤਾ ਕਿਉਂ ਜਵਾਬ ਦਿੱਤਾ, ਕਹਿੰਦਾ ਜਿਹੜੀਆਂ ਗੰਦਗੀ ਪਈ ਸੜਕਾਂ ਤੇ, ਰੂੜੀ ਪਈਆਂ ਸੜਕਾਂ ਤੇ, ਉਹ ਲੋਕਾਂ ਨੂੰ ਦਿਖ ਜਾਣਗੀਆਂ, ਵੀ ਆਪਦੀ ਇੱਜ਼ਤ ਬਚਾਉਣ ਲਈ ਸਟਰੀਟ ਵਿਊ ਨੂੰ ਜਵਾਬ ਦਿੱਤਾ। ਸੋ ਦੇਖੋ ਜੀ, ਦੇਖੋ ਦੇਖੋ ਇਹ ਸੱਚਾਈ ਹੈ, ਇਹ ਕਾਫੀ ਵੱਡੀ ਸੱਚਾਈ ਹੈ ਜਿਹੜੀ ਚੋਟ ਇੱਕ ਮਿੰਟ ਦੇ ਵਿੱਚ ਮਾਰ ਗਿਆ ਨਾ ਤੇ ਉਹ ਵਾਕਈ ਇਹ ਗੱਲ ਆ ਜੀ ਵੀ ਸਾਡਾ ਜਿਹੜਾ ਮਾਹੌਲ ਆ ਆਲਾ ਦੁਆਲਾ ਜੇ ਜੀ ਸਾਡਾ ਜੀਵਨ ਜਾਚ ਆ ਉਹ ਦੁਨੀਆਂ ਦੇਖ ਕੇ ਫਿਰ ਹੱਸੂਗੀ ਵੀ ਇਹੋ ਜਿਹੀਆਂ ਗਲੀਆਂ ਇਹਨਾਂ ਦੇ, ਇਹੋ ਜਿਹਾ ਰਹਿਣ ਸਹਿਣ ਤੇ ਇਹੋ ਜਿਹੇ ਚਿੱਕੜਾਂ ਦੇ ਵਿੱਚ ਦੀ ਕਿਵੇਂ ਕਿਵੇਂ ਉਹ ਬਣਾਉਣਗੇ ਸਟਰੀਟ ਵਿਊ, ਇਹ ਵੀ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਉਹ ਪੰਗਾ ਲੈਣ ਹੀ ਲੱਗੇ ਸੀਗੇ, ਸ਼ੁਕਰ ਹੈ ਤਾਂ ਸਰਕਾਰ ਨੇ ਰੋਕਤਾ। ਸੋ ਕੁੱਲ ਮਿਲਾ ਕੇ ਜਿਹੜੀ ਇਹ ਮੁਲਕ ਦੀ ਸੁਰੱਖਿਆ ਦੀ ਦੁਹਾਈ ਦਿੱਤੀ ਗਈ ਹੈ ਜੀ, ਪਰ ਮੈਨੂੰ ਨਹੀਂ ਲੱਗਦਾ ਇਹ ਸੁਰੱਖਿਆ ਵਾਲੀ ਕੋਈ ਗੱਲ ਹੈ, ਕਿਉਂਕਿ ਅਮਰੀਕਾ ਵਰਗੇ ਮੁਲਕ ਤਾਂ ਕਿਤੇ ਵੱਧ ਨਿਸ਼ਾਨੇ ਦੇ ਉੱਤੇ ਆ, ਹੋਰ ਮੁਲਕ ਸੁਰੱਖਿਆ ਦੇ ਮਾਮਲੇ ਚ, ਪ੍ਰਾਈਵੇਸੀ ਦੇ ਮਾਮਲੇ ਚ ਸਾਡੇ ਭਾਰਤ ਨਾਲੋਂ ਕਿਤੇ ਅੱਗੇ ਆ। ਪਰ ਇਹ ਕੋਈ ਹੋਰ ਕਾਰਨਾਂ ਨੂੰ ਕਹਿ ਸਕਦੇ ਆ, ਜਾਂ ਗੂਗਲ ਨੇ ਹੋ ਸਕਦਾ ਵੀ ਮੱਥਾ ਨਾ ਟੇਕਿਆ ਹੋਵੇ, ਇਹ ਵੀ ਇੱਕ ਹੋ ਸਕਦਾ, ਅੰਡਰ ਟੇਬਲ ਕੋਈ ਭਾਰ ਨਾ ਧਰਿਆ ਹੋਵੇ ਫਾਈਲ ਦੇ ਉੱਤੇ, ਇਹ ਵੀ ਇਹੋ ਜਿਹੀ ਵੀ ਗੱਲ ਹੋ ਸਕਦੀ ਹੈ ਇਜਾਜ਼ਤ ਲੈਣ ਲਈ, ਕਿਉਂਕਿ ਸਾਡੇ ਤਾਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਸਰੋਵਰ ਸਾਫ ਕੀਤਾ ਗਿਆ ਸੀਗਾ ਟੁੱਟ ਬ੍ਰਦਰਸ ਵੱਲੋਂ 10 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਤੇ ਉਦੋਂ ਪ੍ਰਸ਼ਾਸਨ ਨੇ ਉੱਥੋਂ ਦੀ ਜਿਹੜੇ ਮੌਕੇ ਦੀ ਪ੍ਰਸ਼ਾਸਨ, ਜਿਹੜਾ ਗੁਰੂ ਘਰ ਦਾ ਪ੍ਰਸ਼ਾਸਨ ਸੀ, ਉਹਨੇ ਇਜਾਜ਼ਤ ਨਹੀਂ ਦਿੱਤੀ ਸੀ, ਤੇ ਉਹਦੀਆਂ ਅੰਦਰਲੀਆਂ ਸਟੋਰੀਆਂ ਜੇ ਦੱਸਣੀਆਂ ਹੋਣ ਨਾ ਤੇ ਰੋਂਗਟੇ ਖੜੇ ਹੋ ਜਾਣ ਵੀ ਸਾਡੇ ਜਿਹੜੇ ਕਹਿੰਦੇ ਕਹਾਉਂਦੇ ਜਥੇਦਾਰ ਤੇ ਇਹਨਾਂ ਦੇ ਅੰਦਰ ਕੀ ਚਿਹਰੇ ਆ। ਮੈਨੂੰ ਇਹ ਚੀਜ਼ਾਂ ਸਟੋਰੀਆਂ ਸੁਣਨ ਦਾ ਮੌਕਾ ਮਿਲਿਆ, ਮੈਨੂੰ ਵਿੱਚ ਬੈਠ ਕੇ ਮੇਰੇ ਕਾਫੀ ਕਲੋਜ਼ ਨੇ, ਮੇਰੇ ਮਿੱਤਰ ਨੇ, ਉਹਨਾਂ ਕੋਲੇ ਬੈਠ ਕੇ ਗੱਲਾਂ ਸੁਣਨ ਦਾ ਮੌਕਾ ਮਿਲਿਆ ਤੇ ਮੈਨੂੰ ਬੜੀ ਹੈਰਾਨੀ ਹੋਈ, ਤੇ ਉਸ ਦਿਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਸ਼ਰਧਾ ਤਾਂ ਤੇਰੇ ਮੇਰੇ ਚ ਹੋ ਸਕਦੀ ਆ, ਜਿਹੜੇ ਉੱਥੇ ਬੈਠੇ ਆ, ਜਿਹੜਾ ਉਹ ਕਹਾਵਤ ਸੱਚੀ ਆ ਵੀ ਚਰਚ ਦੇ ਨੇੜੇ ਵਾਲੇ ਲੋਕ ਆ ਜਿਹੜੇ ਰੱਬ ਨੂੰ ਘੱਟ ਹੀ ਮੰਨਦੇ ਹੁੰਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਵੀ ਗੂਗਲ ਨੂੰ ਖੁਸ਼ ਨਾ ਕੀਤਾ ਹੋਵੇ
ਜੀ। ਸੋ ਬਰਾੜ ਸਾਹਿਬ, ਅਗਲੀ ਖਬਰ ਆ ਜੀ, ਜੰਗਲੀ ਪਸ਼ੂਆਂ ਦੀ ਹੱਤਿਆ ਤੇ ਭਿੜੇ ਮੇਨਕਾ ਤੇ ਜਵੜੇਕਰ, ਤੇ ਮੇਨਕਾ ਨੇ ਦੱਸਿਆ ਕਿ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਕਤਲੇਆਮ ਸੀ ਤੇ ਸੂਬਿਆਂ ਦੀ ਮੰਗ ਤੇ ਹੱਤਿਆ ਦੀ ਦਿੰਦੇ ਹਾਂ ਇਜਾਜ਼ਤ, ਜਵੜੇਕਰ ਨੇ ਕਿਹਾ। ਸੋ ਇਸੇ ਬਾਰੇ ਤੁਹਾਡਾ ਕੀ ਵਿਚਾਰ ਆ? ਤੇ
ਦੇਖੋ ਜੀ, ਇਹ ਭਾਜਪਾ ਦੇ ਦੋਨੇ ਮੰਤਰੀ ਆ, ਦੋਨਾਂ ਦਾ ਆਪਸ ਵਿੱਚ ਭਿੜਨਾ ਪਹਿਲੀ ਗੱਲ ਤਾਂ ਭਾਜਪਾ ਲਈ ਹੀ ਖਤਰਨਾਕ ਆ। ਦੂਜੀ ਗੱਲ ਇਹ ਆ ਵੀ ਮਸਲਾ ਕੀ ਆ, ਮਸਲਾ ਇਹ ਆ ਜੀ, ਮੇਨਕਾ ਗਾਂਧੀ ਨੇ ਲਿਆ ਹੋਇਆ ਜੀ ਠੇਕਾ ਜਿਹੜੀ ਜਾਨਵਰਾਂ ਦੀ ਸੁਰੱਖਿਆ ਦਾ, ਤੇ ਉਹ ਆਪਦੇ ਆਪ ਨੂੰ ਜਿਹੜਾ ਇੱਕ ਪਸ਼ੂ ਪ੍ਰੇਮੀ ਕਹਿੰਦੀ ਆ, ਤੇ ਪਸ਼ੂ ਪ੍ਰੇਮੀ ਹੋਣ ਦੇ ਨਾਤੇ ਉਹ ਕਹਿੰਦੀ ਵੀ ਮੈਂ ਆਪਦੇ ਜਿਹੜੀ ਇਹਨਾਂ ਦੀ ਸੁਰੱਖਿਆ ਗਾਰਡ ਦੇ ਤੌਰ ਤੇ ਜਾਂ ਇਹਨਾਂ ਦਾ ਸੁਰੱਖਿਆ ਕਵਚ ਆ ਤੇ ਮੈਂ ਉਹਨਾਂ ਨੂੰ ਬਚਾਉਣੀ ਆ। ਤੇ ਦੂਜੇ ਪਾਸੇ ਜਾਵੜੇਕਰ ਆ ਜਿਹੜੇ ਇੱਕ ਅਹਿਮ ਮੰਤਰਾਲਿਆ ਚ ਬੈਠੇ ਆ, ਤੇ ਉਹਨਾਂ ਕੋਲ ਅਪਰੋਚ ਕਿਸੇ ਭਾਸ਼ਾ ਸਾਡੇ ਪੰਜਾਬੀ ਉਹਨੂੰ ਰੋਜ਼ ਕਹਿ ਕੇ ਜਾਣਦੇ, ਰੋਜ਼ ਹੁੰਦਾ ਜੀ ਉਹ, ਤੇ ਉਹ ਇੱਕ ਬਹੁਤ ਤਕੜਾ ਜਾਨਵਰ ਆ ਜੀ, ਤੇ ਕਾਫੀ ਜਦੋਂ ਰੋਜ਼ਾਂ ਦੀਆਂ ਡਾਰਾਂ ਆਉਂਦੀਆਂ ਤੇ ਉਹ ਜ਼ਿਮੀਦਾਰ ਨੂੰ ਪਤਾ ਵੀ ਕਿਵੇਂ ਕਿਵੇਂ ਉਹ ਕੀ ਨੁਕਸਾਨ ਕਰਦੀਆਂ, ਤੇ ਉਹਨਾਂ ਨੂੰ ਮਾਰਨ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਸੀਗੀ ਸਰਕਾਰ ਨੇ ਐਮ ਪੀ ਦੇ ਉਹਨਾਂ ਪਿੰਡਾਂ ਦੀ ਜਿਹੜੀ ਰਿਕੁਐਸਟ ਦੇ ਉੱਤੇ, ਸਰਪੰਚਾਂ ਦੀ ਜਿਹੜੀ ਬੇਨਤੀਆਂ ਆਈਆਂ ਸਨ, ਤੇ ਉਸ ਚ 500 ਦੇ ਕਰੀਬ ਜਿਹੜੇ ਰੋਜ਼ ਮਾਰੇ ਗਏ ਆ, ਤਾਂ ਕਰਕੇ ਇਹ ਸਾਰੀ ਗੱਲ ਹੋਈ ਆ। ਹੁਣ ਇਹਦੇ ਮਸਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰ ਬੰਦੇ ਦੇ ਵੱਖਰੇ ਵੱਖਰੇ ਵਿਊ ਹੋ ਸਕਦੇ, ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਜਾਂ ਮੈਂ ਪਰਸਨਲ ਆਪਦੀ ਪੀੜ ਛੇੜਾਂ ਤਾਂ ਉਹ ਇੱਥੇ ਪੀੜ ਮੈਨੂੰ ਅੱਜ ਵੀ ਇਹ ਖਬਰ ਪੜ੍ਹਨ ਸਾਰ ਮੈਨੂੰ ਪੀੜ ਮੇਰੇ ਆਈ, ਮੇਰੇ ਸਾਹਮਣੇ ਆਈ, ਮੈਨੂੰ ਉਹ ਦਿਨ ਯਾਦ ਆਏ ਜਦੋਂ ਅਸੀਂ ਦਿਨੇ ਮਲੇ ਵੱਢਦੇ ਹੁੰਦੇ ਸੀ, ਮਲੇ ਵੱਢ ਕੇ ਅਸੀਂ ਆਪਦੇ ਖੇਤ ਦੀ ਜਿਹੜੀ ਪਹੀ ਦੇ ਨਾਲ ਲੱਗਦਾ ਰਾਹ ਸੀ ਉਹਦੇ ਤੇ ਤਾਰਾਂ ਬੰਨਣੀਆਂ, ਫਿਰ ਮਲੇ ਕੱਢਣੇ, ਜਿਹੜਾ ਇਹ ਪ੍ਰੋਸੈਸ ਸੀ ਉਹ ਸਾਡੇ ਹੱਥ ਖਾ ਜਾਂਦਾ ਸੀ, ਅੱਜ ਵਾਂਗੂ ਇੱਥੇ ਦਸਤਾਨੇ ਨਹੀਂ ਹੁੰਦੇ ਸੀ। ਚਲੋ ਮੇਰੇ ਵਰਗਾ ਤਾਂ ਫੇਰ ਵੀ ਮਾਲਕ ਕਿਸੇ ਘੱਟ ਹੱਥ ਲਾ ਲੈਂਦਾ, ਪਰ ਜਿਹੜੇ ਮੇਰੇ ਕਾਮੇ ਸੀ ਮੈਨੂੰ ਪਤਾ ਉਹਨਾਂ ਕਾਮਿਆਂ ਦੀ ਕੀ ਪੀੜ ਹੁੰਦੀ ਸੀ, ਕਿਵੇਂ ਉਹ ਸਲੰਘਾਂ ਨਾਲ ਮਲੇ ਕੰਡਿਆਂ ਵਾਲੀਆਂ ਬਾੜਾਂ ਕਰਦੇ ਸੀ, ਫਿਰ ਉਹ ਬਾੜਾਂ ਤੋਂ ਬਾਅਦ ਵੀ ਨਹੀਂ ਸਰਦਾ ਸੀ, ਫਿਰ ਇਹ ਹੁੰਦਾ ਸੀ ਵੀ ਜਦੋਂ ਪੋਹ ਮਾਘ ਦੀਆਂ ਰਾਤਾਂ ਚ ਲੋਕ ਨਜ਼ਾਰੇ ਲੈਂਦੇ ਰਜਾਈਆਂ ਚ ਪੈਂਦੇ ਸੀ ਤੇ ਉਦੋਂ ਅਸੀਂ ਬੈਟਰੀਆਂ ਲੈ ਕੇ ਤੇ ਗਾਈਆਂ ਨੂੰ ਰੋਕਣ ਵਾਸਤੇ ਜਾਂ ਆਵਾਰਾ ਪਸ਼ੂਆਂ ਨੂੰ ਰੋਕਣ ਵਾਸਤੇ ਉੱਥੇ ਰਾਤ ਰਾਤ ਭਰ ਪਹਿਰੇ ਦਿੰਦੇ ਹੁੰਦੇ ਸੀ, ਕਿਤੇ ਧੂਈ ਦਾ ਸਹਾਰਾ ਲਾਉਣਾ ਲੈਣਾ, ਕਿਤੇ ਚਾਹ ਬਣਾਉਣੀ, ਕਿਤੇ ਕੁਛ ਕਰਨਾ, ਉਹ ਜਿਹੜਾ ਵਕਤ ਹੁੰਦਾ ਨਾ, ਚਾਹੇ ਮੈਂ ਮੰਨ ਲਓ ਮੈਂ 2 ਰਾਤਾਂ 10 ਰਾਤਾਂ 20 ਰਾਤਾਂ ਹੀ ਹੰਢਾਈਆਂ ਹੋਣੀਆਂ, ਪਰ ਮੈਨੂੰ ਪੀੜ ਮੇਰੇ ਕਾਮਿਆਂ ਦੀ ਵੀ ਆ, ਮੇਰੇ ਉਹਨਾਂ ਜਿਹੜੇ ਸਾਡੇ ਨਾਲ ਕੰਮ ਕਰਦੇ ਜਾਂ ਉਹ ਮਿੱਤਰ ਪਿਆਰੇ ਜਾਂ ਉਹ ਜ਼ਿਮੀਂਦਾਰਾਂ ਦੀ ਵੀ, ਜਿਹੜੇ ਜ਼ਿਮੀਂਦਾਰ ਦਿਨ ਰਾਤ ਉਹਨਾਂ ਥਾਵਾਂ ਚ ਗੁਜ਼ਰੇ ਆ। ਇਨਕਾ ਗਾਂਧੀ ਨੂੰ ਇੱਕ ਰਾਤ ਗਾਈਆਂ ਮੋੜਨੀਆਂ ਪੈ ਜਾਣ ਨਾ, ਇੱਕ ਰਾਤ ਗਾਈਆਂ ਮੋੜਨੀਆਂ ਪੈ ਜਾਣ, ਤੇ ਉਹ ਨਾਲ ਦੀ ਨਾਲ ਖੁਦ ਆਰਡਰ ਦੇਵੇ ਵੀ ਇਹਨਾਂ ਨੂੰ ਸਾਹਮੋ ਭਾਈ ਜਿੱਥੇ ਮਰਜ਼ੀ ਸਾਹਮੋ ਸਾਨੂੰ ਬਚਾਓ। ਪਰ ਇਹ ਲੋਕ ਏਸੀਆਂ ਚ ਰਹਿ ਕੇ ਜਾਂ ਆ ਕੇ ਆਪਦੇ ਕਮਰਿਆਂ ਚ ਪਰਜਾਈਆਂ ਚ ਪੈ ਕੇ ਨਾ, ਤੇ ਜਿਹੜੀਆਂ ਗੱਲਾਂ ਕਰਦੇ ਆ ਵੀ ਭਾਈ ਅਸੀਂ ਜਾਨਵਰਾਂ ਦੇ ਰਾਖੇ ਆ, ਅਸੀਂ ਜਾਨਵਰਾਂ ਨੂੰ ਐ ਨੀ ਕਰਨ ਦਿੰਦੇ, ਅਸੀਂ ਵੋ ਨੀ ਕਰਨ ਦਿੰਦੇ, ਇਹਨਾਂ ਨੂੰ ਆ ਵੀ ਪਹਿਲਾਂ ਪ੍ਰੈਕਟੀਕਲੀ ਜ਼ਿੰਦਗੀ ਜਿਉਂ ਕੇ ਦੇਖਣ। ਪਿੱਛੇ ਜੇ ਨੇ ਕੁੱਤਿਆਂ ਪਿੱਛੇ ਕਿੰਨਾ ਕੁਛ ਕੀਤਾ, ਪਰ ਉਸ ਪਿਓ ਤੋਂ ਪੁੱਛੋ ਜਿਹਦਾ ਬੱਚਾ ਕੁੱਤੇ ਨੇ ਉਹਦੇ ਸਾਹਮਣੇ ਪਾੜਤਾ, ਤੇ ਉਹ ਉਹ ਪਿਓ ਦੀ ਕੀ ਕੁੱਤਿਆਂ ਅਵਾਰਾ ਕੁੱਤਿਆਂ ਪ੍ਰਤੀ ਉਹਦੀ ਸੋਚ ਹੋਊਗੀ। ਇੱਕ 6 ਸਾਲਾਂ ਦਾ ਬੱਚੇ ਨੂੰ ਨਾ ਬੱਚੇ ਨੇ ਲਾਸਟ ਕਹਿੰਦੇ ਇਹ ਵਰਡ ਬੋਲੇ ਸੀਗੇ, ਕਹਿੰਦੇ ਵੀ ਹੁਣ ਤਾਂ ਮੇਰਾ ਡੈਡੀ ਆ ਗਿਆ, ਹੁਣ ਮੈਨੂੰ ਬਚਾ ਲੂਗਾ, ਤੇ ਪਰ ਉਹ ਬਚਾ ਨਹੀਂ ਸਕਿਆ ਕੁੱਤਿਆਂ ਤੋਂ। ਉਹਦੀ ਪੀੜ ਦੇਖੋ, ਹੁਣ ਮੇਨਕਾ ਗਾਂਧੀ ਬੈਠੀ ਹੈ ਆਪਦੇ ਮਹਿਲਾਂ ਚ ਬੈਠੀ ਹੈ ਕਿਸਮ ਦੀ, ਤੇ ਉੱਥੇ ਬੈਠੀ ਆਰਡਰ ਕਰ ਦਿੰਦੀ ਆ ਵੀ ਐ ਨੀ ਮੈਂ ਕਰਨਾ, ਉਹ ਨੀ ਕਰਨ ਦੇਣਾ। ਆ ਕੇ ਜ਼ਮੀਨ ਤੇ ਦੇਖੇ ਤਾਂ ਸਹੀ ਨਾ ਵੀ ਜ਼ਮੀਨ ਤੇ ਹੁੰਦਾ ਕੀ ਆ। ਸਾਡੇ ਲਿਸਨਰਸ ਬਹੁਤ ਸਾਰੇ ਜ਼ਿਮੀਂਦਾਰ ਆ, ਉਹਨਾਂ ਨੂੰ ਪਤਾ ਕਿਵੇਂ ਰਾਖੀਆਂ ਰੱਖੀਆਂ ਜਾਂਦੀਆਂ ਫਸਲਾਂ ਦੀਆਂ, ਤੇ ਕਹਿੰਦੇ 6 ਮਹੀਨਿਆਂ ਚ ਇੱਕ ਫਸਲ ਪਾਲੀ ਜਾਂਦੀ ਆ, ਤੇ ਉਹਦੀ ਰਾਤੋ ਰਾਤ ਆ ਕੇ ਜੇ ਕੋਈ ਉਜਾੜ ਜੇ ਤਾਂ ਕੀ ਕਰੋਗੇ ਤੁਸੀਂ। ਬਾਕੀ ਜੇ ਜਾਨਵਰਾਂ ਦੀ ਅਸੀਂ ਨੀ ਕਹਿੰਦੇ ਵੀ ਮੈਂ ਇਹ ਨੀ ਰਾਜੀ ਵੀ ਭਾਈ ਕੋਈ ਕਤਲੇਆਮ ਕੀਤਾ ਜਾਵੇ, ਕਿਸੇ ਨੂੰ ਮਾਰਿਆ ਜਾਵੇ, ਜੇ ਅਸੀਂ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੇ, ਅਸੀਂ ਜ਼ਿੰਦਗੀ ਲੈ ਵੀ ਨੀ ਸਕਦੇ, ਇਹ ਵੀ ਇੱਕ ਸੱਚਾਈ ਆ। ਪਰ ਕੋਈ ਉਹਨਾਂ ਦਾ ਹੱਲ ਤਾਂ ਹੋਊਗਾ ਨਾ, ਕੋਈ ਤਾਂ ਉਹਦਾ ਤਰੀਕਾ ਕੱਢਣਾ ਹੀ ਪੈਣਾ ਨਾ ਫਿਰ ਸਾਨੂੰ, ਵੀ ਕੀ ਉਹਦਾ ਹੱਲ ਆ, ਸਾਨੂੰ ਤਰੀਕਾ ਦੱਸੋ। ਇਹ ਨਾ ਕਰੋ ਵੀ ਤੁਸੀਂ ਕੋਰਟ ਚ ਤੀਜੇ ਦਿਨ ਘੜੀਸ ਲਓ ਸਾਨੂੰ ਵੀ ਅਵਾਰਾ ਕੁੱਤਾਂ ਦਾ ਐ ਨੀ ਕਰਨ ਦੇਣਾ ਸੀ, ਗਾਈਆਂ ਦਾ ਐ ਨੀ ਕਰਨ ਦਿੰਦਾ ਸੀ, ਨੀਲ ਗਾਂ ਨੂੰ ਐ ਨੀ ਕਰਨ ਦੇਣਾ। ਸੋ ਮੇਨਕਾ ਗਾਂਧੀ ਨੂੰ ਜੇ ਮੈਨੂੰ ਮੇਰੀ ਬੱਸ ਚੱਲੇ ਨਾ, ਤੇ ਮੈਂ ਉਹਨਾਂ ਦੀ ਉਂਗਲ ਫੜ ਕੇ ਨਾ ਪਿੰਡਾਂ ਦੀਆਂ ਉਹਨਾਂ ਥਾਵਾਂ ਤੇ ਲਿਜਾਣਾ ਚਾਹੁੰਦਾ ਜਿੱਥੇ ਰਾਤ ਰਾਤ ਭਰ ਗਾਈਆਂ ਮੋੜੀਆਂ ਜਾਂਦੀਆਂ, ਜਿੱਥੇ ਰੋਜ਼ ਆ ਕੇ ਨੁਕਸਾਨ ਕਰਦੇ ਆ, ਮੈਂ ਉੱਥੇ ਲਿਜਾਣਾ ਚਾਹੁੰਦਾ। ਫਿਰ ਤਾਂ ਇਹ ਤਾਂ ਕੱਲ ਨੂੰ ਕਹੂਗੀ ਵੀ ਚੂਹਿਆਂ ਨੂੰ ਵੀ ਨਾ ਦਵਾਈ ਪਾਓ, ਚੂਹਿਆਂ ਨੇ ਪਿੱਛੇ ਜਦੋਂ ਅੱਜ ਤੋਂ ਸਾਡੀ ਸੁਰਤ ਤੋਂ ਪਹਿਲਾਂ ਜੋ ਪਲੇਗ ਫੈਲੀ ਸੀ ਉਹ ਕਾਹਦੇ ਕਾਰਨ ਸੀ, ਉਹ ਚੂਹਿਆਂ ਕਾਰਨ ਹੀ ਫੈਲੀ ਸੀ ਨਾ, ਤੇ ਜੇ ਉਦੋਂ ਨਾ ਕੰਟਰੋਲ ਕੀਤਾ ਜਾਂਦਾ ਮੇਨਕਾ ਗਾਂਧੀ ਦੇ ਕਹਿਣ ਤੇ, ਤਾਂ ਉਹ ਲੋਕ ਫਿਰ ਲੋਕ ਚ ਨਿਬੜ ਜਾਂਦੇ। ਫਿਰ ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਦੁੱਖ ਦਿੰਦੀਆਂ। ਹੋ ਸਕਦਾ ਮੇਨਕਾ ਗਾਂਧੀ ਆਪਦੇ ਪ੍ਰੋਜੈਕਟ ਦੇ ਵਿੱਚ ਆਪਦੀ ਥਾਂ ਤੇ ਬਹੁਤ ਸਹੀ ਹੋਵੇ ਤੇ ਸਾਡੇ ਸਰੋਤੇ ਵੀ ਉਹਨਾਂ ਦੀ ਬਹੁਤ ਹਮਾਇਤ ਕਰਦੇ ਹੋਣ, ਪਰ ਮੈਂ ਹਮਾਇਤ ਨਹੀਂ ਕਰਦਾ ਜੀ। ਮੈਂ ਤਾਂ ਜਿੱਦੇ ਕਿਤੇ ਮੇਰੀ ਤਾਂ ਸੋਚ ਇਹ ਆ ਵੀ ਮੇਰੀ ਜ਼ਿੰਦਗੀ ਚ ਮੈਂ ਮਿਲਣਾ ਚਾਹੁੰਦਾ ਉਸ ਨੂੰ, ਤੇ ਮੈਂ ਮਿਲ ਕੇ ਉਹਨਾਂ ਨਾਲ ਇਸ ਵਿਸ਼ੇ ਦੇ ਉੱਤੇ ਬਹਿਸ ਕਰਨਾ ਚਾਹੁੰਦਾ। ਇਹ ਮੇਰਾ ਇੱਕ ਜ਼ਿੰਦਗੀ ਦਾ ਇੱਕ ਏਮ ਵੀ ਆ
ਜੀ। ਸੋ ਸਾਡੇ ਮਨਿੰਦਰ ਸਿੰਘ ਹਾਂਸ ਉਹ ਵੀ ਤੁਹਾਡੇ ਨਾਲ ਜੀ ਪੂਰੀ ਤਰ੍ਹਾਂ ਸਹਿਮਤ ਨੇ, ਤੇ ਉਹਨਾਂ ਨੇ ਲਿਖ ਕੇ ਭੇਜਿਆ ਕਹਿੰਦੇ ਕਿ ਆਈ ਹੇਟ ਮੇਨਕਾ ਗਾਂਧੀ। ਲਓ ਜੀ ਸਾਡੇ ਲਿਸਨਰ ਵੀ ਤੁਹਾਡੇ ਨਾਲ ਹੀ ਆ, ਤੁਹਾਡੇ ਤੋਂ ਪਰੇ ਨਹੀਂ ਹੈਗੇ। ਸੋ ਬ੍ਰਾਂਚ ਸਾਹਿਬ ਅਗਲੀ ਖਬਰ ਦੇ ਵਿੱਚ ਗੱਲ ਕਰਦੇ ਆ ਜੀ, ਜੋ ਇਹ ਮੂਵੀ ਤੇ ਵਿਵਾਦ ਛਿੜਿਆ ਹੋਇਆ ਜਿਸ ਨੂੰ ਕਾਫੀ ਹੱਦ ਤੱਕ ਸਿਆਸੀ ਰੰਗ ਵੀ ਦਿੱਤਾ ਜਾ ਰਿਹਾ ਵਾ। ਮੂਵੀ ਹੈ ਜੀ ਉੜਦਾ ਪੰਜਾਬ, ਉਸਦੇ ਬਾਰੇ ਤੁਸੀਂ ਕੀ ਸਮੀਖਿਆ ਕਰੋਗੇ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਇਸਦੇ ਬਾਰੇ?
ਦੇਖੋ ਜੀ, ਰੋਜ਼ ਨਵੇਂ ਸਮੀਕਰਨ ਸਾਹਮਣੇ ਆ ਰਹੇ ਆ। ਦੋ ਧਿਰਾਂ ਬਣ ਗਈਆਂ ਹੁਣ, ਇੱਕ ਧਿਰ ਬਚਾਉਣ ਵਾਲੀ ਹੈ, ਇੱਕ ਧਿਰ ਨਾਲ ਖੜ ਗਈ ਆ। ਪਰ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਜਿਹੜੀ ਇੱਕ ਸੈਂਸਰ ਬੋਰਡ ਬਣਿਆ, ਸੈਂਸਰ ਬੋਰਡ ਨੇ ਇੱਕ ਗੱਲ ਕਹੀ ਆ ਵੀ ਸਾਡੇ ਕੋਲ ਨਾ ਕੁਝ ਇੱਕ ਗਾਈਡਲਾਈਨਸ ਨੇ। ਹੁਣ ਉਹ ਗਾਈਡਲਾਈਨ ਕੀ ਨੇ? ਪਹਿਲੀ ਗੱਲ ਤਾਂ ਉਹ ਸਾਨੂੰ ਜਾਣਨੀਆਂ ਪੈਣਗੀਆਂ, ਉਸ ਗਾਈਡਲਾਈਨ ਦੇ ਤਹਿਤ ਕੀ ਆਉਂਦਾ। ਅਸੀਂ ਕਿਸੇ ਵੀ ਚੀਜ਼ ਦੀਆਂ ਮਹਾਰਾਂ ਖੁੱਲੀਆਂ ਨਹੀਂ ਛੱਡ ਸਕਦੇ, ਇਹ ਤਾਂ ਇੱਕ ਸੱਚਾਈ ਆ ਵੀ ਅਸੀਂ ਜੇ ਕਹਿ ਦਈਏ ਆਜ਼ਾਦੀ ਦੇ ਨਾਂ ਦੇ ਉੱਤੇ ਇੰਨੀਆਂ ਕੁ ਖੁੱਲੀਆਂ ਮਹਾਰਾਂ ਛੱਡ ਦਈਏ ਵੀ ਜਿਹਦੇ ਨਾਲ ਕੋਈ ਚੀਜ਼ ਖਤਰੇ ਚ ਆ ਜੇ ਤਾਂ ਉਹ ਵੀ ਮਾੜੀ ਗੱਲ ਆ। ਪਰ ਸੈਂਸਰ ਬੋਰਡ ਦੇ ਵਿੱਚ ਕੀ ਗਾਈਡਲਾਈਨਸ ਨੇ, ਕੀ ਸੈਂਸਰ ਬੋਰਡ ਉਹ ਚੀਜ਼ਾਂ ਪਾਸ ਕਰ ਸਕਦਾ ਜਿਹੜੀਆਂ ਚੀਜ਼ਾਂ ਦੇ ਵਿੱਚ ਗਾਲਾਂ ਦਿੱਤੀਆਂ ਹੈਗੀਆਂ, ਸ਼ਰੇਆਮ ਗਾਲਾਂ, ਗਾਲਾਂ ਵੀ ਇਹੋ ਜਿਹੀਆਂ ਜਿਹੜੀਆਂ ਕਿਤੇ ਅਸੀਂ ਸੱਭਿਅਕ ਲੋਕ ਉਹ ਗਾਲ ਦਿੰਦੇ ਹੀ ਨਹੀਂ, ਤੇ ਅਸੱਭਿਅਕ ਲੋਕ ਤਾਂ ਉਹ ਗਾਲਾਂ ਗਲੀ ਮਹੱਲੇ ਤੁਸੀਂ ਸੁਣਦੇ ਹੋ ਤੇ ਉਹ ਫਿਲਮ ਦੇ ਪਰਦੇ ਦੇ ਉੱਤੇ ਟੀਵੀ ਮੂਹਰੇ ਬੈਠ ਕੇ, ਸੈਂਸਰ ਟੀਵੀ ਤੇ ਵੀ ਨਹੀਂ ਰੋਕ ਰਿਹਾ, ਮੈਂ ਟੀਵੀ ਦੇ ਉੱਤੇ ਵੀ ਦੇਖ ਰਿਹਾ। ਇਹੋ ਜਿਹੀਆਂ ਫਿਲਮਾਂ ਪਿਛਲੇ ਦਿਨ ਆਈਆਂ, 3-4 ਫਿਲਮਾਂ ਜਿਨ੍ਹਾਂ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੈ ਹੀ ਨਹੀਂ ਸੀਗੀ ਵੀ ਜਿਹੜੀ ਚੀਜ਼ ਦੇ ਉੱਤੇ ਅਸੀਂ ਮਾਣ ਕਰ ਸਕੀਏ, ਜਾਂ ਜਿਹੜੀ ਚੀਜ਼ ਨੂੰ ਅਸੀਂ ਆਪਦੇ ਬੱਚਿਆਂ ਤੋਂ ਉਹੀ ਜਿਹੜੀ ਅਕਸਰ ਇੱਕ ਸਾਡੇ ਕਮੇਡੀਅਨ ਨੇ ਇੱਕ ਚੁਟਕਲਾ ਬਣਾਇਆ ਹੋਇਆ ਸੀ ਵੀ ਅੱਜ ਕੱਲ੍ਹ ਦਾ ਟੀਵੀ ਵੀ ਟੀਵੀ ਦੇ ਉੱਤੇ ਕੱਪੜਾ ਪਾ ਕੇ ਦੇਖਣਾ ਪੈਂਦਾ। ਸੋ ਉਹ ਇਹ ਜਿਹੀਆਂ ਫਿਲਮਾਂ ਨੂੰ ਸੈਂਸਰ ਬੋਰਡ ਨੂੰ ਨਹੀਂ ਦਿਖਦੀਆਂ, ਉਹ ਤਾਂ ਕਹਿੰਦੇ ਸੀ ਮਾਡਰਨਾਈਜੇਸ਼ਨ ਆ। ਕਪਿਲ ਵਰਗਾ ਬੰਦਾ ਟੀਵੀ ਦੇ ਬੈਠਾ ਬਕਵਾਸ, ਮੈਂ ਮੇਰੇ ਤੋਂ ਸ਼ਬਦ ਬਹੁਤ, ਮੈਂ ਮਾਫ਼ੀ ਚਾਹੂੰਗਾ ਇਸ ਚੀਜ਼ ਦੇ ਲਈ ਵੀ ਮੇਰੇ ਤੋਂ ਹਲਕਾ ਸ਼ਬਦ ਨਿਕਲ ਗਿਆ, ਪਰ ਜੋਸ਼ ਜਾਂ ਕਹਿ ਸਕਦੇ ਹਾਂ ਕਿ ਅਸੀਂ ਵੀ ਹੋਸ਼ ਗਵਾ ਸਕਦੇ ਹਾਂ, ਪਰ ਜਿਹੜੀਆਂ ਉਹ ਗੱਲਾਂ ਕਰਦਾ ਟੀਵੀ ਦੇ ਉੱਤੇ ਕੀ ਉਦੋਂ ਸੈਂਸਰ ਬੋਰਡ ਨੂੰ ਨੀ ਦਿਖਾਈ ਦਿੰਦਾ? ਹੋਰ ਬਥੇਰੇ ਕੱਲਾ ਕਪਿਲ ਨੀ ਜੀ, ਹੋਰ ਇੱਕ ਸਾਡੇ ਅੰਮ੍ਰਿਤਸਰ ਦੀ ਬੀਬੀ ਰਾਣੀ ਆ ਜੀ ਭਾਰਤੀ ਜੀ, ਉਹਨੇ ਤਾਂ ਸ਼ਰਮ ਦਾ ਇੰਨਾ ਕਿ ਲਾ ਰੱਖਿਆ ਵੀ ਉਹਦੇ ਤਾਂ ਐਕਸ਼ਨ ਵੀ ਇਹੋ ਜਿਹੇ ਹੁੰਦੇ ਆ ਵੀ ਬੰਦਾ ਖੜ ਵੀ ਨੀ ਸਕਦਾ ਟੀਵੀ ਦੇ ਸਾਹਮਣੇ। ਸੋ ਇਹੋ ਜਿਹੇ ਲੋਕਾਂ ਦੇ ਸੈਂਸਰ ਕਿੱਥੇ ਗਿਆ ਹੁੰਦਾ? ਜੇ ਕਿਸੇ ਬੰਦੇ ਨੇ ਕਿਸੇ ਮਸਲੇ ਦੇ ਉੱਤੇ ਫਿਲਮ ਬਣਾਤੀ, ਉਹ ਮਸਲੇ ਦੇ ਦੀਆਂ ਅਸੀਂ ਉਹਦੇ ਸੱਚਾਈਆਂ ਦੇਣੇ ਆ। ਇੱਕ ਇੱਕ ਪਿੰਡ ਦੇ ਵਿੱਚ ਉਹ ਜਿਹੀਆਂ ਸੱਚਾਈਆਂ ਆਉਂਦੀਆਂ, ਵੱਖਰੀ ਗੱਲ ਵੀ ਜੇ ਫਿਲਮ ਦੀ ਨਹੀਂ ਵੀ ਹੋ ਸਕਦਾ ਫਿਲਮ ਦੇ ਵਿੱਚ ਅੰਦਾਜ਼ਾ ਲਾਉਣਾ ਗਲਤ ਵੀ ਹੈ, ਕੋਈ ਇਹੋ ਜਿਹੀ ਗੱਲ ਹੋਵੇ ਜਿਹੜੀ ਨਾ ਸਹੀ ਹੋਵੇ। ਪਰ ਮੈਨੂੰ ਨੀ ਲੱਗਦਾ ਵੀ ਜਿਨ ਉਹ ਫਿਲਮਕਾਰ ਉਥੋਂ ਤੱਕ ਪਹੁੰਚ ਸਕੇ ਹੋਣਗੇ ਜਿੰਨਾ ਕੁ ਦਰਦ ਅਸਲੀ ਮਾਂ ਨੇ ਝੱਲਿਆ ਜਾਂ ਅਸਲੀ ਲੋਕਾਂ ਨੇ ਸਟੋਰੀਆਂ ਦੇਖੀਆਂ ਹੋਣਗੀਆਂ। ਮੈਨੂੰ ਨੀ ਲੱਗਦਾ ਫਿਲਮਕਾਰ ਤੋਂ ਉਹ ਜਿਹੀਆਂ ਸਟੋਰੀਆਂ ਬਣੀਆਂ ਹੋਣਗੀਆਂ, ਹਜੇ ਵੀ ਉਹਦੇ ਅੱਧ ਚ ਰਹਿ ਗਈਆਂ ਹੋਣਗੀਆਂ। ਤੇ ਮੇਰੇ ਕੋਲ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਦੁੱਖਦਾਈ ਸਟੋਰੀਆਂ ਆਈਆਂ ਜਿਹੜੀਆਂ ਕਿ ਉਦੋਂ ਕਿਤੇ ਮਾੜੀਆਂ ਤੇ ਕਿਤੇ ਉਹ ਪੰਜਾਬ ਦੇ ਉੱਤੇ ਕਲੰਕ ਦੇ ਤੌਰ ਤੇ ਨੇ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਸਾਰੇ ਜਾਣੇ ਸਿਆਸੀ ਹੋ ਚੁੱਕੇ ਆ, ਜੇ ਫਿਲਮ ਸੈਂਸਰ ਬੋਰਡ ਆ ਉਹ ਸਿਆਸੀ ਹੋ ਚੁੱਕਿਆ, ਉਹ ਆਪਦੇ ਢੰਗ ਨਾਲ ਆਪਦੀਆਂ ਗੱਲਾਂ ਦੱਸ ਰਿਹਾ। ਜੇ ਸਰਕਾਰ ਦੀ ਗੱਲ ਕਰਦੇ ਆ ਤਾਂ ਸਰਕਾਰਾਂ ਨੂੰ ਐਂ ਲੱਗਦਾ ਵੀ ਵੋਟ ਆਉਣ ਵਾਲੇ ਆ, ਕੋਈ ਇਹੋ ਜਿਹੀ ਚੀਜ਼ ਨਾ ਹੋ ਜੇ ਜਿਹੜੀ ਇੱਕ ਟਰਨਿੰਗ ਪੁਆਇੰਟ ਹੁੰਦਾ ਕਿਸੇ ਵੀ ਚੀਜ਼ ਦਾ। ਅਸੀਂ ਕਹਿੰਦੇ ਨੀ ਹੁੰਦੇ ਵੀ ਟਰਨਿੰਗ ਪੁਆਇੰਟ ਕੀ ਬਣਿਆ, ਫਲਾਨੀ ਚੀਜ਼ ਦਾ ਟਰਨਿੰਗ ਪੁਆਇੰਟ ਕੀ ਬਣਿਆ, ਜਾਂ ਕਹਿੰਦੇ ਹੁੰਦੇ ਵੀ ਅਖੀਰਲੀ ਕਿੱਲ ਕਿਹੜੀ ਬਣੀ, ਉਹਦੇ ਕਾਫੀ ਅਖੀਰਲੀ ਕਿੱਲ ਕਿਹੜੀ ਬਣੀ। ਤਾਂ ਉਹ ਇਸ ਗੱਲਾਂ ਤੋਂ ਡਰਦੇ ਆ ਵੀ ਇਹ ਫਿਲਮ ਕਿਤੇ ਅਖੀਰਲੀ ਕਿੱਲ ਨਾ ਠੋਕੀ ਜਾਵੇ ਸਾਡੇ, ਜਾਂ ਕੋਈ ਇਹੋ ਜਿਹੀਆਂ ਗੱਲਾਂ ਕਰਕੇ ਇਸ ਫਿਲਮ ਦਾ ਬਹੁਤ ਸਾਰੇ ਪੈ ਰਿਹਾ। ਹਰ ਬੰਦਾ ਆਪੋ ਆਪਣੇ ਅੱਗੇ ਸੇਕ ਰਿਹਾ। ਤੇ ਇਹ ਸੈਂਸਰ ਬੋਰਡ ਦੇ ਵਿੱਚ ਨਾ ਕੁਝ ਨੋਮੀਨੇਟ ਮੈਂਬਰ ਵੀ ਹੁੰਦੇ ਵੱਖਰੇ ਢੰਗ ਦੇ, ਤੇ ਉਹ ਨੋਮੀਨੇਟ ਮੈਂਬਰ ਵੀ ਅੱਜ ਸਾਹਮਣੇ ਆਇਆ ਜੀ। ਉਹਨਾਂ ਚੋਂ ਸਨੀ ਕੈਂਥ ਜਿਹੜੀ ਕਾਂਗਰਸ ਬਣੀ ਉਹ ਨੋਮੀਨੇਟ ਕੀਤੇ ਮੈਂਬਰ ਸਨ ਲੁਧਿਆਣੇ ਤੋਂ, ਉਹਨਾਂ ਨੇ ਕੱਲ ਅਸਤੀਫਾ ਦਿੱਤਾ ਜੀ ਸੈਂਸਰ ਬੋਰਡ ਦੇ ਵਿੱਚ। ਹੁਣ ਇਹ ਵੀ ਦੋਨੇ ਦੇਖਿਆ ਜਾ ਸਕਦਾ, ਇੱਕ ਤਾਂ ਇਹ ਆ ਵੀ ਉੜਤਾ ਪੰਜਾਬ ਦੇ ਜਿਹੜੇ ਰੌਲੇ ਗੋਲੇ ਦੇ ਵਿੱਚ ਥੋੜਾ ਕ੍ਰੈਡਿਟ ਲਿਆ ਜਾਵੇ ਜਾਂ ਦੱਸਿਆ ਜਾਵੇ ਵੀ ਮੈਂ ਵੀ ਇਸ ਵੇਲੇ, ਕਿਉਂਕਿ ਨਹੀਂ ਤਾਂ ਸਾਨੂੰ ਕੀ ਪਤਾ ਲੱਗਣਾ ਸੀ ਵੀ ਸਨੀ ਕੈਂਥ ਵੀ ਸੈਂਸਰ ਬੋਰਡ ਦਾ ਹਿੱਸਾ ਨੇ। ਤੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਦੂਜੇ ਇਹ ਵੀ ਹੋ ਸਕਦਾ ਵੀ ਬੰਦੇ ਦੀ ਜ਼ਮੀਰ ਜਾਗ ਪਈ ਹੋਵੇ ਤੇ ਉਹਨੇ ਇਹ ਜੀ ਜਿਹੜੇ ਲਾਹੇ ਦੇ ਜਿਹੜੇ ਅਹੁਦੇ ਹੁੰਦੇ ਆ, ਲਾਹੇ ਦੀਆਂ ਜਿਹੜੀਆਂ ਕੁਰਸੀਆਂ ਆਪਦੇ ਚਹਿਤਿਆਂ ਨੂੰ ਵੰਡੀਆਂ ਜਾਂਦੀਆਂ, ਉਹ ਤੂੰ ਉਹਨੇ ਤੇ ਲੱਤ ਮਾਰਤੀ ਹੋਵੇ। ਪਰ ਕੁੱਲ ਮਿਲਾ ਕੇ ਇਹ ਫਿਲਮ ਦਾ ਜਿਹੜਾ ਸੀਨ ਆ ਨਾ, ਇਹ ਫਿਲਮ ਨੂੰ ਕਾਮਯਾਬ ਕਰਨ ਲਈ ਤਾਂ ਬਹੁਤ ਸਹਾਈ ਹੋਊਗਾ ਹੀ, ਇਹ ਤਾਂ ਗੱਲ ਮੰਨਣੀ ਪੈਣੀ ਆ। ਪਰ ਦੂਜੇ ਪਾਸੇ ਮੈਂ ਤਾਂ ਸੈਂਸਰ ਬੋਰਡ ਨੂੰ ਇੱਕੋ ਹੀ ਕਹੂੰਗਾ ਵੀ ਜੇ ਕੋਲੇ ਕੈਟੇਗਰੀਜ਼ ਹੈਗੀਆਂ ਨਾ, ਵੀ ਜੇ ਤੁਸੀਂ ਗੰਦੇ ਤੋਂ ਗੰਦੀਆਂ ਫਿਲਮਾਂ, ਨੰਗੇਜ਼ ਭਰਪੂਰ ਫਿਲਮਾਂ ਜਿਹੜੀ ਸੋਚ ਤੋਂ ਵੀ ਗੰਦੀਆਂ ਗੱਲਾਂ ਕਰਦੀਆਂ ਦੇਖੀਆਂ ਜਾਂਦੀਆਂ ਬੋਲੀਆਂ ਜਾਂਦੀਆਂ, ਉਹਨਾਂ ਨੂੰ ਤੁਸੀਂ ਇਸ ਸਰਟੀਫਿਕੇਟ ਦੇ ਥੱਲੇ ਭੇਜ ਸਕਦੇ ਹੋ, ਤਾਂ ਇਹ ਪੰਜਾਬ ਨੂੰ ਕੋਈ ਨਸ਼ਿਆਂ ਦਾ ਸਰਟੀਫਿਕੇਟ ਬਣਾ ਕੇ ਉਹਦੇ ਥੱਲੇ ਰਿਲੀਜ਼ ਕਰ ਦਿਓ। ਇਹ ਨਾ ਕਰੋ, ਇਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ। ਸਰਟੀਫਿਕੇਟ ਦੇ ਦਿਓ ਤੇ ਲਿਖ ਦਿਓ ਵੀ ਭਾਈ ਫਲਾਨਾ ਬੰਦਾ ਫਿਲਮ ਨੂੰ ਦੇਖ ਨਹੀਂ ਸਕਦਾ, ਇਹ ਭਾਵੇਂ ਇਹ ਲਿਖ ਕੇ ਭੇਜ ਦਿਓ ਵੀ ਭਾਈ ਕਾਂਗਰਸ ਵਾਲੇ ਨਹੀਂ ਦੇਖ ਸਕਦੇ, ਆਪ ਵਾਲੇ ਨਹੀਂ ਦੇਖ ਸਕਦੇ, ਕੋਈ ਬਣਾ ਕੇ ਭੇਜੋ ਤਾਂ ਸਹੀ ਨਾ, ਬਾਕੀ ਦਾ ਦੇਖ ਲੈਣਾ
ਜੀ। ਸੋ ਕਮ ਸੇ ਕਮ ਲੋਕਾਂ ਨੂੰ ਅਸਲੀਅਤ ਦਾ ਤਾਂ ਪਤਾ ਲੱਗੇ ਨਾ। ਸੋ ਬ੍ਰਾਟ ਸਾਹਿਬ, ਸਾਡੇ ਕਈ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਉਹਨਾਂ ਦੇ ਆਪਾਂ ਮੈਸੇਜ ਆ ਜਿਹੜੇ ਉਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ ਜੀ। ਜਗਵਿੰਦਰ ਸਿੰਘ, ਉਹਨਾਂ ਨੇ ਜੋ ਤੁਸੀਂ ਗੱਲ ਕਰ ਰਹੇ ਸੀਗੇ ਪਸ਼ੂਆਂ ਦੇ ਬਾਰੇ, ਉਹਨਾਂ ਉਸ ਟੋਪਿਕ ਤੇ ਗੱਲ ਕੀਤੀ ਆ, ਉਹ ਕਹਿੰਦੇ ਹਾਂਜੀ ਵੀ ਭਾਜੀ ਉਹ ਰੋਜ਼ ਤੇ ਹਰੀ ਮਿਰਚ ਤੱਕ ਖਾ ਜਾਂਦੇ ਆ, ਜਿਹੜੇ ਕਿ ਜਾਨਵਰਾਂ ਦੀ ਤੁਸੀਂ ਗੱਲ ਕਰ ਰਹੇ ਸੀ। ਤੇ ਇੰਦਰ ਦੁਬੱਲੀ ਕੇਂਸ ਤੋਂ ਕਹਿ ਰਹੇ ਆ ਕਿ ਵੈਰੀ ਗੁੱਡ ਬ੍ਰਾਟ ਸਾਹਿਬ, ਆਈ ਲਾਈਕ ਯੂਅਰ ਕਮੈਂਟ, ਤੁਹਾਡੀ ਤਾਰੀਫ ਕੀਤੀ ਹੈ ਜੀ ਉਹਨਾਂ ਨੇ।
ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ। ਹਾਂ
ਦੇਖੋ ਜੀ, ਮੈਂ ਤਾਂ ਜਰੀਆ, ਮੇਰੇ ਕੋਲ ਤਾਂ ਮੈਂ ਇੱਕ ਹੱਥ ਚ ਹੈਗਾ, ਮੇਰੇ ਕੋਲ ਓਪਰਚੁਨਿਟੀ ਆ, ਮੇਰੇ ਕੋਲ ਇੱਕ ਮੌਕਾ ਤੇ ਮੈਂ ਉੱਥੇ ਬੋਲੀ ਜਾਂਦਾ, ਮੈਂ ਐਵੇਂ ਕ੍ਰੈਡਿਟ ਨਹੀਂ ਲੈਂਦਾ ਇਹਨਾਂ ਗੱਲਾਂ ਦਾ। ਇਹ ਤਾਂ ਦੁਨੀਆਂ ਦੀ ਭੀੜ ਆ, ਉਹਨਾਂ ਲੋਕਾਂ ਦੀ, ਉਹਨਾਂ ਜ਼ਿਮੀਂਦਾਰਾਂ ਦੀ ਭੀੜ ਆ, ਉਹਨਾਂ ਲੋਕਾਂ ਦੀ ਭੀੜ ਆ ਜਿਹੜੇ ਰੋਜ਼ ਭੁਗਤਦੇ ਆ। ਮੇਰਾ ਬਸ ਸਿਰਫ ਇੰਨਾ ਕੁ ਫਰਕ ਆ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿਹੜੇ ਕਿਹੜੇ ਰਾਹਾਂ ਦੇ ਉੱਤੋਂ ਦੀ ਲੰਘ ਕੇ ਆਇਆ। ਮੈਂ ਹਰ ਜ਼ਿੰਦਗੀ ਦਾ ਉਹ ਮੈਂ ਰੱਬ ਦਾ ਕਈ ਵਾਰੀ ਸ਼ੁਕਰ ਮਨਾਉਣਾ, ਉਦੋਂ ਤਾਂ ਮੈਂ ਕਈ ਵਾਰੀ ਔਖਾ ਹੁੰਦਾ ਸੀ ਵੀ ਮੈਂ ਇੰਨੀ ਜ਼ਿੰਦਗੀ ਚ 40 ਕੰਮ ਕਰੇ, 40 ਚ ਫੇਲ ਹੋ ਗਿਆ, ਮੈਂ ਕਿਸੇ ਚ ਵੀ ਕਾਮਯਾਬ ਨਹੀਂ ਹੋਇਆ, ਤੇ ਮੈਂ ਉਦੋਂ ਗਿਲਾ ਕਰਦਾ ਹੁੰਦਾ ਸੀ। ਪਰ ਮੈਨੂੰ ਹੁਣ ਇਸ ਚੀਜ਼ ਦਾ ਆਉਂਦਾ ਵੀ ਉਹ ਜਿਹੜਾ ਮੈਨੂੰ ਪਾਠ ਪੜਾਏ ਜਾ ਰਹੇ ਸੀ ਜਾਂ ਮੈਨੂੰ ਸਬਕ ਦਿੱਤਾ ਜਾ ਰਿਹਾ ਸੀ, ਉਹਦੇ ਲਈ ਕੋਈ ਮਕਸਦ ਸੀ ਵਾਹਿਗੁਰੂ ਦਾ, ਕੋਈ ਉਹਨਾਂ ਲਈ ਮਕਸਦ ਕਰਕੇ ਉਹ ਮੈਨੂੰ ਉਹ ਰਾਹ ਵਿੱਚ ਦੀ ਤੋਰ ਰਿਹਾ ਸੀ, ਉਹਨਾਂ ਰਾਹ ਵਿੱਚ ਦੀ ਲਿਜਾ ਰਿਹਾ ਸੀ, ਦਿਖਾ ਰਿਹਾ ਸੀ, ਤਾਂ ਕਿ ਵੇਲਾ ਆਉਣ ਤੇ ਉਹਨਾਂ ਰਾਹਾਂ ਦੀ, ਉਹਨਾਂ ਗੱਲਾਂ ਦੀ ਮੈਨੂੰ ਮੈਂ ਉਹਨਾਂ ਨੂੰ ਯੂਜ਼ ਕਰ ਸਕਾਂ, ਉਹਨਾਂ ਦੀ ਕਿਤੇ ਨਾ ਕਿਤੇ ਕਿਸੇ ਦਾ ਫਾਇਦਾ ਕਰ ਸਕਣ। ਸੋ ਇਹ ਗੱਲਾਂ ਬਾਤਾਂ ਜਿਹੜੀਆਂ ਇਹ ਮੇਰੀਆਂ ਨਹੀਂ ਹੈ ਜੀ, ਇਹ ਜ਼ਿੰਦਗੀ ਦੇ ਤਜਰਬੇ ਆ ਤੇ ਤੁਹਾਡੀਆਂ ਸਾਰਿਆਂ ਦੀਆਂ। ਮੈਂ ਤਾਂ ਇੱਕ ਸਿਰਫ ਮੈਨੂੰ ਐਂ ਆ ਵੀ ਮੇਰੇ ਕੋਲ ਸਾਧਨ ਆ ਮਾਈਕ ਤੇ ਬੋਲਣ ਨੂੰ, ਤੁਹਾਡੇ ਕੋਲ ਉਹ ਨਹੀਂ ਪਤਾ, ਤੁਹਾਨੂੰ ਵੀ ਪਤਾ ਤੇ ਤੁਹਾਡੇ ਨਾਲ ਵੀ ਇਹ ਵਾਪਰੀਆਂ ਤੇ ਤੁਹਾਨੂੰ ਤਾਂ ਹੀ ਚੰਗੀਆਂ ਵੀ ਲੱਗਦੀਆਂ ਕਿਉਂਕਿ ਇਹ ਗੱਲਾਂ ਹੀ ਤੁਹਾਡੀਆਂ।
ਜੀ ਸਰ, ਜਸਪਾਲ ਸਿਡਨੀ ਉਹ ਕਹਿ ਰਹੇ ਆ ਜੀ, ਕਿਸਾਨ ਦੀ ਸਾਰੀ ਗੋਭੀ ਜਾਨਵਰ ਖਾ ਜਾਂਦੇ ਆ ਤੇ ਮੇਨਕਾ ਰੋਟੀ ਖਾਂਦੇ ਆ ਮਿਕਸ ਵੈਜੀ ਦੇ ਨਾਲ।
ਬਿਲਕੁਲ ਜੀ, ਬਿਲਕੁਲ ਸੱਚਾਈ ਹੈ ਜੀ।
ਹਾਂਜੀ, ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਉਹ ਕਹਿ ਰਹੇ ਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੁਹਾਨੂੰ ਤੇ ਕਹਿੰਦੇ ਕਿ ਕੱਲ ਦੀ ਖਬਰ ਪੁਲਿਸ ਦੇ ਫੜੇ ਜਾਣ ਦੇ ਡਰ ਦੇ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਦੀ ਛਾਪ ਜਨਤਾ ਦੇ ਮਨ ਤੇ ਇੱਕ ਡਰਾਉਣੇ ਦੈਂਤ ਦੀ ਬਣ ਚੁੱਕੀ ਹੈ, ਜਦਕਿ ਅਸਲ ਵਿਚ ਇਹ ਜਨਤਾ ਦੇ ਸੇਵਾਦਾਰ ਨੇ। ਜਨਤਾ ਦੇ ਦਿੱਤੇ ਟੈਕਸ ਚੋਂ ਤਨਖਾਹ ਇਹਨਾਂ ਨੂੰ ਮਿਲਦੀ ਹੈ। ਦੋਨਾਂ ਧਿਰਾਂ ਦੇ ਮਾਇੰਡ ਸੈਟ ਬਦਲਣ ਦੀ ਜ਼ਰੂਰਤ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜਨਤਾ ਦੇ ਮਾਇੰਡ ਸੈਟ ਨੂੰ ਬਦਲਣ ਲਈ ਪ੍ਰੋਗਰਾਮਾਂ ਦੀ ਲੋੜ ਹੈ। ਤੇ ਅਗਲੀ ਇਹਨਾਂ ਨੇ ਗੱਲ ਕੀਤੀ ਹੈ ਜੀ, ਕਹਿੰਦੇ ਕਿ ਕਾਂਗਰਸ ਦੀ ਪਹਿਲੀ ਧਰਨਾ ਰੈਲੀ ਵਿਚ ਕਾਂਗਰਸ ਹੋਈ ਥੱਪੜੋ ਥੱਪੜੀ। ਕਾਂਗਰਸ ਦੀ ਪਤਲੀ ਹਾਲਤ ਸਾਬਤ ਨਹੀਂ ਕਰਦੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਫਲੋਟ ਹੋ ਰਹੀ ਹੈ, ਸੁਖਵੀਰ ਬਾਦਲ ਨੇ ਇੱਕ ਪੁਲਿਸ ਅਧਿਕਾਰੀ ਦੇ ਦੁਆਰਾ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜਿਆ ਹੈ ਕਿ ਆਮ ਆਦਮੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਪੰਜਾਬ ਚ ਕੁਝ ਖਰਚਾ ਵੀ ਕਰੋ ਤੇ ਤਕੜੇ ਹੋ ਕੇ ਮੈਦਾਨ ਵਿਚ ਆਓ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਤੇ ਅਗਲਾ ਮੈਂ ਬਾਅਦ ਚ ਪੜ੍ਹਦੀ ਹਾਂ ਜੀ, ਇਹਨਾਂ ਨੇ ਹੋਰ ਕਿਹੜੀ ਗੱਲ ਕਹਿਣੀ ਚਾਹੀਦੀ ਆ?
ਜੀ ਜੀ ਜੀ, ਇਹਨੇ ਜਗਤਾਰ ਸਿੰਘ ਹੋਰਾਂ ਨੇ ਕਈ ਮਸਲਿਆਂ ਤੇ ਗੱਲ ਕੀਤੀ ਆ। ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੀ ਪੁਲਿਸ ਦੀ ਛਵੀ ਦੀ ਗੱਲ ਕੀਤੀ ਆ ਨਾ, ਇਹ ਗੱਲ ਨਹੀਂ ਹੈ ਜੀ ਵੀ ਪੁਲਿਸ ਦੇ ਵਿਚ ਇਹ ਚੀਜ਼ਾਂ ਦੀ ਕੋਸ਼ਿਸ਼ ਨਹੀਂ ਹੋਈ। ਕੋਸ਼ਿਸ਼ ਹੋਈ ਆ, ਵੇਲੇ ਵੇਲੇ ਸਿਰ ਇਹੋ ਜਿਹੇ ਅਫਸਰ ਆਉਂਦੇ ਰਹੇ ਆ ਜਿਨ੍ਹਾਂ ਨੇ ਆਪਣੀ ਛਵੀ ਸੁਧਾਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਦੀ ਛਵੀ ਸੁਧਾਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਚ ਵਿਚਰੇ, ਲੋਕਾਂ ਦੇ ਨੇੜੇ ਹੋਏ ਤਾਂ ਕਿ ਜਿਹੜਾ ਇਹ ਸਹੀ ਹੋ ਸਕੇ। ਤੇ ਤੁਸੀਂ ਅੱਜ ਦੇ ਜਿਹੜੇ ਨੌਜਵਾਨ ਪੁਲਿਸ ਆਫਿਸਰ ਭਰਤੀ ਹੋ ਰਹੇ ਆ ਉਹਨਾਂ ਦੀ ਸੋਚ ਚ ਥੋੜਾ ਨਾ ਕਿਤੇ ਫਰਕ ਆਉਂਦਾ। ਮੈਂ ਪਰਸੋਂ ਆਪਾਂ ਕੱਲ ਜਾਂ ਪਰਸੋਂ ਦੀ ਗੱਲ ਆ, ਕੁਦਰਤੀ ਸੰਯੋਗ ਭਿੜ ਗਿਆ ਖਬਰ ਨਾਲ, ਮੈਂ ਇਮੇਜਿਨ ਸ਼ਕਤੀ ਦੇ ਵਿਚ ਜਾ ਵੜਿਆ ਸੀਗਾ ਜਿਸ ਦਿਨ ਮੈਂ ਇਮੇਜਿਨਰੀ ਕੋਈ ਕਿਸੇ ਵਿਸ਼ੇ ਦੇ ਉੱਤੇ ਗਲਤੀ ਸੀ ਵੀ ਮਾੜੀ ਹੁੰਦੀ ਆ ਨਹੀਂ ਕਰਨੀ ਚਾਹੀਦੀ, ਪਰ ਮੈਂ ਇੱਕ ਹੋਰ ਇਮੇਜਿਨ ਸ਼ਕਤੀ ਚ ਚਲਾ ਗਿਆ ਸੀ। ਮੈਂ ਸੋਚਦਾ ਸੀ ਵੀ ਜੇ ਮੇਰੇ ਵਰਗ ਦਾ ਪੁਲਿਸ ਦੇ ਵਿਚ ਭਰਤੀ ਹੋ ਜਾਂਦਾ, ਪੁਲਿਸ ਦਾ ਕੋਈ ਜੋਬ ਕਿਸਮ ਦੀ ਮੇਰੀ ਡਿਊਟੀ ਲੱਗਦੀ ਤਾਂ ਮੇਰਾ ਰੋਲ ਕੀ ਹੁੰਦਾ? ਤੇ ਮੈਂ ਕੋਈ ਘੰਟਾ ਭਰ ਸੌਣ ਤੋਂ ਪਹਿਲਾਂ ਪਏ ਨੇ ਆਪਦੇ ਰੋਲ ਦੇਖੇ, ਆਪਦੇ ਆਪ ਨੂੰ ਉਹਨਾਂ ਥਾਵਾਂ ਤੇ ਖੜਾ ਕਰਕੇ ਦੇਖਿਆ, ਆਪਦੇ ਆਪ ਨਾਲ ਹੀ ਗੱਲਾਂ ਕੀਤੀਆਂ, ਉਹ ਹਾਸੋਹੀਣੀਆਂ ਵੀ ਸਨ ਗੱਲਾਂ ਤੇ ਕਈ ਆਪਦੀਆਂ ਚੀਜ਼ਾਂ ਦੇ ਉੱਤੇ ਵੀ ਮੈਨੂੰ ਆਪਦੇ ਤੇ ਵੀ ਹਾਸੀ ਆਉਂਦੀ ਸੀ। ਪਰ ਮੈਂ ਦੇਖਿਆ ਵੀ ਜਿਹੜਾ ਇਹ ਨਿਕਲਿਆ ਵੀ ਮੈਂ ਉਸ ਸਿਸਟਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਸੀਗਾ ਤੇ ਮੈਨੂੰ ਉੱਥੋਂ ਛੱਡ ਕੇ ਭੱਜ ਆਉਣਾ ਪੈਣਾ ਸੀਗਾ। ਨਾ ਮੈਨੂੰ ਲੋਕਾਂ ਨੇ ਸਮਝਣਾ ਸੀ ਤੇ ਨਾ ਮੈਨੂੰ ਪੁਲਿਸ ਨੇ ਸਮਝਣਾ ਸੀ ਤੇ ਨਾ ਸਿਆਸਤ ਨੇ ਸਮਝਣਾ ਸੀ। ਤੇ ਮੈਨੂੰ ਲੱਗਦਾ ਸੀ ਵੀ ਨੂੰ ਜਾਂ ਤਾਂ ਫਸਾ ਦਿੱਤਾ ਜਾਊਗਾ, ਜਿਹੜਾ ਮੈਂ ਉਹਦਾ ਕੰਕਲੂਜਨ ਕੱਢਿਆ ਘੰਟੇ ਦਾ ਜਿਹੜੀ ਆਪਦੀ ਸੋਚ ਦਾ, ਤਾਂ ਉਹਦੇ ਚ ਇਹੀ ਨਿਕਲਿਆ ਵੀ ਜਾਂ ਤਾਂ ਮੈਨੂੰ ਫਸਾ ਕੇ ਖੁੱਡੇ ਲੜਾ ਕੇ ਕਿਤੇ ਸਿੱਟ ਦਿੱਤਾ ਜਾਂਦਾ ਜਾਂ ਮੈਂ ਆਪ ਛੱਡ ਕੇ ਭੱਜਿਆ ਆਉਂਦਾ, ਪਰ ਮੈਂ ਉਸ ਸਿਸਟਮ ਦੇ ਵਿੱਚ ਫਿੱਟ ਨਹੀਂ ਬੈਠਣਾ ਸੀ। ਕਿਉਂਕਿ ਸਾਡੇ ਕੁਝ ਇੱਕ ਲੋਕ ਆ ਨਾ ਜਿਹੜੇ ਸਾਡੇ ਲੋਕਾਂ ਦੇ ਵਿੱਚ ਵੀ ਇੱਕ ਮੈਂਟੈਲਿਟੀ ਸੈੱਟ ਹੋ ਗਈ ਵੀ ਉਹ ਨਾ ਪਿਆਰ ਨਹੀਂ ਸਮਝਦੇ, ਉਹ ਘੂਰ ਸਮਝਦੇ ਆ। ਜੇ ਪੁਲਿਸ ਵਾਲਾ ਪਿਆਰ ਨਾਲ ਉਹਨਾਂ ਨੂੰ ਜਾ ਕੇ ਕਹੇ ਵੀ ਸਤਿ ਸ੍ਰੀ ਅਕਾਲ ਜੀ, ਤੁਸੀਂ ਇੱਥੋਂ ਪਿਆਰ ਪਾਸੇ ਕਰ ਲਓ ਜੀ, ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਜੀ, ਤੇ ਕਰਦੇ ਆ ਐਡੀ ਕੀ ਤੋਲਦੀ ਆ, ਸਾਡਾ ਤਾਇਆ ਸਰਪੰਚ ਆ, ਸਾਡਾ ਲੀਡਰ MLA ਸਾਡਾ, ਇਹ ਜਿਹੀਆਂ ਸ਼ਬਦਾਵਲੀਆਂ ਸੁਣਨ ਨੂੰ ਮਿਲਣਗੀਆਂ। ਤੇ ਜੇ ਉਹਨੇ ਮਾਰ ਕੇ ਡੰਡਾ ਟਾਇਰ ਦੇਖਿਆ ਕਰੋ ਪਾਸੇ, ਤਾਂ ਇੱਕ ਸੈਕਿੰਡ ਦੇ ਵਿੱਚ ਉਹ ਪਾਸੇ ਕਰ ਲੈਣਗੇ। ਸਾਡੀ ਮੈਂਟੈਲਿਟੀ ਸੈੱਟ ਹੋ ਚੁੱਕੀ ਆ ਵੀ ਅਸੀਂ ਘੂਰ ਦੀ ਭਾਸ਼ਾ ਸਮਝਣ ਲੱਗ ਗਏ ਆ, ਤੇ ਉਹੀ ਕਾਰਨ ਆ ਫਿਰ ਪੁਲਿਸ ਨੂੰ ਵੀ ਉਹ ਜਿਹਾ ਰੋਲ ਅਦਾ ਕਰਨਾ ਪੈ ਰਿਹਾ। ਵੇਲੇ ਵੇਲੇ ਸਿਰ ਬਾਹਰੋਂ ਟ੍ਰੇਨਿੰਗਾਂ ਲਈਆਂ ਗਈਆਂ, ਬਾਹਰਲੀ ਪੁਲਿਸ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਹੁਣ ਸਾਡੇ ਪੁਲਿਸ ਵਾਲਿਆਂ ਨੂੰ ਕੋਈ ਪਤਾ ਨਹੀਂ ਹੈ ਵੀ ਬਾਹਰਲੀ ਪੁਲਿਸ ਕਿਹੋ ਜਿਹੀ ਹੁੰਦੀ ਹੈ, ਕੀ ਗੱਲਾਂ ਕਰਦੀ ਹੈ, ਕੀ ਕਹਿੰਦੀ ਹੈ, ਕਿਵੇਂ ਉਹਨਾਂ ਦਾ ਵਿਹਾਰ ਹੁੰਦਾ। ਤਾਂ ਪਰ ਰੌਲਾ ਤਾਂ ਇਹ ਆ ਵੀ ਉਹ ਚੀਜ਼ਾਂ ਲੋਕ ਵੀ ਪਹਿਲਾਂ ਤਾਂ ਤਿਆਰ ਹੋਣ ਨਾ, ਉਹ ਜਿਹੀਆਂ ਚੀਜ਼ਾਂ ਨੂੰ ਝੱਲਣ ਲਈ ਲੋਕ ਵੀ ਤਾਂ ਉਹ ਚੀਜ਼ਾਂ ਫੋਲੋ ਕਰਨਾ। ਪੁਲਿਸ ਲਈ ਕਿਉਂ ਲੜਕੇ ਖੜੇ ਕਰਦੇ ਆ, ਕਿਉਂ ਪੁਲਿਸ ਲਈ ਉਹ ਜਿਹੀਆਂ, ਪੁਲਿਸ ਨੂੰ ਲਾਠੀ ਚਾਰਜ ਕਰਦੀ ਆ, ਤਾਂ ਲਾਠੀ ਚਾਰਜ ਕਿਉਂ ਕਰਦੀ ਆ ਪੁਲਿਸ ਜਦੋਂ ਭੰਨ ਤੋੜ ਕਰਦੇ ਆ ਲੋਕ? ਜੇ ਭੰਨ ਤੋੜ ਹੀ ਨਾ ਕਰੋ ਤੁਸੀਂ ਕੋਈ ਵੀ ਚੀਜ਼ ਦੀ, ਤਾਂ ਕੋਈ ਤਾਂ ਕਾਰਨ ਬਣੂਗਾ ਨਾ ਫਿਰ। ਹੁਣ ਜਦ ਅਸੀਂ ਕਾਂਡ ਦੇ ਉੱਤੇ ਗੱਲ ਕਰਦੇ ਹਾਂ ਵੀ ਉੱਥੇ ਗੋਲੀ ਕਿਉਂ ਚਲਾਈ ਗਈ, ਤੇ ਅਸੀਂ ਸਾਰੇ ਜਾਣੇ ਇਸ ਗੱਲ ਦੇ ਉੱਤੇ ਇੱਕ ਜੁੱਟ ਆ ਵੀ ਭਾਈ ਉਹ ਬੈਠ ਕੇ ਪਾਠ ਕਰ ਰਹੇ ਸੀ ਤੇ ਉਹਨਾਂ ਦੇ ਉੱਤੇ ਗੋਲੀ ਚਲਾਉਣੀ ਜਾਂ ਬਹੁਤ ਗਲਤ ਕੰਮ ਕੀਤਾ, ਤੇ ਕੋਰਟ ਦੇ ਵਿੱਚ ਵੀ ਉਹ ਕੇਸ ਚ ਦਾਵਾਂ। ਉਹ ਕਿਸੇ ਨਾ ਕਿਸੇ ਦਿਨ ਉਹਦੀ ਜਿੱਤ ਹੋਊਗੀ ਉਸ ਗੱਲ ਦੀ, ਇਸ ਗੱਲ ਦੀ ਹਾਰ ਨਹੀਂ ਹੁੰਦੀ, ਜਿੱਤ ਹੋਊਗੀ ਇਸ ਗੱਲ ਦੀ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਹਜੇ ਤੱਕ ਉਹਨੇ ਪ੍ਰਪੇਅਰ ਨਹੀਂ ਹੋਏ, ਸਾਡੀ ਹਜੇ ਤੱਕ ਉੱਥੋਂ ਤੱਕ ਸੋਚ ਪ੍ਰਪੱਕ ਨਹੀਂ ਹੋਈ ਵੀ ਸਾਨੂੰ ਇਹੋ ਜਿਹੀ ਪੁਲਿਸ ਕੰਟਰੋਲ ਕਰ ਸਕੇ ਜਿਹੜੀ ਸਸਰੀ ਕਾਲ ਬੁਲਾਉਂਦੀ ਆ। ਸਾਨੂੰ ਤਾਂ ਡਾਂਗ ਵਾਲੀ ਪੁਲਿਸ ਹੀ ਕੰਟਰੋਲ ਕਰ ਸਕਦੀ ਆ। ਇਹ ਬਹੁਤ ਵੱਡੀ ਵੱਡੀ ਸਮੱਸਿਆ, ਇਹ ਸਾਡਾ ਕਸੂਰ ਵੱਡਾ, ਮੈਂ ਤਾਂ ਇਹ ਕਹੂੰਗਾ
ਜੀ। ਸੋ ਬਰਾੜ ਸਾਹਿਬ, ਇੱਕ ਬ੍ਰੇਕ ਦਾ ਵੀ ਟਾਈਮ ਹੋ ਚੁੱਕਾ ਵਾ, ਤੇ ਉਸ ਤੋਂ ਬਾਅਦ ਕਿਉਂ ਨਾ ਆਪਾਂ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਦਿੰਨੇ ਆ ਜੀ ਇਹਨਾਂ ਦੇ ਬਾਕੀ ਸਵਾਲਾਂ ਦੇ ਜਵਾਬ।
ਜੀ ਜੀ,
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ 'ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ 'ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ 'ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ urisaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ। ਸੋ ਪ੍ਰੋਗਰਾਮ ਚੱਲ ਰਿਹਾ ਵਾ ਜੀ ਲਹਿਰਾਂ ਤੇ, ਆਪਾਂ ਕਰ ਰਹੇ ਹਾਂ ਜੀ ਗੱਲਬਾਤ ਖਬਰਾਂ ਦੇ ਬਾਰੇ ਮਿੰਟੂ ਬਰਾੜ ਜੀ ਦੇ ਨਾਲ। ਤੇ ਗੱਲ ਚੱਲ ਰਹੀ ਸੀਗੀ ਕਿ ਖਬਰਾਂ ਦੇ ਵਿੱਚ ਜੋ ਪੁਲਿਸ ਦਾ ਰਵੱਈਆ ਵਾ ਉਸ ਦੇ ਬਾਰੇ। ਸੋ ਬਰਾੜ ਸਾਹਿਬ, ਅਗਲੀ ਖਬਰ ਉਹਨਾਂ ਨੇ ਜੋ ਸਾਡੇ ਨਾਲ ਗੱਲ ਕਰਨੀ ਚਾਹੀ ਆ ਉਹ ਸੀ ਜੀ ਕਾਂਗਰਸ ਰੈਲੀ ਦੇ ਵਿੱਚ ਜਿਹੜੀ ਉਹਨਾਂ ਦੇ ਆਪਸ ਦੇ ਵਿੱਚ ਥੱਪੜੋ ਥੱਪੜੀ ਹੋਏ ਆ ਉਸ ਦੇ ਬਾਰੇ ਵਿੱਚ।
ਬਿਲਕੁਲ ਜੀ, ਪਰਸੋਂ ਚੌਥੇ ਗੁਰਦਾਸਪੁਰ ਦੇ ਵਿੱਚ ਹੋਏ ਸੀ ਜੀ, ਜਦੋਂ ਇੱਕ ਜਿਹੜੇ ਰੰਧਾਵਾ ਸਾਹਿਬ ਨੇ ਗੁਲਾਟੀ ਸਾਹਿਬ ਦੇ ਥੱਪੜ ਮਾਰਤਾ ਸੀ ਤੇ ਪੱਗ ਲੈ ਗਈ ਸੀ ਉਹਨਾਂ ਦੀ। ਤਾਂ ਉਹ ਕਾਰਨ ਇਹ ਸੀ ਜੀ ਵੀ ਰੰਧਾਵਾ ਸਾਹਿਬ ਐਮ ਐਲ ਏ ਇੱਥੋਂ ਦੇ, ਤੇ ਜਿਹੜੇ ਗੁਲਾਟੀ ਸਾਹਿਬ ਸੀ ਉਹ ਹਜੇ ਥੋੜੇ ਜਦੋਂ ਛੋਟੀ ਪੋਸਟ ਦੇ ਆ ਤੇ ਉਹ ਸਟੇਜ ਦੇ ਉੱਤੇ ਬੈਠਣਾ ਚਾਹੁੰਦੇ ਸਨ, ਪਰ ਸਟੇਜ ਦੇ ਉੱਤੇ ਉਹਨਾਂ ਨੂੰ ਬੈਠਣ ਦੇ ਅਲਾਓ ਨਹੀਂ ਕੀਤਾ ਤੇ ਇਸ ਤੇ ਗੱਲ ਤੇ ਤਲਖੀ ਹੋ ਗਈ। ਤੇ ਕਾਫੀ ਕੁਝ ਹੋਇਆ ਜੀ ਆਪਸ ਵਿੱਚ, ਜਿਹੜੇ ਸਮਰਥਕ ਵੀ ਭਿੜੇ, ਪਰ ਇਹ ਚੀਜ਼ਾਂ ਜਿਹੜੀਆਂ ਕਈ ਵਾਰੀ ਕੀ ਹੁੰਦਾ ਨਾ ਵੀ ਸੁਭਾਵਿਕ ਜਿਹੀਆਂ ਨਾ ਵੀ ਮੰਨ ਸਕਦੇ ਆ ਵੀ ਇੱਕ ਪਾਰਟੀ ਬਣ ਗਈ, ਪਰ ਉਹ ਪਾਰਟੀ ਦੇ ਵਿੱਚ ਵੀ ਤਾਂ ਵੱਖਰੀ ਵੱਖਰੀ ਸੋਚ ਦੇ ਲੋਕ ਹੁੰਦੇ ਆ। ਤੇ ਇਹ ਹਜੇ ਉਹ ਕਲਚਰ ਆਇਆ ਨੀ ਜੀ ਵੀ ਅਸੀਂ ਜੇ ਸਾਡੀ ਪਾਰਟੀ ਦਾ ਬੰਦਾ ਤੇ ਅਸੀਂ ਉਹਦੇ ਨਾਲ ਲੜਨਾ ਨੀ ਜਾਂ ਅਸੀਂ ਉਹਦੇ ਨਾਲ ਕੁਛ ਇਹ ਜਾ ਨਹੀਂ ਕਰਨਾ, ਇਹੋ ਜਿਹਾ ਕਲਚਰ ਹਜੇ ਬਹੁਤੀਆਂ ਦੂਰ ਦੀਆਂ ਗੱਲਾਂ। ਪਰ ਕਾਂਗਰਸ ਜਦੋਂ ਢਹਿੰਦੀਆਂ ਕਲਾਂ ਚ ਜਾਂਦੀ ਹੁੰਦੀ ਹੈ ਨਾ ਕੋਈ ਵੀ ਚੀਜ਼, ਉਦੋਂ ਟਿੰਡਿਆਂ ਨਾਲ ਢੋਲਕੀ ਖੜਕਦੀ ਖੜਕਦੀ ਆ ਜੀ, ਉਦੋਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਕਲੇਸ਼ ਪੈਂਦਾ ਹੀ ਪੈਂਦਾ। ਸੋ ਉਹੀ ਇਹਦਾ ਇੱਕ ਕਾਰਨ ਹੈ ਜੀ।
ਸੋ ਅਗਲਾ ਇਹਨਾਂ ਦਾ ਸਵਾਲ ਸੀ ਜੀ, ਕਹਿੰਦੇ ਕਿ ਅਮਰੀਕਾ ਦੇ ਵਿੱਚ ਮੋਦੀ ਦੇ ਭਾਸ਼ਣ ਤੇ 40 ਵਾਰ ਤਾੜੀਆਂ ਵੱਜੀਆਂ, ਸੰਸੀਅਰ ਸਪੀਚ ਦੇ ਵਿੱਚ ਤਾੜੀ ਬਹੁਤ ਘੱਟ ਵੱਜਦੀ ਹੈ, ਪਰ ਤਾੜੀਆਂ ਵੱਜਣ ਦੇ ਕੀ ਕਾਰਨ ਸਨ?
ਦੇਖੋ, ਮੈਂ ਵੀ ਕੱਲ ਇਸ ਗੱਲ ਨੂੰ ਨੋਟ ਕੀਤਾ ਸੀਗਾ ਵੀ ਉਹਨਾਂ ਦੀ ਹਰ ਗੱਲ ਨੂੰ ਜਿਹੜਾ ਰਿਕੋਗਨਾਈਜ਼ ਕੀਤਾ ਜਾ ਰਿਹਾ ਸੀ। ਹੁਣ ਜਿਹੜੀ ਅਮਰੀਕਨ ਕਾਂਗਰਸ ਆ, ਜੇ ਅਮਰੀਕਨ ਕਾਂਗਰਸ ਨੂੰ ਅਸੀਂ ਕਹੀਏ ਵੀ ਉਹ ਟੋਲਾ ਜਿਹੜਾ ਆਪਣੇ ਇੱਥੇ ਜਕਾਰੇ ਛੱਡਦਾ ਹੁੰਦਾ ਵੀ ਸੁਖਵੀਰ ਬਾਦਲ ਚਾਹੇ ਕੁਛ ਵੀ ਕਵੇ ਉਹਦੀ ਮਗਰੇ ਕਹਿ ਦੇਣਗੇ ਬੋਲੇ ਸੋਨਿਆ, ਉਹ ਤਾਂ ਉਹ ਟੋਲਾ ਹੈ ਨਹੀਂ। ਅਮਰੀਕਨ ਕਾਂਗਰਸ ਦੇ ਵਿੱਚ ਜੇ ਪਹੁੰਚਣਾ ਕਿਸੇ ਨੇ ਤਾਂ ਉਹ ਬਹੁਤ ਵੱਡੀ, ਪਹਿਲੀ ਗੱਲ ਤਾਂ ਮੈਂ ਇੱਥੇ ਦੱਸਦਾ ਵੀ ਇਹ ਕਾਂਗਰਸ ਪਾਰਟੀ ਨੀ ਜੀ, ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਹਨੂੰ ਕਾਂਗਰਸ ਕਿਹਾ ਜਾਂਦਾ, ਸੰਗਠਨ ਆ ਜਾਣੀ ਕਿ ਇਹਦਾ ਮਤਲਬ ਸਹੀ। ਤੇ ਅਮਰੀਕਨ ਕਾਂਗਰਸ ਆ ਜਿਹੜੀ, ਜਿਹੜਾ ਜਾਣੀ ਕਿ ਉਹਦੀ ਪਾਰਲੀਮੈਂਟ ਦੇ ਵਿੱਚ ਮੋਦੀ ਨੇ ਸੰਬੋਧਨ ਕੀਤਾ ਤੇ ਉੱਥੇ 4 ਵਾਰ ਜੇ ਤਾੜੀਆਂ ਵੱਜੀਆਂ ਤਾਂ ਉਹਦੇ ਪਿੱਛੇ ਮੈਂ ਜਿਹੜੀ ਇਹ ਕਹੂੰਗਾ ਵੀ ਮੋਦੀ ਦੀ ਜਿਹੜੀ ਭਾਸ਼ਣ ਕਲਾ ਜਾਂ ਮੋਦੀ ਦੀ ਜਿਹੜੀ ਗੱਲਾਂ ਕਰਨ ਦੀ ਕਲਾ ਜਾਂ ਮੋਦੀ ਦੀ ਮੁੱਦਿਆਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਕਲਾ ਉਹ ਉੱਥੇ ਸਹਾਈ ਹੋਈ ਹੈ ਜੀ। ਤੇ ਉਹੀ ਕਲਾ ਦੇ ਕਾਰਨ ਮੋਦੀ ਉੱਥੇ ਤਾਂ ਕਾਂਗਰਸ ਦੇ ਤਾਂ ਗਿਣਤੀ ਦੇ ਬੰਦਿਆਂ ਨੇ ਤਾੜੀਆਂ ਮਾਰੀਆਂ ਜੀ। ਜੇ ਇੰਡੀਆ ਦੇ ਵਿੱਚ ਬਹੁਮਤ ਲੈਣ ਚ ਕਾਮਯਾਬ ਹੋਇਆ ਤਾਂ ਮੋਦੀ ਦੀ ਸਭ ਤੋਂ ਵੱਡੀ ਉਹੀ ਕਲਾ ਆੜੇ ਆਈ ਆ, ਉਹੀ ਕਲਾ ਜਿਹਨੀ ਉਹਨੇ ਸਾਥ ਦਿੱਤਾ, ਮੈਂ ਕਹੂੰਗਾ ਵੀ ਉਸ ਕਲਾ ਦੇ ਕਾਰਨ ਹੀ ਅੱਜ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਆ। ਸੋ ਦੇਸ਼ ਨੇ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਇਆ, ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਦੀਆਂ ਗੱਲਾਂ ਚਟਕਾਰੇ ਲਾਏ ਤੇ ਉਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ ਤਾਂ ਉਹ ਗੱਲਾਂ ਦੇ ਕਾਰਨ ਵੋਟਾਂ ਦੇ ਵਿੱਚ ਕਨਵਰਟ ਹੋ ਗਈਆਂ, ਉਹ ਚੀਜ਼ਾਂ ਜਿਹੜੀਆਂ ਪਸੰਦ ਵੋਟਾਂ ਦੇ ਵਿੱਚ ਕਨਵਰਟ ਹੋ ਗਈ। ਸੋ ਇਹੀ ਕਾਂਗਰਸ ਦੀ ਜਿਹੜੀ ਕੱਲ ਉੱਥੇ ਜਿਹੜੇ ਲੈਕਚਰ ਦੇ ਵਿੱਚ ਸੀ, ਉਹ ਚ ਮੈਂ ਤਾਂ ਇਸੇ ਗੱਲ ਨੀ ਕਹੂੰਗਾ ਜੀ ਵੀ ਇੱਕ ਆਰਟਿਸਟ ਬੰਦਾ ਜੀ ਇਸ ਕੰਮ ਦੇ ਵਿੱਚ ਉਹਦੀ ਇਹ ਕਲਾ ਕੰਮ ਆਈ ਉੱਥੇ
ਜੀ। ਸੋ ਅੱਗੇ ਉਹਨਾਂ ਨੇ ਲਿਖਿਆ, ਕਹਿੰਦੇ ਕਿ ਜਿਹੜੇ ਜਾਨਵਰ ਨੁਕਸਾਨ ਕਰਦੇ ਆ ਉਹਨਾਂ ਦਾ ਖਾਤਮਾ ਜ਼ਰੂਰੀ ਹੈ। ਸੋ ਬਿਲਕੁਲ ਜੀ, ਇਸ ਗੱਲ ਨਾਲ ਸਾਰੇ ਹੀ ਸਹਿਮਤ ਨੇ ਤੇ ਸਾਡੇ ਹੋਰ ਵੀ ਬਹੁਤ ਸਾਰੇ ਲਿਸਨਰ ਆ ਜਿਨ੍ਹਾਂ ਨੇ ਬਰਾੜ ਸਾਹਿਬ ਇਸ ਜੋ ਟੋਪਿਕ ਸੀਗਾ
ਬਾਰੇ ਕਾਫੀ। ਇੱਕ ਬੇਨਤੀ ਜ਼ਰੂਰ ਮੈਂ ਕਰਨੀ ਚਾਹੂੰਗਾ ਸਾਡੇ ਸਰੋਤਿਆਂ ਨੂੰ ਵੀ, ਜੇ ਕੋਈ ਬੰਦਾ ਦਿੱਲੀ ਦੇ ਲਾਗੇ ਦੇ ਸੁਣ ਰਿਹਾ ਜਾਂ ਉਹਦੇ ਲਾਗੇ ਦੇ ਮੋਇਨਕਾ ਗਾਂਧੀ ਦੇ ਨੇੜੇ ਦੇ ਬੰਦੇ, ਤਾਂ ਉਹਨਾਂ ਨੂੰ ਬੇਨਤੀ ਹੈ ਵੀ ਕੋਸ਼ਿਸ਼ ਕਰਕੇ ਨਾ ਇੱਕ ਦਿਨ 10-5 ਚੂਹਿਆਂ ਦੇ ਪਿੰਜਰੇ ਭਰ ਕੇ 15-20 ਕੁੱਤੇ ਪੰਜ ਸੱਤ ਗਾਈਆਂ ਲੈ ਕੇ ਤੇ ਵਾਰ ਕੇ ਜਰੂਰ ਛੱਡ ਕੇ ਆਇਓ, ਇੰਨਾ ਕੁ ਕਸ਼ਟ ਕਰਿਓ
ਜੀ ਜ਼ਰੂਰ ਕਰ ਸਕਦੇ ਆ। ਵੈਸੇ ਇਧਰ ਅਮਰਿੰਦਰ ਸੰਧੂ ਉਹਨਾਂ ਨੇ ਵੀ ਮੇਲ ਕੀਤੀ ਹੈ ਜੀ, ਕਹਿ ਰਹੇ ਆ ਕਿ 100% ਐਗਰੀ ਵਿਦ ਮਿੰਟੂ ਜੀ ਔਨ ਦਿਸ ਇਸ਼ੂ, ਈਵਨ ਕੰਟਰੀਜ਼ ਲਾਈਕ ਆਸਟ੍ਰੇਲੀਆ ਵੇਅਰ ਐਨੀਮਲਸ ਆਰ ਲਵਡ ਐਂਡ ਕੇਅਰਡ ਫੋਰ ਦੇ ਆਰ ਐਨੂਅਲ ਕੈਂਗਰੂ ਸੈਲਿੰਗ ਪ੍ਰੋਗਰਾਮ ਟੂ ਪ੍ਰੋਟੈਕਟ ਫਾਰਮਰ ਕਰੋਪਸ, ਤੇ ਕਹਿੰਦੇ ਜਿਹੜੀ ਮੇਨਕਾ ਗਾਂਧੀ ਆ ਉਹ ਜਸਟ ਆਪਦੀ ਰਾਜਨੀਤੀ ਖੇਡ ਰਹੀ ਆ ਤੇ ਇੰਡੀਆ ਦਾ ਕੁਛ ਨੀ ਹੋ ਸਕਦਾ। ਤੇ ਨਾਲ ਹੀ ਜੀ ਇਹਨਾਂ ਨੇ ਉਹ ਪੁਲਿਸ ਵਾਲੀ ਗੱਲ ਤੇ ਕਿਹਾ ਵਾ, ਕਹਿੰਦੇ ਕਿ ਲੋਕ ਵੀ ਡੰਡੇ ਦੇ ਪੀਰ ਨੇ
ਜੀ। ਜੀ ਬਿਲਕੁਲ, ਇੱਥੇ ਕੈਂਗਰੂਆਂ ਦੀ ਪਾਲਿਸੀ ਦੱਸ ਸਕਦੇ ਹਾਂ ਜੀ ਆਪਾਂ। ਕੈਂਗਰੂ ਜਿਹੜਾ ਇੱਥੋਂ ਦਾ ਨੈਸ਼ਨਲ ਜਾਨਵਰ ਆ, ਇੱਥੋਂ ਦੀ ਪਹਿਚਾਣ ਆ ਇੱਕ ਕਿਸਮ ਦੀ ਕਹਿ ਸਕਦੇ ਹਾਂ। ਜੇ ਕੈਂਗਰੂ ਦਾ ਨਾਂ ਆਉਂਦਾ ਤਾਂ ਸਿੱਧਾ ਆਸਟ੍ਰੇਲੀਆ ਦਾ ਨਾਂ ਆਉਂਦਾ, ਅਸੀਂ ਵੀ ਇਹਦਾ ਬੈਨੀਫਿਟ ਉਠਾਇਆ ਤੇ ਕੈਂਗਰੂ ਨਾਵਾਂ ਕਿਤਾਬ ਲਿਖ ਮਾਰੀ। ਸੋ ਕੈਂਗਰੂ ਇੱਕ ਵੱਡਾ ਸਿੰਬਲ ਦੇ ਤੌਰ ਦੇ ਉੱਤੇ ਉੱਪਰ ਕੇ ਆਇਆ, ਤਾਂ ਇਹ ਸਿੰਬਲ ਨੂੰ ਅਸੀਂ ਜੇ ਦੇਖੀਏ ਤੇ ਆਸਟ੍ਰੇਲੀਆ ਦੇ ਬਹੁਤ ਸਾਰੇ ਰੈਸਟੋਰੈਂਟਾਂ ਚ ਜੇ ਜਾਓਗੇ ਤਾਂ ਤੁਹਾਨੂੰ ਇਸ ਨੈਸ਼ਨਲ ਜਾਨਵਰ ਦਾ ਮੀਟ ਪਰੋਸ ਕੇ ਵੀ ਮਿਲਦਾ ਗਾ। ਹੁਣ ਤੁਸੀਂ ਦੇਖੋ ਵੀ ਪਾਲਿਸੀ ਕੀ ਆ, ਕਿੰਨੇ ਕੁ ਲਿਬਰਲ ਆਏ ਲੋਕ, ਤੇ ਜਿੱਥੇ ਜਿਹੜੀ ਚੀਜ਼ ਜਿੰਨੀ ਕੁ ਉਹਦਾ ਸਤਿਕਾਰ ਦੇਣਾ ਬਣਦਾ, ਜਿੰਨੀ ਕੁ ਉਹਦਾ ਰਾਈਟ ਬਣਦਾ ਉਹ ਦਿੰਦੇ ਆ। ਤੇ ਜੇ ਇਹੀ ਹਾਲ ਰਿਹਾ ਤਾਂ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਬੰਦਿਆਂ ਦੀ ਗਿਣਤੀ ਨਾਲੋਂ ਭੇਡਾਂ ਦੀ ਗਿਣਤੀ ਜ਼ਿਆਦੇ ਆ, ਬੰਦਿਆਂ ਦੀ ਗਿਣਤੀ ਨਾਲੋਂ ਸੂਰਾਂ ਦੀ ਗਿਣਤੀ ਜ਼ਿਆਦੇ ਆ, ਬੰਦਿਆਂ ਦੀ ਗਿਣਤੀ ਨਾਲੋਂ ਗਾਈਆਂ ਦੀ ਗਿਣਤੀ ਜ਼ਿਆਦੇ, ਤੇ ਬੰਦਿਆਂ ਦੀ ਗਿਣਤੀ ਨਾਲੋਂ ਕੈਂਗਰੂਆਂ ਦੀ ਗਿਣਤੀ ਜ਼ਿਆਦੇ ਆ। ਇਹ ਸੱਚ ਆ। ਤੇ ਫੇਰ ਦੱਸੋ ਵੀ ਕੀ ਕੀ ਕਿਵੇਂ ਜ਼ਿੰਦਗੀ ਹੋ ਜਾਊਗੀ ਜੇ ਇਹਨਾਂ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ
ਜੀ। ਸੋ ਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਗੱਲਬਾਤ ਆ ਜੋ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੋ?
ਬਸ ਜੀ ਗੱਲਬਾਤ ਗ੍ਰਿਫਤ ਚੱਲਦੇ ਆ, ਗ੍ਰਿਫਤ ਜੀ ਜੀ
ਜੀ ਜੀ
ਮੈਂ ਇਹੀ ਕਹਿ ਰਿਹਾ ਸੀ ਵੀ ਗ੍ਰਿਫਤ ਚੱਲਦੇ ਆ ਜੀ, ਤੇ ਗ੍ਰਿਫਤ ਮਿਲਦੇ ਆ ਸਾਰੇ ਸੱਜਣ ਮਿੱਤਰਾਂ ਨੇ ਵੀ ਉੱਥੇ ਬਹੁਤ ਸਾਰਿਆਂ ਨੇ। ਸੋ ਬੇਨਤੀ ਜੀ ਵੀ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ ਜਾਂ ਸਾਡੀ ਜਿਹੜੀ ਉਮਰ ਆ, ਹੁਣ ਖੇਡਾਂ ਦੇਖਣ ਦੀ ਤਾਂ ਹੈ ਨੀ, ਤੇ ਨਾ ਅਸੀਂ ਖੇਡਾਂ ਦੇਖਣ ਲਈ ਹੀ ਜਾਂਦੇ ਆ। ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਆ ਵੀ ਸੱਜਣਾ ਮਿੱਤਰਾਂ ਨੂੰ ਦੂਰ ਦੁਰਾਡੇ ਆਇਆਂ ਨੂੰ ਮਿਲਣਾ, ਸਿੱਧਾ ਸੰਪਰਕ ਕਰਨਾ, ਉਹਨਾਂ ਦੀਆਂ ਗੱਲਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ। ਤਾਂ ਇਸ ਦੌਰਾਨ ਅਸੀਂ ਅੱਗੇ ਤਾਂ ਹਰਮਨ ਰੇਡੀਓ ਦਾ ਇੱਕ ਟੈਂਟ ਵਿਸ਼ੇਸ਼ ਤੌਰ ਤੇ ਇੱਕ ਸਾਈਡ ਤੇ ਲਾਉਂਦੇ ਹੁੰਦੇ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਪਰ ਇਸ ਵਾਰ ਅਸੀਂ ਕੋਈ ਟੈਂਟ ਨਹੀਂ ਕਿਤੇ ਵੀ ਲਾ ਰਹੇ। ਸਾਡੇ ਡੇਰੇ ਬਸ ਖੁੱਲੇ ਘਾਹ ਦੇ ਮੈਦਾਨ ਚ ਅਸੀਂ ਜਾ ਕੇ ਖੜਦੇ ਹੁੰਦੇ ਆ, ਬਹਿ ਜਾਂਦੇ ਆ, ਤੇ ਉੱਥੇ ਸੱਜਣ ਮਿੱਤਰ ਆਈ ਜਾਂਦੇ ਆ, ਮਿਲੀ ਜਾਂਦੇ ਆ, ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰਦੇ ਆ, ਦੁੱਖ ਸੁੱਖ ਸਾਂਝੇ ਕਰਦੇ ਆ। ਸੋ ਤੁਸੀਂ ਵੀ ਬੇਝਿਜਕ ਹੋਏ ਕਿ ਜ਼ਰੂਰ ਪਹੁੰਚਿਓ, ਨਾ ਅਸੀਂ ਇੱਥੇ ਆਈਏ ਤਾਂ ਫੋਨ ਕਰਕੇ ਸਾਨੂੰ ਲੱਭ ਲਿਓ ਜੀ ਵੀ ਕਿੱਥੇ ਜੇ ਆ, ਤਾਂ ਜ਼ਰੂਰ ਅਸੀਂ 2 ਦਿਨ ਉੱਥੇ ਗਰਾਊਂਡ ਦੇ ਵਿੱਚ ਹਾਜ਼ਰੀ ਵੀ ਦੇਵਾਂਗੇ ਆਪਣੀ, ਤੇ ਆਪਣੇ ਬੰਨਿਓਂ ਜਿਹੜਾ ਬਣਦਾ ਯੋਗਦਾਨ ਵੀ ਉਹਨਾਂ ਨਾਲ ਪਾਵਾਂਗੇ ਖੇਡਾਂ ਦੇ ਵਿੱਚ। ਤੇ ਤੁਹਾਨੂੰ ਵੀ ਇਹੀ ਬੇਨਤੀ ਹੈ ਜੀ ਵੀ ਹੁਮ ਹੁਮ ਆ ਕੇ ਪਹੁੰਚੋ, ਤੇ ਗ੍ਰਿਫਤ ਮਿਲਦੇ ਆ ਫਿਰ ਜੀ। ਬਸ
ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ ਜੀ। ਦੋਸਤੋ ਇਹ ਸਨ ਮਿੰਟੂ ਬ੍ਰਾਟ ਜੀ ਐਡੀਲੇਡ ਸਟੂਡੀਓ ਤੋਂ, ਜਿਨ੍ਹਾਂ ਨੇ ਖਬਰਾਂ ਦੇ ਬਾਰੇ ਤੇ ਪੰਜਾਬ ਦੇ ਸਿਆਸੀ ਜੀਵਨ ਬਾਰੇ ਬਹੁਤ ਕੁਝ ਦੱਸਿਆ, ਤੇ ਮੇਰੇ ਖਿਆਲ ਚ ਤੁਹਾਨੂੰ ਤੁਹਾਡੇ ਮੈਸੇਜ ਤੇ ਜੋ ਵੀ ਤੁਸੀਂ ਸੁਨੇਹ ਭੇਜੇ ਸੀ ਉਸਦੇ ਜਵਾਬ ਵੀ ਮਿਲ ਗਏ ਹੋਣਗੇ। ਤੇ ਇੱਧਰ ਜੀ ਹੁਣ ਬਹੁਤ ਸਾਰੇ ਮੈਸੇਜ ਆ ਚੁੱਕੇ ਨੇ, ਤੇ ਇਸ ਤੋਂ ਪਹਿਲਾਂ ਕਿ ਤੁਸੀਂ ਮੈਨੂੰ ਦੁਬਾਰਾ ਲਿਖ ਲਿਖ ਕੇ ਭੇਜਣ ਲੱਗ ਜਾਓ ਕਿ ਬੋਬੀ ਸਾਡਾ ਮੈਸੇਜ ਗੁੰਮ ਤਾਂ ਨਹੀਂ ਗਿਆ, ਤੇ ਮੇਰੇ ਖਿਆਲ ਦੇ ਵਿੱਚ ਜੀ ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਵਾਂ। ਤੇ ਜਗਰੂਪ ਸਮਰਾ ਮੈਲਬਨ ਤੋਂ ਕਹਿ ਰਿਹਾ ਕਿ ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ ਬੋਬੀ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੋਬ ਦੇ ਨਾਲ ਨਾਲ। ਕਹਿੰਦੇ ਕਿ ਮੇਰੇ ਨਾਲ ਮੇਰੇ ਫਰੈਂਡ ਵੀ ਨੇ ਰਾਜ ਸੰਧੂ, ਰਾਜਵੀਰ ਹੈਰੀ ਐਂਡ ਪੰਮਾ ਬਾਈ। ਅੱਜ ਕਹਿੰਦੇ ਠੰਡ ਵਾਲੀ ਫੀਲਿੰਗ ਆ ਜੀ, ਫਰਾਈਡੇ ਵੀ ਆ ਤੇ ਪੂਰੀ ਖੁਸ਼ੀ ਵਾਲਾ ਮਾਹੌਲ ਹੈ, ਐਂਡ ਨਾਲ ਦੀ ਨਾਲ ਕਹਿੰਦੇ ਕਿ ਲੌਂਗ ਵੀਕਐਂਡ ਵੀ ਆ, ਸੌਂਗ ਪਲੇ ਕਰ ਦੋ ਕਹਿੰਦੇ ਜੋਬਨ ਸੰਧੂ ਦਾ ਜੱਟ ਮਹਿਕਮਾ। ਲਓ ਜੀ ਮਹਿਕਮਾ ਦਾ ਤੁਸੀਂ ਸਾਰੇ ਇਕੱਠਾ ਕਰੀ ਬੈਠੇ ਹੋ, ਹੈ ਨਾ, ਇੰਨੇ ਜ਼ਿਆਦਾ ਸੁਣ ਵੀ ਰਹੇ ਹੋ, ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਜਿਹਾ ਸਵਾਗਤ ਆ। ਤੇ ਹੁਣ ਬਸ ਮੈਂ ਮੈਸੇਜ ਵੀ ਹੋਰ ਸਾਡੇ ਲਿਸਨਰ ਜਿਹੜੇ ਸਾਡੇ ਦੋਸਤ ਪ੍ਰੋਗਰਾਮ ਦੇ ਵਿੱਚ ਆਏ ਨੇ ਉਹਨਾਂ ਦੇ ਮੈਸੇਜ ਵੀ ਪੜ੍ਹਦੇ ਹਾਂ, ਤੇ ਜਿਹੜਾ ਤੁਹਾਡਾ ਗਾਣਾ ਵਾ ਜੋਬਨ ਸੰਧੂ ਦਾ ਜੱਟ ਮਹਿਕਮਾ, ਆਪਾਂ ਜ਼ਰੂਰ ਇਹ ਪਲੇ ਕਰਾਂਗੇ। ਤੇ ਉਸ ਤੋਂ ਅੱਗੇ ਜੀ ਅਮਰਦੀਪ ਸਿੰਘ ਮੈਲਬੋਰਨ ਤੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਸਪੈਸ਼ਲੀ ਤਾਇਆ ਜੀ ਨੂੰ। ਕੀ ਗੱਲ ਬਈ, ਮੇਰੇ ਨਾਲ ਕੋਈ ਦੁਸ਼ਮਣੀ ਆ ਕਿ ਸਪੈਸ਼ਲੀ ਤਾਇਆ ਜੀ ਨੂੰ? ਚਲੋ ਕੋਈ ਗੱਲ ਨੀ, ਤਾਇਆ ਜੀ ਨੂੰ ਵੀ ਕਰਦੇ ਆ ਸ਼ਾਮਲ, ਤੇ ਸਪੈਸ਼ਲ ਵਾਲੀ ਸਤਿ ਸ੍ਰੀ ਅਕਾਲ ਆ ਉਹਨਾਂ ਨੂੰ ਬੁਲਾ ਦੇਵਾਂਗੇ। ਉਹਨਾਂ ਤੱਕ ਪਹੁੰਚ ਵੀ ਗਈ ਹੋਵੇਗੀ, ਕਿਉਂਕਿ ਤਾਇਆ ਹਜੇ ਚਾਹ ਪੀ ਜਾਂਦਾ ਵਾ, ਪਤਾ ਨੀ ਕਿੱਦਾਂ ਦੀ ਚਾਹ ਵਾ ਤਾਏ ਨੇ ਬਣਾਉਣੀ ਆ, ਜਿਹੜੀ 2 ਵਾਰੀ ਚਾਹ ਪੀ ਚੁੱਕਾ ਵਾ, ਤੇ ਹੁਣ ਪਤਾ ਨੀ। ਚਲੋ ਕੋਈ ਨਾ, ਥੋੜਾ ਜਿਹਾ ਟਾਈਮ ਤਾਇਆ ਜੀ ਨੂੰ ਹੋਰ ਦਿੰਦੇ ਆ, ਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਆਉਂਦੇ ਆ। ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਕਹਿੰਦੇ ਉਹਨਾਂ ਨੂੰ ਤਾਂ ਆ ਜਿਹੜੇ ਇੰਨਾ ਸਵੇਰੇ ਸਵੇਰੇ ਉੱਠ ਕੇ ਵਿਚਾਰੇ ਪ੍ਰੋਗਰਾਮ ਕਰਾਉਂਦੇ ਆ ਹਨਾ, ਕਹਿੰਦੇ ਕਿੱਦਾਂ ਤਾਇਆ ਜੀ ਚਾਹ ਚੂ ਪੀ ਲਈ ਆ ਫਿਰ ਓਹੋ ਮੈਲਬੋਰਨ ਵਾਲੇ ਉਹ ਬਾਲੀ ਮਾੜੀ ਗੱਲ ਆ ਵੈਸੇ ਤੁਹਾਡੇ ਲਈ, ਕਹਿੰਦੇ ਕਿ ਚਾਹ ਚੂ ਪੀ ਲਈ ਆ ਫਿਰ ਪੀ ਲਈ ਕੀ ਪੁੱਛਣਾ, ਆਏ ਪੁੱਛੋ ਤਾਇਆ ਜੀ ਚਾਹ ਲੈ ਕੇ ਆਈਏ, ਫੇਰ ਤਾਂ ਤਾਏ ਨੂੰ ਲੱਗੇ ਵੀ ਮੇਰਾ ਭਤੀਜ ਬਾਲੀ ਕਦਰ ਕਰਦਾ ਮੇਰੀ, ਚਲੋ ਕੋਈ ਗੱਲ ਨੀ ਤੁਹਾਡੇ ਵੱਲੋਂ ਚਾਹ ਉਹਨਾਂ ਨੂੰ ਮੈਂ ਪਿਲਾ ਦੇਵਾਂਗੀ। ਤੇ ਅੱਗੇ ਜੀ ਗੁਰਪ੍ਰੀਤ ਸਿੰਘ ਪਰਥ ਤੋਂ ਕਹਿੰਦੇ ਕਿ ਗੁੱਡ ਮਾਰਨਿੰਗ ਬੋਬੀ ਜੀ, ਕਬੱਡੀ ਵਾਲਾ ਸੌਂਗ ਲਾ ਕੇ ਤਾਂ ਵਾਰਮ ਅਪ ਕਰਤਾ, ਲਓ ਜੀ ਆਪਣੀ ਮਿਹਨਤ ਹੋ ਗਈ ਸਫਲ ਤੇ ਮੇਰਾ ਮਕਸਦ ਵੀ ਇਹੀ ਸੀ ਕਿ ਕਬੱਡੀ ਵਾਲਾ ਸੌਂਗ ਤੁਹਾਨੂੰ ਸੁਣਾਇਆ ਜਾਵੇ ਤੇ ਤੁਸੀਂ ਸਾਰੇ ਵਾਰਮ ਅਪ ਹੋ ਜਾਵੋ, ਤੇ ਓਨੇ ਹੀ ਉਤਸ਼ਾਹ ਤੇ ਹੁਮ ਹਮਾ ਕੇ ਪਹੁੰਚੋ ਫਿਰ ਕਬੱਡੀ ਗ੍ਰਿਫਟ ਦੇ ਵਿੱਚ ਗੇਮਾਂ ਦੇਖਣ ਦੇ ਲਈ। ਤੇ ਕਹਿੰਦੇ ਕਿ ਹੈਵ ਏ ਗ੍ਰੇਟ ਡੇ, ਗ੍ਰੇਟ ਡੇ ਜੀ ਸਾਡੇ ਵੱਲੋਂ ਤੁਹਾਡੇ ਸਾਰਿਆਂ ਨੂੰ। ਤੇ ਅੱਗੇ ਨਾਲ ਜੀ ਉਹ ਕਹਿੰਦੇ ਕਿ ਗੁੱਡ ਪੀਪਲ ਦੇ ਮੇਕ ਇਟ ਈਜ਼ੀਅਰ ਟੂ ਕੀਪ ਯੂਅਰ ਹੈਡ ਅਪ ਈਵਨ ਵੈਨ ਯੂ ਆਰ ਗੋਇੰਗ ਥਰੂ ਬੈਡ ਟਾਈਮ। ਸੋ ਬਿਲਕੁਲ ਜੀ ਜ਼ਿੰਦਗੀ ਦੀ ਸੱਚਾਈ ਆ, ਅਗਰ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਜਿਹੜੇ ਯਾਰ ਦੋਸਤ ਆ ਉਹ ਚੰਗੇ ਲੋਕ ਹੋਣਗੇ ਤਾਂ ਉਹ ਤੁਹਾਨੂੰ ਬੁਰੇ ਟਾਈਮ ਦੇ ਵਿੱਚ ਵੀ ਡਿੱਗਣ ਨਹੀਂ ਦੇਣਗੇ, ਹਮੇਸ਼ਾ ਕੋਸ਼ਿਸ਼ ਕਰਨਗੇ ਤੁਹਾਡੇ ਤੁਹਾਨੂੰ ਉਸ ਬੁਰੇ ਟਾਈਮ ਚੋਂ ਕੱਢਣ ਦੀ ਤੇ ਤੁਹਾਡੇ ਨਾਲ ਖੜੇ ਰਹਿਣ ਦੀ। ਸੋ ਬਿਲਕੁਲ ਜੀ ਮੇਰੇ ਖਿਆਲ ਦੇ ਵਿੱਚ ਅੱਗੇ ਕਰਨਵੀਰ ਸਿੰਘ ਸ਼ਿਪਸਟਨ ਵਾਲੇ ਇਹਨਾਂ ਦਾ ਮੈਂ ਮੈਸੇਜ ਤਾਂ ਪੜ੍ਹ ਚੁੱਕਾ ਸੀ, ਜੇ ਸੁਣਦੇ ਹੋ ਤਾਂ ਜੀ ਆ ਜਿਹੜਾ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਬਣਾਈ ਆ ਥੋੜਾ ਜਿਹਾ ਇੱਧਰ ਬ੍ਰਿਸਬੇਨ ਨੂੰ ਵੀ ਭੇਜ ਦਿਓ, ਕਿਉਂਕਿ ਠੰਡ ਵਾ, ਮੌਸਮ ਵੀ ਠੰਡਾ ਵਾ ਤੇ ਸਰਦੀਆਂ ਦੇ ਵਿੱਚ ਸਾਗ ਮੱਕੀ ਦੀ ਰੋਟੀ ਤੇ ਲੱਸੀ ਕਿਆ ਬਾਤ ਆ। ਮੈਨੂੰ ਲੱਗਦਾ ਗ੍ਰਿਫਤੀ ਦੀ ਬਜਾਏ ਇੱਧਰੋਂ ਹੀ ਆਉਣਾ ਪੈਣਾ ਵਾ। ਸੋ ਇਹਨਾਂ ਨੇ ਜੋ ਸਾਨੂੰ ਇਨਫੋਰਮੇਸ਼ਨ ਭੇਜੀ ਸੀ ਆਪਾਂ ਇੱਕ ਵਾਰੀ ਫੇਰ ਤੋਂ ਸਾਂਝੀ ਕਰ ਦਿੰਦੇ ਹਾਂ ਜੀ। ਕਹਿੰਦੇ ਕਿ ਗ੍ਰਿਫਤ ਜਾਣ ਵਾਲੀਆਂ ਸੰਗਤਾਂ ਲਈ ਸਿਫਟਨ ਗੁਰੂ ਘਰ ਦੇ ਵਿੱਚ ਚਾਹ ਪਕੌੜਿਆਂ ਤੇ ਲੰਗਰ ਦੇ ਨਾਲ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨਾਲ ਲੱਸੀ ਮੱਖਣ ਦਾ ਲੰਗੀ ਲਾਇਆ ਜਾ ਰਿਹਾ ਹੈ। ਤੁਸੀਂ ਤਾਂ ਆਹ ਜਿਹੜੀ ਇਨਫੋਰਮੇਸ਼ਨ ਆ ਦੱਸਦੀ ਆ, ਉਧਰੋਂ ਤਾਇਆ ਜੀ ਵੀ ਵਿਚਾਰੇ ਉਹ ਵੀ ਕਹੀ ਜਾਂਦੇ ਆ ਕਿ ਉਹ ਕਾਸ਼ ਮੈਂ ਨੀ ਉੱਥੇ ਜਾ ਸਕਦਾ, ਤੇ ਉਧਰੋਂ ਮੈਂ ਵੀ ਇਹੀ ਸੋਚ ਰਹੀ ਹਾਂ ਕਿ ਕਾਸ਼ ਬ੍ਰਿਸਬੇਨ ਤੇ ਗ੍ਰਿਫਤ ਦੇ ਵਿਚਾਲੇ ਤੁਹਾਡਾ ਸ਼ਿਫਟਨ ਹੁੰਦਾ ਤਾਂ ਪੱਕਾ ਉੱਥੇ ਆਉਣਾ ਹੀ ਆਉਣਾ ਸੀ। ਤੇ ਹੋਰ ਉਹਨਾਂ ਨੇ ਜੀ ਕਹਿੰਦੇ ਕਿ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਜਗਸੀਰ ਸਿੰਘ ਰਾਉਕੇ ਉਹਨਾਂ ਦੇ ਨਾਲ ਸੰਪਰਕ ਕਰੋ, ਤੇ ਉਹਨਾਂ ਦਾ ਨੰਬਰ ਆ ਜੀ 0444-5119। ਤੇ ਇਸ ਨੰਬਰ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ। ਤੇ ਨਾਲ ਹੀ ਉਹਨਾਂ ਨੇ ਦੱਸਿਆ ਸੀ ਗੁਰੂ ਘਰ ਦੇ ਨੇੜੇ ਰਾਊਂਡ ਅਬਾਊਟ ਦੇ ਕੋਲ ਥੋੜਾ ਕੰਮ ਚੱਲ ਰਿਹਾ ਵਾ, ਸੋ ਬੀ ਕੇਅਰਫੁਲ। ਤੇ ਸਾਰਿਆਂ ਨੂੰ ਉਹਨਾਂ ਨੇ ਗੁਰੂ ਘਰ ਦਾ ਐਡਰੈਸ ਵੀ ਦੱਸਿਆ ਵਾ। ਐਡਰੈਸ ਆ ਜੀ 240 ਡੋਇਲੀਜ ਰੋਡ ਸ਼ਿਪਸਟਨ, ਤੇ ਪੋਸਟ ਕੋਡ ਆ 3630। ਲਓ ਜੀ ਤੁਹਾਡੀ ਜਿਹੜੀ ਇਹ ਫਰਮਾਇਸ਼ ਆ ਜਾਂ ਤੁਹਾਡੀ ਜਿਹੜੀ ਗੁਜ਼ਾਰਿਸ਼ ਆ ਸਾਰਿਆਂ ਤੱਕ ਪਹੁੰਚ ਗਈ ਹੋਵੇਗੀ। ਤੇ ਫਰਮਾਇਸ਼ ਹੋਈ ਸੀਗੀ ਜੀ ਸਾਨੂੰ ਜੱਟ ਮਹਿਕਮਾ ਗਾਣਾ ਸੁਣਨ ਦੀ, ਤੇ ਉਹ ਗਾਣਾ ਸੁਣ ਲਈਏ ਜੀ, ਮੈਨੂੰ ਵੀ ਸਾਹ ਮਿਲ ਜੂਗਾ, ਨਹੀਂ ਤਾਂ ਨਾ ਫਿਰ ਤੁਸੀਂ ਕਹਿਣਾ ਵਾ ਕਿ ਪ੍ਰੋਗਰਾਮ ਦੇ ਵਿੱਚ ਬ੍ਰੇਕ ਤਾਂ ਕੀ ਆ। ਇੱਕ ਵਾਰੀ ਪਤਾ ਕੀ ਹੁੰਦਾ, ਚਲੋ ਮੈਂ ਤੁਹਾਨੂੰ ਗੱਲ ਸੁਣਾਈ ਦਿੰਦੀ ਆ। ਜੱਟ ਮਹਿਕਮਾ ਗਾਣਾ ਤਾਂ ਬਸ ਜ਼ਰੂਰ ਸੁਣਦੇ, ਉਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਗੱਲ ਸੁਣਾਉਣੀ ਆ। ਕਹਿੰਦੇ ਨਾ ਵੀ ਇੱਕ ਵਾਰੀ ਏਦਾਂ ਹੁੰਦਾ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਵਾ ਤੇ ਕੋਈ ਕਹਿੰਦਾ ਕਿ ਪ੍ਰੋਗਰਾਮ ਦੇ ਵਿੱਚ ਬ੍ਰੇਕ ਕਿਉਂ ਨੀ ਆ ਰਹੀ ਹੈਗੀ, ਵੀ ਪ੍ਰੋਗਰਾਮ ਕੰਟੀਨਿਊਸਲੀ ਚੱਲੀ ਜਾ ਰਿਹਾ ਵਾ। ਤਾਂ ਫਿਰ ਅੱਗੋਂ ਸਾਹਮਣੇ ਮੇਰੇ ਵਰਗਾ ਕੋਈ ਬੈਠਾ ਹੁੰਦਾ ਜਿਹੜਾ ਬਾਲਾ ਬੋਲਦਾ, ਕਹਿੰਦਾ ਤੁਸੀਂ ਬ੍ਰੇਕ ਦੀ ਗੱਲ ਕਰਦੇ ਹੋ, ਇਹ ਜਿਹੜਾ ਪ੍ਰੋਗਰਾਮ ਕਰਦਾ ਇਹ ਸਾਹ ਲੈ ਲੈ ਵੀ ਇੰਨਾ ਹੀ ਚੰਗਾ ਵਾ। ਹੁਣ ਇਸ ਤੋਂ ਪਹਿਲਾਂ ਕਿ ਤੁਹਾਡੇ ਮੈਸੇਜ ਮੈਨੂੰ ਇਸ ਤਰੀਕੇ ਦੇ ਨਾਲ ਆਉਣ ਲੱਗ ਜਾਣ ਕਿ ਵੀ ਇਹ ਸਾਹ ਵੀ ਨੀ ਲੈਂਦੀ ਹੈਗੀ, ਬ੍ਰੇਕ ਦੀ ਗੱਲ ਤਾਂ ਬਹੁਤ ਦੂਰ ਦੀ ਆ, ਤੇ ਆਪਾਂ ਗਾਣਾ ਸੁਣ ਲੈਂਦੇ ਹਾਂ, ਬ੍ਰੇਕ ਤਾਂ ਬਾਅਦ ਦੀ ਗੱਲ ਆ ਕਿਉਂਕਿ ਤੁਹਾਡੇ ਮੈਸੇਜ ਆ ਕਿ ਤੁਹਾਡਾ ਸਾਥ ਮੈਨੂੰ ਬ੍ਰੇਕ ਲੈਣੀ ਨੀ ਦਿੰਦਾ। ਤੇ ਫਿਰ ਮਿਲਦੇ ਹਾਂ ਜੀ ਇਸ ਕਹਾਣੀ ਤੋਂ ਬਾਅਦ। ਯਾਰ ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੁਸੀਂ ਜੱਟ ਮਹਿਕਮਾ, ਕਿਉਂ ਜੇ ਗਰੁੱਪ ਚ ਹੋ ਗਿਆ ਨਾ ਫਿਰ ਤੁਹਾਡੇ ਗਾਣੇ ਦੀ ਫਰਮਾਇਸ਼ ਤੇ ਮੈਨੂੰ ਲੱਗਦਾ ਤੁਸੀਂ ਇੰਜੋਏ ਵੀ ਕੀਤਾ ਹੋਵੇਗਾ ਤੇ ਆਪਣੇ ਜਿਹੜੇ ਬਾਕੀ ਲਿਸਨਰ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਸਾਰਿਆਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ। ਅਮਨਦੀਪ ਸਿੰਘ ਕਹਿ ਰਹੇ ਆ ਕਿ ਬਰਾੜ ਸਾਹਿਬ ਨੂੰ ਇਨਵਾਈਟ ਕਰ ਰਹੇ ਆ, ਕਹਿੰਦੇ ਕਿ ਅਗਰ ਟਾਈਮ ਹੋਇਆ ਤਾਂ ਮਜ਼ਦੂਰਾਂ ਸਾਨੂੰ ਵੀ ਦਰਸ਼ਨ ਦਿਓ। ਲਓ ਜੀ ਉਹਨਾਂ ਨੇ ਸੁਣ ਲਿਆ ਹੋਵੇਗਾ ਤੇ ਜੇ ਟਾਈਮ ਹੋਊਗਾ ਤਾਂ ਦਰਸ਼ਨ ਜ਼ਰੂਰ ਦੇਣਗੇ ਤੇ ਵੈਸੇ ਤੁਸੀਂ ਵੀ ਉੱਥੇ ਪਹੁੰਚੇ ਹੀ ਹੋਵੋਗੇ ਤੇ ਤੁਸੀਂ ਉੱਥੇ ਉਹਨਾਂ ਨੂੰ ਮਿਲ ਵੀ ਸਕਦੇ ਹੋ ਜੀ। ਕੁਲਦੀਪ ਸਿੰਘ ਔਲਖ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਰਾੜ ਸਾਹਿਬ ਸੋ ਕਾਲਡ ਜਥੇਦਾਰ ਔਜਲਾ ਸਾਹਿਬ ਦੀ ਮਿੱਠੀ ਮਿੱਠੀ ਬੋਲੀ ਬਾਰੇ ਕੀ ਕਹਿਣਾ ਵਾ, ਜੋ ਉਹਨਾਂ ਨੇ ਦਰਬਾਰ ਮਾਫੀ ਚਾਹੂੰਗੀ ਜੀ ਮੈਨੂੰ ਥੋੜਾ ਇਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ। ਚਲੋ ਇਹ ਮੈਂ ਮੈਸੇਜ ਛੱਡ ਰਹੀ ਹਾਂ ਤੇ ਮੈਂ ਉਸ ਤੋਂ ਬਾਅਦ ਵਿੱਚ ਇਹ ਮੈਸੇਜ ਪੜ੍ਹ ਰਹੀ ਹਾਂ ਤੇ ਪਰ ਇੱਧਰ ਸਾਡੇ ਹੋਰ ਜਿਹੜੇ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਆ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੀ ਹੈ ਜੀ। ਮਲਕੀਤ ਬਗਿਆਣਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਹਰਮਾ ਰੇਡੀਓ ਦੀ ਸਾਰੀ ਟੀਮ ਨੂੰ ਨਿਊਯਾਰਕ ਤੋਂ, ਕਹਿੰਦੇ ਕਿ ਨਾਈਸ ਸਨਸ਼ਾਈਨ ਈਵਨਿੰਗ ਹੇਅਰ ਇੰਜੋਇੰਗ ਯੂਅਰ ਪ੍ਰੋਗਰਾਮ, ਥੈਂਕ ਯੂ। ਲਓ ਜੀ ਫਿਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਸਾਡਾ ਸਾਥ ਵੀ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਤੇ ਇਸ ਵਧੀਆ ਜੀ ਸ਼ਾਮ ਦੇ ਵਿੱਚ ਆਪਾਂ ਤੁਹਾਨੂੰ ਕੋਸ਼ਿਸ਼ ਵੀ ਕਰ ਰਹੇ ਹਾਂ ਜੀ ਵਧੀਆ ਵਧੀਆ ਗਾਣੇ ਸੁਣਾਉਣ ਦੇ ਲਈ। ਤੇ ਅੱਗੇ ਜੀ ਅਮਰਿੰਦਰ ਸੰਧੂ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਾ ਰੇਡੀਓ ਦੇ ਸਾਰੇ ਲਿਸਨਰ ਨੂੰ, ਕਹਿੰਦੇ ਹੈਵ ਏ ਗੁੱਡ ਲੌਂਗ ਵੀਕਐਂਡ ਐਵਰੀ ਵਨ। ਤੇ ਅਮਰਿੰਦਰ ਸੰਧੂ ਗਲੈਨਵੁੱਡ ਸਿਡਨੀ ਤੋਂ, ਲਓ ਫਿਰ ਕੋਈ ਗੱਲ ਨੀ ਜੀ ਤੁਸੀਂ ਵੀ ਸਾਰੇ ਲੌਂਗ ਵੀਕਐਂਡ ਨੂੰ ਇੰਜੋਏ ਕਰ ਰਹੇ ਹੋ ਤੇ ਵਧੀਆ ਵਧੀਆ ਮੈਸੇਜ ਵੀ ਭੇਜ ਰਹੇ ਹੋ, ਗਾਣੇ ਵੀ ਭੇਜ ਰਹੇ ਹੋ, ਪਰ ਤੁਸੀਂ ਅੱਜ ਨਾ ਸਾਰੇ ਜਾਣੇ ਇੱਕ ਚਲਾਕੀ ਵਰਤ ਰਹੇ, ਕਿਉਂਕਿ ਚਲਾਕੀ ਪਤਾ ਕੀ ਵਰਤੀ ਆ, ਤੁਸੀਂ ਸਾਰਿਆਂ ਨੇ ਮੈਨੂੰ ਆਪਣੀਆਂ ਈਮੇਲਸ ਦੇ ਵਿੱਚ ਉਲਝਾ ਲਿਆ ਤਾਂ ਜੋ ਮੈਂ ਆਪਣੀ ਬਾਤ ਨੂੰ ਬੁਝਾਰਤ ਨੂੰ ਭੁੱਲ ਜਾਵਾਂ। ਤੁਹਾਨੂੰ ਲੱਗਦਾ ਵੀ ਮੈਂ ਕੋਈ ਗੱਲ ਭੁੱਲ ਜੂੰਗੀ? ਨਾ ਨਾ ਨਾ, ਸੋ ਬੁਝਾਰਤ ਤਾਂ ਜੀ ਤੁਹਾਨੂੰ ਦੱਸਣੀ ਪੈਣੀ ਆ। ਬੁਝਾਰਤ ਮੈਂ ਇੱਕ ਵਾਰੀ ਫਿਰ ਤੋਂ ਦੱਸ ਦਿੰਨੀ ਆ, ਕਹਿੰਦੇ ਕਿ ਐਡਾ ਸਾਡਾ ਕੋਠੜਾ 80-90 ਬਾਰ ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ, ਹੈ ਨਾ ਜੀ। ਈਜ਼ੀ ਜੀ ਆ, ਵੈਸੇ ਥੋੜੇ ਜੇ ਤੁਸੀਂ ਨਾ ਦਿਮਾਗ ਤੇ ਪ੍ਰੈਸ਼ਰ ਪਾਓਗੇ ਤਾਂ ਪਤਾ ਲੱਗ ਜਾਣਾ ਵਾ। ਸੋ ਇਹ ਜਿਹੜੀ ਬੁਝਾਰਤ ਆ ਜਿਹੜਾ ਇਹਦਾ ਆਨਸਰ ਆ ਉਸ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ, ਟੋਟਲੀ ਸਾਰੇ, ਤੇ ਮੈਨੂੰ ਨੀ ਲੱਗਦਾ ਕੋਈ ਐਸਾ ਇਨਸਾਨ ਹੋਊਗਾ ਜਿਸਨੇ ਇਸ ਚੀਜ਼ ਨੂੰ ਨਾ ਦੇਖਿਆ ਹੋਊਗਾ। ਤੇ ਹੁਣ ਇਹ ਬਾਤ ਆ ਜਿਹੜੀ ਜਾਏ ਬੁਝਾਰਤ ਆ, ਇਸਦਾ ਆਨਸਰ ਕੀ ਆ ਜੀ? ਇੱਧਰ ਜਵਾਬ ਆਇਆ ਜ਼ਰੂਰ ਆ ਪਰ ਉਹ ਥੋੜਾ ਜਿਹਾ ਗਲਤ ਹੋ ਗਿਆ। ਉਹ ਕਿੰਨਾ ਨੇ ਜਵਾਬ ਭੇਜਿਆ ਸੀ ਉਸਦੇ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਜੀ। ਤੇ ਅੱਗੇ ਜੀ ਵਿਸ਼ੰਦੂ ਉਹਨਾਂ ਦੀ ਮੈਨੂੰ ਸਿੱਧੂ ਮੈਨੂੰ ਉਹਨਾਂ ਦੀ ਜੀ ਜਿਹੜੀ ਕੀ ਕਹਿੰਦੇ ਹੁੰਦੇ ਆ ਕਿ ਜਿਹੜੀ ਕੁਛ ਸ਼ੋਅ ਤਾਂ ਹੋ ਨਹੀਂ ਰਿਹਾ ਕਿ ਉਹਨਾਂ ਨੇ ਕੀ ਭੇਜਿਆ ਵਾ, ਪਰ ਇਹ ਐਮਪਟੀ ਆ ਗਈ ਆ ਜੀ, ਖਾਲੀ ਈਮੇਲ ਆ ਗਈ ਆ। ਪਰ ਚਲੋ ਕੋਈ ਗੱਲ ਨੀ ਜੀ, ਅਗਰ ਤੁਸੀਂ ਸੁਣਦੇ ਹੋ ਤਾਂ ਕੁਛ ਲਿਖ ਕੇ ਭੇਜ ਦਿਓ ਤੇ ਗਾਣੇ ਦੀ ਫਰਮਾਇਸ਼ ਵੀ ਭੇਜ ਦਿਓ ਜੇ ਕੁਛ ਹੋਰ ਨਹੀਂ ਤਾਂ। ਚਲੋ ਕੋਈ ਗੱਲ ਨੀ ਜੀ, ਵੈਸੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਗੁਰਦੀਪ ਸਿੰਘ ਦੀਪ ਪਲਾਹੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਪੌਬੀ ਜੀ, ਪ੍ਰੋਗਰਾਮ ਪੂਰੀ ਸ਼ਾਨੋ ਸ਼ੌਕ ਦੇ ਨਾਲ ਚੱਲ ਰਿਹਾ ਹੈ ਤੇ ਚੜਾਈ ਆ ਪੂਰੀ ਪ੍ਰੋਗਰਾਮ ਦੀ। ਇੱਕ ਗੱਲ ਤਾਂ ਸਹੀ ਆ, ਕਹਿੰਦੇ ਤੁਸੀਂ ਬਿਨਾਂ ਸਾਹ ਲਏ ਪੂਰਾ ਪ੍ਰੋਗਰਾਮ ਕਰ ਦਿੰਦੇ ਹੋ, ਐਡ ਲਾਉਣੀ ਤਾਂ ਗੱਲ ਹੀ ਛੱਡੋ। ਦੇਖਿਆ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਨਾ ਹੁਣ ਇੱਕ ਗਾਣਾ ਜਾਂ ਐਡ ਬ੍ਰੇਕ ਲਾ ਦਾਂ, ਹੋਰ ਨਾ ਕਿ ਮੇਰੇ ਨਾਲ ਵੀ ਉਹੀ ਹੋਣੀ ਹੋਵੇ। ਦੇਖਿਆ ਹੋ ਗਈ ਨਾ ਮੇਰੇ ਨਾਲ ਵੀ ਉਹੀ। ਚੱਲ ਕੋਈ ਗੱਲ ਨੀ ਜੀ, ਵੈਸੇ ਕੋਸ਼ਿਸ਼ ਕਰਦੀ ਹੁੰਦੀ ਆ ਕਿ ਤੁਹਾਡਾ ਸਾਰਿਆਂ ਦਾ ਇੰਟਰਟੇਨਮੈਂਟ ਬਣਿਆ ਰਹੇ, ਕਿਉਂਕਿ ਕਈ ਵਾਰੀ ਕੋਈ ਗੱਲ ਚੱਲਦੀ ਚੱਲਦੀ ਹੁੰਦੀ ਆ ਨਾ ਵਿੱਚ, ਜੇ ਕੋਈ ਸਾਹ ਲੈ ਜੇ ਜਾਂ ਕੋਈ ਬ੍ਰੇਕ ਆ ਜੇ, ਫਿਰ ਉਹਦਾ ਜਿਹੜਾ ਮਜ਼ਾ ਹੁੰਦਾ ਜੋ ਆਪਣਾ ਇੰਟਰਸਟ ਬਣਿਆ ਹੁੰਦਾ ਨਾ ਉਹ ਖਰਾਬ ਹੋ ਜਾਂਦਾ ਵਾ। ਤੇ ਮੈਂ ਨਹੀਂ ਚਾਹੁੰਦੀ ਕਿ ਉਹ ਜਿਹੜਾ ਤੁਹਾਡਾ ਇੰਟਰਸਟ ਆ ਉਹ ਖਰਾਬ ਹੋਵੇ ਜਾਂ ਉਹਦੇ ਵਿੱਚ ਕੋਈ ਖਲਾਲ ਪੈ ਜਾਵੇ। ਤੇ ਬਾਕੀ ਜੀ ਕਹਿੰਦੇ ਕਿ ਗਾਣਾ ਸੁਣਾ ਦੋ, ਕਹਿੰਦੇ ਬੱਬੂ ਮਾਨ ਦਾ ਗਾਣਾ ਵੀ ਜ਼ਰੂਰ ਸੁਣਾਵਾਂਗੇ, ਟੱਚ ਵੁੱਡ। ਓਏ ਹੋਏ 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 ਹੋਏ, ਤੁਸੀਂ ਕਿਹਨੂੰ ਨਜ਼ਰਾਂ ਤੋਂ ਬਚਾਈ ਜਾਂਦੇ ਹੋ ਪਲਾਹੀ ਜੀ? ਚਲੋ ਕੋਈ ਗੱਲ ਨੀ ਜੀ, ਹੁਣ ਕਿਹਨੂੰ ਨਜ਼ਰਾਂ ਤੋਂ ਬਚਾਉਂਦੇ ਹੋ? ਕਹਿੰਦੇ ਕਿ ਟੱਚ ਵੁੱਡ ਵਾਲਾ ਗਾਣਾ ਸੁਣਾ ਦੋ ਮਾਨ ਸਾਹਿਬ ਦਾ। ਆਪਾਂ ਤੁਹਾਨੂੰ ਹੁਣੇ ਅਗਲਾ ਗਾਣਾ ਇਹੀ ਸੁਣਾਵਾਂਗੇ ਜੀ, ਤੇ ਨਾਲੇ ਆਪਾਂ ਨੂੰ ਇਹ ਵੀ ਦੱਸ ਦੋ ਕਿ ਟੱਚ ਵੁੱਡ ਨਜ਼ਰਾਂ ਤੋਂ ਬਚਾਉਣ ਲਈ ਤੁਸੀਂ ਗਾਣਾ ਜਿਹਦੇ ਲਈ ਗਾ ਜਾਂ ਸੁਣ ਰਹੇ ਹੋ। ਅੱਗੇ ਜੀ ਜਗਵੀਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ, ਜਗਵੀਰ ਸੇਖੋਂ ਕੈਂਜ਼। ਸੋ ਬਹੁਤ ਬਹੁਤ ਸ਼ੁਕਰੀਆ ਜੀ ਜਗਵੀਰ ਜੀ, ਮੈਨੂੰ ਲੱਗਦਾ ਕਿ ਮੇਰੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਪਹਿਲੀ ਵਾਰ ਆਏ ਹੋ। ਸੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਨਿੱਘਾ ਜਿਹਾ ਸਵਾਗਤ ਆ ਜੀ ਤੁਹਾਡਾ ਅੱਜ ਦੀ ਇਸ ਸਵੇਰ ਦੇ ਵਿੱਚ। ਤੇ ਲਓ ਜੀ ਫਿਰ ਜੇ ਬੱਬੂ ਮਾਨ ਦਾ ਗਾਣਾ ਵੀ ਆਪਾਂ ਸੁਣਨਾ ਵਾ ਤੇ ਇਧਰੋਂ ਮੇਰੀ ਬੁਝਾਰਤ ਦੇ ਜਵਾਬ ਆ ਜਿਹੜੇ ਉਹ ਵੀ ਆਉਣੇ ਸ਼ੁਰੂ ਹੋ ਗਏ ਆ, ਪਰ ਮੇਰੀ ਬੁਝਾਰਤ ਦਾ ਜਿਹੜਾ ਜਵਾਬ ਆ ਹਲੇ ਤੱਕ ਸਹੀ ਆ ਜਿਹੜਾ ਉਹ ਨਹੀਂ ਆ ਸਕਿਆ। ਤੇ ਜਗਵਿੰਦਰ ਸਿੰਘ ਨੇ ਵੀ ਦੱਸਿਆ ਵਾ ਜੀ ਜਵਾਬ ਤੇ ਪਰ ਜਿਹੜਾ ਜਵਾਬ ਆ ਥੋੜਾ ਜਿਹਾ ਰੋਂਗ ਹੋ ਗਿਆ, ਕਿਹਦੇ ਕਿਹਦੇ ਜਵਾਬ ਆਏ ਆ ਤੇ ਅਸਲੀ ਜਵਾਬ ਤੱਕ ਤੁਸੀਂ ਕਿੱਦਾਂ ਪਹੁੰਚੋਗੇ ਉਹ ਵੀ ਜ਼ਰੂਰ ਗੱਲ ਕਰਦੇ ਆ। ਤੇ ਫੇਰ ਆਪਾਂ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ, ਬੱਬੂ ਮਾਨ ਦੇ ਇਸ ਗੀਤ ਤੋਂ ਬਾਅਦ ਸੁਣਦੇ ਆ ਤੇ ਕਿਹੜੀਆਂ ਕਿਹੜੀਆਂ ਨਜ਼ਰਾਂ ਤੋਂ ਤੇ ਟੱਚ ਵੁੱਡ ਵਾਲਾ ਚੱਕਰ ਕੀ ਆ। ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਕਿਸੇ ਨਾਗ ਨੇ ਤਾਜ਼ੀ ਕੁੰਜੀ ਉਤਾਰੀ, ਜਿਵੇਂ ਅੰਬਰਾਂ ਦੇ ਵਿੱਚ ਪੰਛੀ ਲਾਉਣੀ ਉਡਾਰੀ, ਜਿਵੇਂ ਕਿਸੇ ਨਾਗ ਨੇ ਤਾਜ਼ੀ ਕੁੰਜੀ ਉਤਾਰੀ, ਜਿਵੇਂ ਅੰਬਰਾਂ ਦੇ ਵਿੱਚ ਪੰਛੀ ਲਾਉਣੀ ਉਡਾਰੀ। ਝੂਠ ਨਜ਼ਰੇ ਨਾ ਲੱਗ ਜਾਏ ਸੋਵਾ ਮੇਰੀ ਸਰਕਾਰ, ਝੂਠ ਝੂਠ ਨਜ਼ਰੇ ਨਾ ਲੱਗ ਜਾਏ ਸੋਵਾ ਮੇਰੀ ਸਰਕਾਰ ਨੂੰ।
ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਸੋ ਗਾਣਾ ਸੁਣ ਰਹੇ ਸੀ ਤੁਸੀਂ ਬੱਬੂ ਮਾਨ ਦਾ ਗਾਇਆ ਹੋਇਆ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ। ਨਜ਼ਰਾਂ ਆਪਾਂ ਲੱਗਣ ਹੀ ਨਹੀਂ ਦੇਣੀਆਂ ਸੀ, ਨਜ਼ਰਾਂ ਵਾਲੀ ਤਾਂ ਆਪਾਂ ਗੱਲ ਹੋਣ ਹੀ ਨਹੀਂ ਦਿੰਦੇ ਆਪਾਂ ਇੱਥੇ, ਤੇ ਹੁਣ ਆਪਾਂ ਜੀ ਬਾਕੀ ਮੇਰੇ ਜਿਹੜੇ ਲਿਸਨਰ ਆ, ਮੇਰੇ ਦੋਸਤ ਆ, ਉਹਨਾਂ ਦੇ ਥੋੜੇ ਜਿਹੇ ਨਾਰਾਜ਼ਗੀ ਵਾਲੇ ਮੈਸੇਜ ਹੋਣੇ ਸ਼ੁਰੂ ਹੋ ਗਿਆ। ਹੁਣ ਮੈਂ ਵੀ ਕੀ ਕਰਾਂ, ਹੈ ਨਾ, ਮੈਸੇਜ ਇੰਨੇ ਆ ਚੁੱਕੇ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਾਰਿਆਂ ਦੇ ਮੈਸੇਜ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂ। ਤੇ ਕੁਲਦੀਪ ਸਿੰਘ ਔਲਖ ਦੀ ਜਿਹੜੀ ਮੈਂ ਮੇਲ ਪੜ੍ਹ ਰਹੀ ਸੀਗੀ ਜੀ, ਉਹ ਥੋੜੀ ਜਿਹੀ ਮੇਰੇ ਤੋਂ ਪੜ੍ਹਨ ਵਿੱਚ ਹੀ ਗੜਬੜ ਹੋ ਗਈ ਸੀ, ਸੋ ਮੈਂ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ। ਸਾਡੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਬਰਾੜ ਸਾਹਿਬ ਤੋਂ ਕਾਲਡ ਜਥੇਦਾਰ ਅਜਨਾਲਾ ਸਾਹਿਬ ਦੀ ਮਿੱਠੀ ਮਿੱਠੀ ਬੋਲੀ ਬਾਰੇ ਕੀ ਖਿਆਲ ਹੈ ਜੋ ਉਹਨਾਂ ਨੇ ਢੰਡਰੀਆਂ ਵਾਲਿਆਂ ਦੇ ਬਾਰੇ ਵਿੱਚ ਬੋਲੀ ਹੈ। ਲਓ ਜੀ, ਹੁਣ ਉਹਨਾਂ ਦੀ ਜਿਹੜੀ ਮਿੱਠੀ ਬਾਤ ਉਹਨਾਂ ਨੇ ਪਾਈ ਆ, ਉਸਦੇ ਬਾਰੇ ਮੈਂ ਤਾਂ ਕੋਈ ਕਮੈਂਟ ਕਰ ਨਹੀਂ ਸਕਦੀ ਔਲਖ ਸਾਹਿਬ, ਪਰ ਜਿਹੜੀ ਤੁਹਾਡੀ ਇਹ ਤੁਸੀਂ ਮੈਸੇਜ ਭੇਜਿਆ ਵਾ, ਇਸ ਦੇ ਬਾਰੇ ਬਰਾੜ ਸਾਹਿਬ ਨੂੰ ਜ਼ਰੂਰ ਮੈਂ ਜਾਣੂ ਕਰਵਾ ਦੂੰਗੀ, ਤੇ ਉਹਨਾਂ ਦੀ ਜਿਹੜੀ ਮਿੱਠੀ ਮਿੱਠੀ ਬੋਲੀ ਆ ਉਸਦੇ ਬਾਰੇ ਹੁਣ ਫਿਰ ਉਹੀ ਤੁਹਾਨੂੰ ਦੱਸਣਗੇ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਮਹਿੰਦਰ ਸਿੰਘ ਹਾਂਸ, ਦੇਖ ਲੋ ਵੀ ਸਾਡੇ ਲਿਸਨਰ ਇੰਨੇ ਧਿਆਨ ਨਾਲ ਪ੍ਰੋਗਰਾਮ ਸੁਣਦੇ ਆ, ਮੈਂ ਤਾਂ ਸੋਚ ਵੀ ਨਹੀਂ ਸਕਦੀ। ਕਈ ਵਾਰੀ ਤਾਂ ਨਾ, ਵੈਸੇ ਮੈਂ ਤੁਹਾਨੂੰ ਦੱਸਾਂ, ਮੈਂ ਜਾਣ ਕੇ ਨਾ ਵੀ ਗਲਤ ਪੜ੍ਹ ਦਿੰਦੀ ਹੁੰਦੀ ਆ, ਵੀ ਦੇਖਦੇ ਆ ਇਹਨਾਂ ਨੂੰ ਪਤਾ ਲੱਗਦਾ ਕਿ ਨਹੀਂ, ਹੈਨਾ, ਨਹੀਂ ਤਾਂ ਉਹੀ ਤਾਂ ਨਾ ਹੋਵੇ ਵੀ ਉਹ ਕਹਿੰਦੇ ਹੁੰਦੇ ਆ ਕਿ ਬਸ ਤੀਰ ਤੇ ਤੁੱਕਾ ਹੀ ਚਲਾਈ ਜਾਂਦੇ ਆ। ਤੇ ਮੈਨੂੰ ਕਹਿੰਦੇ ਕਿ ਮੇਰਾ ਨਾਮ ਆ ਮਹਿੰਦਰ ਸਿੰਘ ਆ, ਨੋਟ ਮਨਿੰਦਰ। ਥੈਂਕਸ। ਲਓ ਜੀ, ਆਪਾਂ ਪੁਆਇੰਟ ਟੂ ਵੀ ਨੋਟਡ, ਤੇ ਗਲਤੀ ਲਈ ਮਾਫ਼ੀ ਚਾਹਵਾਂਗੇ। ਕਦੇ ਕਦੇ ਉਹ ਕਹਿੰਦੇ ਨੇ ਕਿ ਵੱਡੇ ਵੱਡੇ ਸ਼ਹਿਰਾਂ ਮੈਂ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਹੈ, ਤੇ ਏਦਾਂ ਦੀ ਗੱਲ ਜੀ ਕਿਤੇ ਕਪਾਹੀ ਹੋ ਜਾਂਦੀ ਹੈ। ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਜੀ ਹਰਮੀਤ ਸਿੰਘ ਚੰਨਾ, ਤੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਦੋਸਤ ਆ ਬੱਬੂ ਤੀਰਾ, ਨਿੱਕਾ ਤੇ ਅਮਰੀਕ ਸਿੰਘ ਫੌਜੀ ਪ੍ਰੋਗਰਾਮ ਸੁਣ ਰਹੇ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ। ਤੇ ਦੇਖ ਲੋ ਅੱਜ ਇਹਨਾਂ ਨੇ ਮੈਨੂੰ ਮੇਰੇ ਖਿਤਾਬ ਤੋਂ ਵਾਂਝਾ ਕਰ ਦਿੱਤਾ। ਕੀ ਗੱਲ ਚੰਨਾ ਜੀ, ਕੋਈ ਗੁਸਤਾਖੀ ਹੋ ਗਈ? ਚਲੋ ਕੋਈ ਗੱਲ ਨੀ ਜੀ, ਆਪਾਂ ਵੈਸੇ ਮੰਨ ਲੈਂਦੇ ਹਾਂ। ਤੇ ਇਹਨਾਂ ਨੇ ਨਾ ਇੱਕ ਗਾਣਾ ਸੁਣਨਾ ਚਾਹਿਆ ਵਾ, ਗੁਜ਼ਾਰਾ ਪ੍ਰਭ ਗਿੱਲ ਦਾ, ਤੇ ਬਾਕੀ ਕਹਿੰਦੇ ਕਿ ਓਕੇ ਬਾਏ, ਰੱਬ ਰਾਖਾ ਟਿਲ ਟਮਾਰੋ ਐਂਡ ਅਗਲੇ। ਬਾਕੀ ਉਹਨਾਂ ਨੂੰ ਜੀ ਮਿੰਟੂ ਬਰਾੜ ਜੀ ਦੇ ਜਿਹੜੇ ਕਮੈਂਟਸ ਆ ਖ਼ਬਰਾਂ ਬਾਰੇ, ਉਹ ਕਾਫੀ ਚੰਗੇ ਲੱਗੇ ਆ। ਤੇ ਨਾਲ ਉਹਨਾਂ ਨੇ ਇੱਕ ਗੁਜ਼ਾਰਿਸ਼ ਕੀਤੀ ਆ, ਇਹ ਗੁਜ਼ਾਰਿਸ਼ ਆ ਜੀ ਜਿਹੜੀ ਬਾਕੀ ਮੈਨੂੰ ਵੀ ਬਹੁਤ ਵਧੀਆ ਲੱਗੀ, ਦਿਲ ਤੋਂ ਵਧੀਆ ਲੱਗੀ। ਕਹਿੰਦੇ ਕਿ ਰੋਟੀ ਖਾਂਦੇ ਹੋਏ ਇੱਕ ਅਰਦਾਸ ਜ਼ਰੂਰ ਕਰਿਆ ਕਰੋ, ਜਿਸ ਦੇ ਖੇਤਾਂ ਚੋਂ ਮੇਰੇ ਲਈ ਭੋਜਨ ਆਇਆ ਹੈ, ਉਹ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਨਾ ਹੋਣਾ ਪਵੇ, ਤੇ ਉਹਨਾਂ ਦੇ ਬੱਚੇ ਕਦੇ ਭੁੱਖੇ ਨਾ ਸੌਣ। ਵਾਕਈ ਜੀ ਇਹ ਜਿਹੜੀ ਦੁਆ ਲਈ ਜ਼ਰੂਰ ਕਰਨੀ ਚਾਹੀਦੀ ਆ। ਤੇ ਅਮਰੀਕ ਸਿੰਘ, ਅੱਗੇ ਅਮਰੀਕ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਜੀ, ਇਹਨਾਂ ਨੇ ਇੱਕ ਸ਼ਬੀਲ ਬਾਰੇ ਇੱਕ ਨਿਊਜ਼ ਭੇਜੀ ਆ ਜੀ, ਫੋਟੋ ਕਰਕੇ ਭੇਜੀ ਆਈ ਥਿੰਕ ਪੇਪਰ ਦੀ, ਸੋ ਉਹਦੇ ਬਾਰੇ ਤਾਂ ਮੈਂ ਹੁਣ ਕੁਛ ਨਹੀਂ ਕਹੂੰਗੀ। ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਕੈਨ ਯੂ ਪਲੀਜ਼ ਆਸਕ ਮਿੰਟੂ ਬਰਾੜ ਜੀ ਅਬਾਊਟ ਦਿਸ। ਤੇ ਬਾਕੀ ਤੁਹਾਡੀ ਅਮ੍ਰਿਤ ਸਿੰਘ, ਮਾਫ਼ੀ ਚਾਹੂੰਗੀ ਫਿਰ ਨਾ ਗਲਤ ਹੋ ਗਿਆ, ਇਦੂ ਪਹਿਲਾਂ ਕਿ ਅਮ੍ਰਿਤ ਜੀ ਵੀ ਮੈਨੂੰ ਲਿਖ ਕੇ ਭੇਜਣ, ਮੈਂ ਆਪ ਹੀ ਕੁਰੈਕਸ਼ਨ ਕਰ ਦੇਵਾਂ। ਤੇ ਅਮ੍ਰਿਤ ਜੀ, ਤੁਹਾਡੀ ਜਿਹੜੀ ਇਹ ਨਿਊਜ਼ ਆ ਜਿਹੜੀ ਤੁਸੀਂ ਇਹ ਕਟਿੰਗ ਭੇਜੀ ਆ, ਇਸਦੇ ਬਾਰੇ ਵਿੱਚ ਅਸੀਂ ਮਿੰਟੂ ਜੀ ਨੂੰ ਭੇਜ ਦੇਵਾਂਗੇ, ਤੇ ਉਹ ਤੁਹਾਨੂੰ ਇਸਦੇ ਬਾਰੇ ਜ਼ਰੂਰ ਦੱਸ ਦੇਣਗੇ। ਤੇ ਅੱਗੇ ਜੀ ਨਰਿੰਦਰ ਰਹੀਲ ਮੈਲਬੋਰਨ ਤੋਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਮਿੰਟੂ ਬਾਈ ਜੀ, ਬਿਲਕੁਲ ਸਹੀ ਗੱਲ ਆ ਜੀ, ਉਹਨਾਂ ਨੇ ਵੀ ਖ਼ਬਰਾਂ ਬਾਰੇ ਗੱਲ ਕੀਤੀ ਆ। ਕਹਿੰਦੇ ਸਾਡੇ ਪਿੰਡ ਨੇੜੇ ਇੱਕ ਜੰਗਲ ਆ, ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਬਹੁਤ ਘੱਟ ਆਪਣੇ ਪਾਪਾ ਨੂੰ ਰਾਤ ਵੇਲੇ ਘਰ ਦੇਖਦਾ ਸੀ, ਪਰ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ 20 ਤੋਂ 25 ਪਿੰਡਾਂ ਨੇ ਆਪ ਹੀ ਪੈਸੇ ਪਾ ਕੇ 10 ਫੀਟ ਉੱਚੀ ਤਾਰ ਲਗਵਾਈ ਹੈ, ਬਿਕੋਜ਼ ਇਹ ਜਿਹੜੀਆਂ ਆਵਾਰਾ ਪਸ਼ੂ ਹੁੰਦੇ ਜੀ, ਉਸਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਫਸਲ ਦੀ ਬਹੁਤ ਹੀ ਜ਼ਿਆਦਾ ਤਬਾਹੀ ਕਰਦੇ ਨੇ। ਸੋ ਸਾਰਿਆਂ ਨੂੰ ਪਤਾ ਜੀ, ਸਾਰਿਆਂ ਦੀ ਇਹ ਦੁੱਖ ਦੀ ਰਾਗਾ, ਤੇ ਵੈਸੇ ਵੀ ਆਪਾਂ ਨੂੰ ਪਤਾ ਜੀ ਕਿਸਾਨੀ ਨਾਲ ਜਿੰਨੇ ਵੀ ਲੋਕ ਸੰਬੰਧਿਤ ਨੇ ਸਭ ਨੂੰ ਪਤਾ ਕਿ ਖੇਤਾਂ ਦੇ ਵਿੱਚ ਜਦੋਂ ਕੋਈ ਜਾਨਵਰ ਆ ਜਾਂਦਾ ਵਾ ਤੇ ਜਦੋਂ ਫਸਲ ਦੀ ਤਬਾਹੀ ਕਰਦੇ ਆ, ਤਾਂ ਉਸ ਟਾਈਮ ਜਿਹੜਾ ਕਿਸਾਨ ਹੁੰਦਾ ਵਾ ਉਸਦੀ ਕੀ ਹਾਲਤ ਹੁੰਦੀ ਆ। ਤੇ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਪ੍ਰੋਗਰਾਮ ਗੋਇੰਗ ਗੁੱਡ, ਤੇ ਗਾਣਾ ਸੁਣਨਾ ਚਾਹਿਆ ਵਾ ਇਹਨਾਂ ਨੇ ਇੱਕ ਹੰਸ ਰਾਜ ਹੰਸ ਦਾ ਗਾਣਾ ਵਾ ਜੀ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਵਾਹ ਜੀ ਵਾਹ, ਕਿਆ ਵਾਤ ਆ, ਇਹਨਾਂ ਨਾਲ ਕੌਣ ਰੁੱਸ ਗਿਆ? ਰੁੱਸਿਆਂ ਨੂੰ ਮਨਾਉਣਾ ਤਾਂ ਸਾਡੇ ਪ੍ਰੋਗਰਾਮ ਦਾ ਮੇਨ ਮੁੱਦਾ ਹੁੰਦਾ ਸੀ, ਆਪਾਂ ਰੁੱਸਿਆ ਹੋਇਆ ਤਾਂ ਕੋਈ ਰਹਿਣ ਹੀ ਨੀ ਦੇਣਾ ਹੈਗਾ, ਤੇ ਜੇ ਕੋਈ ਰੁੱਸਿਆ ਵਾ ਤੁਸੀਂ ਮੈਨੂੰ ਦੱਸਿਆ ਕਰੋ, ਆਪਾਂ ਤੁਹਾਡੀ ਬਿਲਕੁਲ ਹੈਲਪ ਕਰਿਆ ਕਰਾਂਗੇ ਜੀ ਤੁਹਾਡੇ ਰੁੱਸੇ ਹੋਏ ਸਾਥੀ ਨੂੰ ਮਨਾਉਣ ਦੇ ਲਈ। ਤੇ ਆਪਾਂ ਇੱਕ ਗਾਣਾ ਸੁਣ ਲਈਏ ਜੀ, ਫਿਰ ਕਿਹੜਾ ਗਾਣਾ ਸੁਣਨਾ ਵਾ ਪਹਿਲਾਂ ਇਹ ਤਾਂ ਹੁਣ ਉਧਰ ਮਨਦੀਪ ਜੀ ਡਿਸਾਈਡ ਕਰਨਗੇ ਕਿ ਗਾਣਾ ਕਿਹੜਾ ਚਲਾਉਣਾ ਵਾ, ਤੇ ਫਿਰ ਮਿਲਦੇ ਆ ਜੀ। ਕਹਿੰਦੇ ਵੀ ਗਾਣਾ ਸੁਣਨਾ ਵਾ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਤੇ ਉਧਰ ਤਾਇਆ ਵੀ ਰੁੱਸਿਆ ਬੈਠਾ ਤਾਂ ਇਹਨੂੰ ਵੀ ਮਨਾਉਣਾ ਵਾ। ਹੁਣ ਇਦੂ ਆਹ ਗਾਣੇ ਤੋਂ ਬਾਅਦ ਨਾ ਪਤਾ ਲੱਗਾ ਤਾਇਆ ਮਨਾ ਲਈਏ, ਬਾਕੀ ਗੱਲਾਂ ਫਿਰ ਬਾਅਦ ਚ ਕਰਾਂਗੇ। ਗੀਤ ਸੁਣ ਰਹੇ ਸੀਗੇ ਤੁਸੀਂ ਹੰਸ ਰਾਜ ਦਾ ਹਾਂ ਗਾਇਆ ਹੋਇਆ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ ਉਹ ਕਹਿੰਦੇ ਹੁੰਦੇ ਆ ਨਾ ਕਿ ਸੁਲਗ ਦੇ ਰਾਹ ਸੀ ਮੇਰੇ ਲਬਾਂ ਤੇ ਨਾਮ ਸੀ ਤੇਰਾ ਤੇ ਜਲਦੀ ਪੌਣ ਵਿਚ ਰਾਹਤ ਜਿਹਾ ਪੈਗਾਮ ਸੀ ਤੇਰਾ ਲੰਮੇ ਸਫ਼ਰ ਵਿਚ ਹਨੇਰਾ ਜਦੋਂ ਵੀ ਹੋ ਗਿਆ ਭਾਰੂ ਚੇਤਾ ਜ਼ਹਿਨ ਵਿਚ ਆਉਂਦਾ ਮੇਰਾ ਸ਼ਰਿਆਮ ਸੀ ਤੇਰਾ ਤੇ ਲਓ ਜੀ ਰੁੱਸੇ ਮਨਾਉਣਾ ਤਾਂ ਚੱਲਦਾ ਰਹਿੰਦਾ ਵਾ ਇਹਦਾ ਮਤਲਬ ਇਹ ਤਾਂ ਹੁੰਦਾ ਨੀ ਕਿ ਕੋਈ ਕਿਸੇ ਨਾਲ ਰੁੱਸ ਗਿਆ ਤਾਂ ਉਹਨੂੰ ਭੁੱਲ ਗਿਆ ਹੋਵੇ ਚੇਤਾ ਤਾਂ ਜ਼ਹਿਨ ਦੇ ਵਿਚ ਦਿਮਾਗ ਦੇ ਵਿਚ ਹਮੇਸ਼ਾ ਇੱਕ ਦੂਸਰੇ ਦਾ ਰਹਿੰਦਾ ਹੀ ਆ ਤੇ ਏਦਾਂ ਜੀ ਮੈਸੇਜ ਬਹੁਤ ਆ ਚੁੱਕੇ ਆ ਤੇ ਅਮਰਜੀਤ ਬਰਾੜ ਉਹਨਾਂ ਨੇ ਜੀ ਪਹਿਲਾਂ ਤਾਂ ਉਹਨਾਂ ਨੇ ਬਰਾੜ ਸਾਹਿਬ ਨੂੰ ਕਿਹਾ ਸੀਗਾ ਕਿ ਸਾਨੂੰ ਗ੍ਰਿਫਟ ਦੇ ਵਿੱਚ ਮਿਲਦੇ ਆ ਜੀ ਉਹਨਾਂ ਨੂੰ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀ ਮਾਫ਼ੀ ਚਾਹੂੰਗੀ ਕਿ ਉਹਨਾਂ ਦਾ ਜਿਹੜਾ ਮੈਸੇਜ ਆ ਕਾਫੀ ਲੇਟ ਹੋ ਗਿਆ ਤੇ ਵਜ਼ਾਰਤ ਦਾ ਜਵਾਬ ਉਹਨਾਂ ਨੇ ਦੱਸਿਆ ਜੀ ਰੇਲ ਗੱਡੀ ਥੋੜਾ ਗਲਤ ਹੋ ਗਿਆ ਅਮਰਜੀਤ ਬਰਾੜ ਜੀ ਤੇ ਕੋਸ਼ਿਸ਼ ਕਰੋ ਜੀ ਵੈਸੇ ਤੁਸੀਂ ਹੋਰ ਵੀ ਭੇਜੇ ਆ ਜੀ ਫਿਰ ਅੱਗੇ ਕਹਿ ਰਿਹਾ ਕਿ ਪੁਲਿਸ ਨੂੰ ਸੁਧਾਰਨ ਲਈ ਪਹਿਲਾਂ ਪੁਲਿਸ ਰਿਫੋਰਮ ਦੀ ਜ਼ਰੂਰਤ ਹੈ ਪੁਲਿਸ ਦੇ ਕੰਮ ਤੇ ਹਾਲਾਤ ਠੀਕ ਕਰਨ ਦੀ ਜ਼ਰੂਰਤ ਹੈ ਪੁਲਿਸ ਵਾਲਿਆਂ ਦੇ ਕੰਮ ਕਰਨ ਦੇ ਘੰਟੇ ਹੀ ਨਿਰਧਾਰਿਤ ਨਹੀਂ ਪੁਲਿਸ ਦਾ ਸਿਆਸੀ ਕਾਰਨ ਸਭ ਤੋਂ ਵੱਡੀ ਪ੍ਰੋਬਲਮ ਹੈ ਲਓ ਜੀ ਇਹਦੇ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਅਸੀਂ ਵੀ ਇੰਡੀਆ ਚੋਂ ਆਏ ਹਾਂ ਕਿ ਉੱਥੋਂ ਦੀ ਪੁਲਿਸ ਦਾ ਕੀ ਹਿਸਾਬ ਕਿਤਾਬ ਆ ਤੇ ਕਾਫੀ ਹੱਦ ਤੱਕ ਕਿਸੇ ਵੀ ਚੀਜ਼ ਨੂੰ ਵਿਗਾੜਨ ਦੇ ਵਿੱਚ ਤਾਂ ਮੈਂ ਇਹੀ ਕਹੂੰਗੀ ਸਾਡਾ ਆਪਣਾ ਹੀ ਹੱਥ ਹੁੰਦਾ ਵਾ ਪਰ ਚੱਕਰ ਇਹ ਹੈ ਨਾ ਕਿ ਦੂਸਰਿਆਂ ਦੇ ਵੱਲ ਉਂਗਲ ਕਰਨ ਦਾ ਜਾਂ ਦੋਸ਼ ਕਰਨ ਦਾ ਬਲੇਮ ਲਾਉਣ ਦਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਵਾ ਪਰ ਅਸੀਂ ਕਦੇ ਵੀ ਆਪਣੀਆਂ ਗਲਤੀਆਂ ਨੂੰ ਨਹੀਂ ਦੇਖਦੇ ਕਿ ਅਸੀਂ ਕੀ ਕਰਦੇ ਹਾਂ ਤੇ ਅੱਗੇ ਉਹਨਾਂ ਨੇ ਜੀ ਜਵਾਬ ਭੇਜਿਆ ਵਾ ਬੁਝਾਰਤ ਦਾ ਰੇਲ ਗੱਡੀ ਤਾਂ ਥੋੜਾ ਗਲਤ ਹੋ ਗਿਆ ਜੀ ਮਾਫ਼ੀ ਚਾਹੂੰਗੀ ਤੇ ਅੱਗੇ ਜਸਵਿੰਦਰ ਸਿੰਘ ਉਹਨਾਂ ਨੇ ਕਿਹਾ ਵਾ ਜੀ ਬੀਕਾ ਚਿੱਟਾ ਮਖਿਆਲ ਤੇ ਛਾਨੀ ਤੁਹਾਡੇ ਵੀ ਜੀ ਜਵਾਬ ਆ ਜਿਹੜੇ ਥੋੜੇ ਗਲਤ ਹੋ ਗਿਆ ਪਰ ਇੱਕ ਜਵਾਬ ਆ ਜਿਹਨੂੰ ਕਿ ਮੈਂ ਬਹੁਤ ਕਲੋਜ਼ ਆ ਸਹੀ ਵੀ ਕਹਿ ਸਕਦੇ ਹਾਂ ਪਰ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਕਿ ਉਹ ਸਹੀ ਕਿਉਂ ਆ ਕਾਫੀ ਹੱਦ ਤੱਕ ਮੀਨਸ ਕਿ 99% ਤੁਹਾਡਾ ਉਹ ਜਸਵਿੰਦਰ ਜੀ ਜਵਾਬ ਆ ਜਿਹੜਾ ਬਿਲਕੁਲ ਦਰੁਸਤ ਆ ਤੇ ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਉਹਨਾਂ ਨੇ ਆਂਸਰ ਦੱਸਿਆ ਵਾ ਜੀ ਮੂੰਹ ਨਹੀਂ ਜੀ ਇਹ ਥੋੜਾ ਜੀ ਮਹਿਤਾ ਚੌਕ ਵਾਲੇ ਉਹ ਗਲਤ ਹੋ ਗਿਆ ਜਵਾਬ ਚਲੋ ਕੋਈ ਗੱਲ ਨੀ ਜੀ ਇਧਰੋਂ ਮੱਖਣ ਤੋਂ ਹੀ ਚੱਕੋ ਜੀ ਇਹ ਤਾਂ ਗੁੱਸੇ ਹੋ ਗਏ ਹਾਏ 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 ਗੁੱਸੇ ਨਾ ਹੋਇਆ ਕਰੋ ਆਪਾਂ ਤੁਹਾਨੂੰ ਗੁੱਸੇ ਹੋਣ ਹੀ ਨੀ ਦਿੰਦੇ ਮੈਨੂੰ ਪਤਾ ਕੀ ਲਿਖ ਕੇ ਭੇਜ ਦਿੰਦੇ ਕਹਿੰਦੇ ਮਰਜ਼ੀ ਆ ਬੋਬੀ ਜੀ ਹੁਣ ਮਰਜ਼ੀ ਤਾਂ ਜੀ ਤੁਹਾਡੀ ਸਾਰਿਆਂ ਆਪਣੀ ਮਰਜ਼ੀ ਆ ਜੀ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਤੇ ਗੁੱਸੇ ਆਪਾਂ ਤੁਹਾਨੂੰ ਹੋਣ ਨਹੀਂ ਦੇਣਾ ਗੁੱਸੇ ਹੋਣਾ ਤੁਹਾਡਾ ਜਾਇਜ਼ ਵੀ ਆ ਕਿਉਂਕਿ ਮੈਸੇਜ ਆਈ ਨੂੰ ਵੀ ਬਹੁਤ ਟਾਈਮ ਹੋ ਗਿਆ ਸੀ ਤੇ ਲਓ ਫਿਰ ਆਪਾਂ ਤੁਹਾਡਾ ਮੈਸੇਜ ਸ਼ਾਮਿਲ ਕਰਦੇ ਆ ਕਹਿੰਦੇ ਕਿ ਬੋਬੀ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਦੀ ਤਾਰੀਫ ਕੀਤੀ ਆ ਤੇ ਇਹਨਾਂ ਨੇ ਜੀ ਲਾਈਨਾਂ ਭੇਜੀਆਂ ਨੇ ਕਹਿੰਦੇ ਕਿ ਧੁੱਪੇ ਮੱਚ ਜੋ ਚੁੱਲ੍ਹੇ ਅੱਗ ਮਚਾਉਂਦੇ ਨੇ ਲੇਖੇ ਉਹਨਾਂ ਦੇ ਮੇਰੀਆਂ ਛਾਵਾਂ ਲੱਗ ਜਾਣ ਨਾ ਟੁੱਟਣ ਰਿਸ਼ਤੇ ਨਾ ਹੋਵਣ ਤਲਾਕ ਕਿਤੇ ਸਾਰੀ ਉਮਰ ਲਈ ਲੇਖੇ ਚਾਰ ਲਾਵਾਂ ਲੱਗ ਜਾਣ ਵਾਹ ਜੀ ਵਾਹ ਕਿਆ ਬਾਤ ਆ ਉਹ ਬੰਦਾ ਕਿੰਜ ਹਾਰ ਜਾਊ ਜੀ ਦੇ ਹੱਕ ਵਿਚ ਨਾਰ ਤੇ ਮਾਵਾਂ ਲੱਗ ਜਾਣ ਦੋ ਹੱਥਾਂ ਨਾਲ ਜੋ ਮਜ਼ਦੂਰ ਪਰਿਵਾਰ ਨਾ ਪਾਲ ਸਕਦਾ ਉਹਨੂੰ ਮੇਰੀਆਂ ਵੀ ਦੋ ਬਾਹਾਂ ਲੱਗ ਜਾਣ ਚਾਹੇ ਮੈਨੂੰ ਚਾਹੇ ਦੁਆਵਾਂ ਨਾ ਲੱਗਣ ਪਰ ਮੇਰੀਆਂ ਕੀਤੀਆਂ ਗਰੀਬ ਨੂੰ ਦੁਆਵਾਂ ਲੱਗ ਜਾਣ ਧੁੱਪੇ ਕੰਡੇ ਚੁਗਦੀ ਨਿੱਕੀ ਜਿਹੀ ਕੁੜੀ ਜੋ ਸਾਰੀ ਕਾਇਨਾਤ ਦੀਆਂ ਉਹਨੂੰ ਹਵਾਵਾਂ ਲੱਗ ਜਾਣ ਰੱਬਾ ਜੋਬਨ ਰੁੱਤੇ ਕੋਈ ਨਾ ਮਰੇ ਜੇ ਕੋਈ ਮਰੇ ਤਾਂ ਉਹਨੂੰ ਮੇਰੀਆਂ ਸਾਵਾਂ ਲੱਗ ਜਾਣ ਤੇ ਵਾਹ ਜੀ ਵਾਹ ਬਹੁਤ ਸੋਹਣੀ ਦੁਆ ਵਾ ਤੇ ਵਾਕਈ ਬਹੁਤ ਪਿਆਰੀਆਂ ਜੀ ਆ ਲਾਈਨਾਂ ਵਾ ਜੋ ਵਾਕਈ ਦਿਲ ਨੂੰ ਟੁੱਬਦੀਆਂ ਨੇ ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਰਣਜੀਤ ਬਾਵੇ ਦਾ ਜ਼ਿੰਦਗੀ ਤਬਾਹ ਨੀ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਜਾਰੀ ਤਾਂ ਜੀ ਚੰਗੇ ਬੰਦਿਆਂ ਨਾਲ ਹੀ ਲਾਉਣੀ ਚਾਹੀਦੀ ਆ ਤੇ ਕਹਿੰਦੇ ਨਾ ਮਾੜੀ ਸੰਗਤ ਦਾ ਜਿਹੜਾ ਫਲ ਆ ਉਹ ਵੀ ਮਾੜਾ ਹੀ ਹੁੰਦਾ ਵਾ ਤੇ ਫਿਰ ਨਾਲ ਹੀ ਜੀ ਉਹਨਾਂ ਨੇ ਕਿਹਾ ਕਿ ਬਰਾੜ ਸਾਹਿਬ ਮੈਂ ਵੀ ਸਹਿਮਤ ਆ ਤੁਹਾਡੇ ਨਾਲ ਬਈ ਸਾਡੀ ਜ਼ਮੀਨ ਨਹਿਰ ਦੇ ਨਾਲ ਲੱਗਦੀ ਆ ਇਸ ਕਰਕੇ ਸਾਡਾ ਤਾਂ ਖੇਤ ਮਣਾ ਬਣਿਆ ਹੋਇਆ ਸੀ ਬਾਈ ਜੀ ਅਵਾਰਾ ਗਾਵਾਂ ਬਹੁਤ ਤੰਗ ਕਰਦੀਆਂ ਸਨ ਤੇ ਲਓ ਮੱਖਣ ਸੋਹੀ ਜੀ ਹੁਣ ਆਪਣੀ ਮਰਜ਼ੀ ਵੀ ਤੁਹਾਡੇ ਨਾਲ ਆਪਾਂ ਤੁਹਾਡਾ ਗੀਤ ਵੀ ਜ਼ਰੂਰ ਸੁਣਾਵਾਂਗੇ ਤੇ ਤੁਹਾਡਾ ਜਿਹੜਾ ਮੈਸੇਜ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕਾ ਵਾ ਤੇ ਕਿਉਂ ਨਾ ਪਹਿਲਾਂ ਹੁਣ ਆਪਾਂ ਤਾਇਆ ਜੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਹਾਂਜੀ ਤਾਇਆ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬੋਬੀ ਪੁੱਤਾਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸੁਣਨ ਵਾਲੇ ਜਿਹਨੇ ਵੀ ਸਾਡੇ ਸਰੋਤੇ ਵਿਦੇਸ਼ਾਂ ਜਾਂ ਦੇਸਾਂ ਵਾਲੇ ਦਾ ਹਲੇ ਸੁੱਤੇ ਪਏ ਆ
ਹੋਰ ਤਾਇਆ ਦੇਸ਼ਾਂ ਵਾਲੇ ਤਾਂ ਸੁੱਤੇ ਪਏ ਆ ਤੇ ਵਿਦੇਸ਼ਾਂ ਵਾਲੇ ਤਾਂ ਕਦੋਂ ਦੇ ਡੀਕੀ ਜਾਂਦੇ ਆ ਵੀ ਤਾਇਆ ਕਦੋਂ ਆਊਗਾ
ਮੈਂ ਬਾਜ਼ਾਰ ਦਾ
ਘਰ ਸਭ ਠੀਕ ਆ
ਘਰ ਠੀਕ ਮੈਂ ਤਾਂ ਬਾਜ਼ਾਰ ਦਾ ਇੰਤਜ਼ਾਰ ਕਰਦਾ ਬਾਜ਼ਾਰ ਤਾਂ ਮੈਨੂੰ ਵੀ ਪਤਾ ਜੇ ਸਹੀ ਜਵਾਬ ਆ ਦਾ
ਕਹਿੰਦੇ ਐਡਾ ਸਾਡਾ ਕੋਠੜਾ 80-90 ਬਾਰ
ਆਯਾ
ਵਸਤੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ
ਇਹ ਆਪਾਂ ਤੂੜੀ ਵਾਲਾ ਕੁੱਪ ਮਰਜ਼ੀ ਬਣਾ ਲੋ 80-90 ਬਣਾ ਲੋ ਜਾਂ 100 ਬਣਾ ਲੋ ਤੇ ਨਾਰ ਝੂਟੇ ਦਿੰਦੇ ਜੋ ਮੱਝ ਖੁੱਲ ਜਾਏ ਨਾ ਉਹ ਸਿੰਗ ਮਾਰ ਮਾਰ ਕੁੱਪ ਉਹ ਹਿਲਾਉਂਦੀ ਉਹ ਸਾਡੇ ਭਾਜੀ ਦੇ ਨਾਰ ਹੀ ਝੂਟੇ ਦੇਣ ਵਾਲੀ ਹੋਈ ਫਿਰ
ਠੀਕ ਆ ਨਾ ਤਾਇਆ ਹੁਣ ਹਰ ਗੱਲ ਚ ਨਾਰ ਹੀ ਦੇਖਦੀ ਆ ਪਿਛਲੀ ਵਾਰ ਤੇਰੀ ਗਰਲਜ਼ ਫਰੈਂਡ ਸੀਗੀ ਕੀ ਹਾਲ ਚਾਲ ਆ ਉਹਨਾਂ ਦਾ
ਨਹੀਂ ਨਹੀਂ ਹੈ ਹੀ ਨਹੀਂ ਤੇ ਹਾਲ ਕਹਿਦਾ ਠੀਕ ਆ ਤੇ ਮਾੜਾ ਜੇ ਹੁੰਦੀਆਂ ਤਾਂ ਫਿਰ ਦੱਸ ਹੀ
ਤਾਇਆ ਬੱਚਾ ਗੱਲ ਆ ਨਾ ਤਾਇਆ ਵਧੀਆ ਗੱਲ ਆ ਹੈ ਨੀ ਗਾ ਨਹੀਂ ਤਾਂ ਦੇਖ ਲਓ ਚੁਟਕਲੇ ਵਾਲੀ ਹੋਣੀ ਆ ਸੁਣਾ ਦਾ ਕੀ ਚੁਟਕਲਾ ਸੀ
ਹਾਂ ਸੁਣਾਓ ਕੀ ਕੋਈ ਪ੍ਰੋਬਲਮ ਸੀ
ਉਹ ਤਾਇਆ ਪਤਾ ਕੀ ਹੁੰਦਾ ਵਾ ਉਹ ਕੀ ਹੁੰਦਾ ਨਾ ਇੱਕ ਵਾਰੀ ਜਵਾਕ ਆਪਦੀ ਨਾ ਬੇਬੇ ਨੂੰ ਕਹਿੰਦਾ ਬੇਬੇ ਕਹਿੰਦਾ ਪਰੀਆਂ ਉੱਡਦੀਆਂ ਹੁੰਦੀਆਂ ਉਹ ਕਹਿੰਦੀ ਹਾਂ ਪੁੱਤ ਉੱਡਦੀਆਂ ਹੁੰਦੀਆਂ ਕਹਿੰਦਾ ਫਿਰ ਆਪਣੀ ਗਵਾਂਢਣ ਤਾਂ ਤੁਹਾਨੂੰ ਕੋਲ ਉੱਡਦੀ ਨੀ ਉਹ ਕਹਿੰਦੀ ਹੈ ਨਾ ਉਹ ਕਿਹੜੇ ਪਾਸੋਂ ਪਰੀ ਹੋ ਗਈ ਕਹਿੰਦਾ ਬਾਪੂ ਤਾਂ ਰੋਜ਼ ਉਹਨੂੰ ਕਹਿੰਦਾ ਤੂੰ ਮੇਰੀ ਪਰੀ ਆ ਉਹ ਕਹਿੰਦੀ ਅੱਛਾ ਹਾਂ ਗੱਲ ਆ ਤਾਂ ਫਿਰ ਅੱਜ ਦੇਖੀ ਤੇਰਾ ਬਾਪੂ ਵੀ ਉੱਡੂ ਤੇ ਹੋਰ ਪਾਇਆ ਫਿਰ
ਉਹ ਬਿਨਾ ਜਿਹੜਾ ਸ਼ਕਤੀ ਮਾਨ ਘੁੰਮਦਾ ਏਦਾਂ ਘੁਮਾਓ ਕਹਿੰਦੀ ਝਾੜੂ ਮੈਨੂੰ ਚੱਕ ਲੈਂਦੇ ਯਾਰਾ ਕੁਕੜੇ ਵਾਲਾ
ਹੋਰ ਤਾਇਆ ਹੋਰ ਤਾਈ ਵੀ ਤੈਨੂੰ ਆਈ ਡਾਵੇ ਤੇ ਬਾਅਦ ਚ ਦੇਖਣ ਸਾਰੇ ਵੀ ਹੈ ਉਹ ਤਾਇਆ ਪਤੰਗ ਦੀ ਥਾਂ ਤੇ ਉੱਪਰ ਹੀ ਉੱਡਿਆ ਫਿਰਦਾ
ਤਾਈ ਤੇ ਮੈਨੂੰ ਐ ਗਲੀਆਂ ਚ ਐ ਭਜਾਉਂਦੀ ਆ ਜਿੱਦਾਂ ਮਾੜਾ ਮੋਟਰਸਾਈਕਲ ਨਿਆਣਾ ਲਈ ਫਿਰਦਾ ਹੁੰਦਾ ਮਾਇਰ ਕਰੇ ਇਧਰ ਨੂੰ ਕਰੇ ਉਧਰ ਨੂੰ ਦੌੜ ਬਾਲ ਲਵਾਉਂਦੀ ਉਹ
ਨਾ ਨਾ ਤਾਇਆ ਇੰਨੀ ਤਾਂ ਚੰਗੀ ਆ ਸਾਡੀ ਤਾਈ ਐਵੇਂ ਨਾ ਕਹੀ ਜਾਇਆ ਕਰ
ਚੰਗੇ ਤੁਹਾਨੂੰ ਲੱਗਦੇ ਨਾ ਦੂਰ ਦੇ ਢੋਲ ਸਹਾਵਣੇ ਲੱਗਣ ਲੱਗ ਪਤਾ ਲੱਗਦਾ ਜਦੋਂ ਕੰਨ ਪੜਦੇ ਆ ਨਿਆਣੇ ਨੀ ਕਦੋਂ ਵੇਖਿਆ ਉਹ ਨਿਆਣਾ ਜਿੱਦਾਂ ਮੈਨੂੰ ਯਾਦ ਆ ਗਈ ਮਨਜੀਤ ਸਿੰਘ ਆਪਣਾ ਰਾਜਪੁਰਾ ਉਹ ਨਿਆਣੇ ਨੂੰ ਜਦੋਂ ਕਹਿ ਦੇ ਅੱਗੋਂ ਪਿੱਛੋਂ ਟੈਲਤਾਂ ਬਹੁਤ ਕਰਦੇ ਪ੍ਰਾਹੁਣਾ ਅੱਜ ਵੀ ਚੌਪੀ ਕਰ ਜਾਂਦੇ ਉਹ ਆਂਦਾ ਰਾਜਪੁਰੇ ਤੇ ਮੈਂ ਘਰੇ ਗਿਆ, ਕਹਿੰਦਾ ਤਾਇਆ ਮੇਰਾ ਮੁੰਡਾ ਭੰਗੜਾ ਬਹੁਤ ਪਾਉਂਦਾ ਤੇ ਮੈਂ ਕਿਹਾ ਵੀ ਚੱਲ ਆ ਕੇ ਦਿਖਾ। ਉਹ ਕਹਿੰਦਾ ਉਹ ਕਾਕਾ ਭੰਗੜਾ ਪਾ ਕੇ ਵਿਖਾਤਾ ਇਹਨੂੰ। ਉਹ ਕਹਿੰਦਾ ਮੈਂ ਨੂੰ ਪਾਉਂਦਾ, ਮੈਂ ਨੂੰ ਪਾਉਂਦਾ। ਉਹ ਕਹਿੰਦਾ ਅੱਗੋਂ ਪੁੱਛੋ ਤਾਇਆ ਬਹੁਤ ਪਾਉਣਾ ਤੇਰੇ ਕੋਲ ਸੰਗਦਾ।
ਅੱਛਾ
ਮੈਂ ਕਿਹਾ ਨਿਆਣੇ ਮੇਰੇ ਤੋਂ ਪਤਾ ਨੀ ਕਿਉਂ ਸੰਗਦਾ। ਮੈਂ ਕਿਹਾ ਮੈਂ ਇਹਦੀ ਵਹੁਟੀ ਆ। ਮਤਲਬ ਤੋਂ ਮੇਰਾ ਜਲੂਸ ਕਢਾਉਣਾ। ਮੈਂ ਤੇ ਕਹਿੰਦਾ ਵੀ ਕੱਲਾ ਹੀ ਪਾ ਸਕਦਾ।
ਅੱਛਾ ਚੱਲ ਠੀਕ ਆ।
ਮੈਨੂੰ ਇੱਕ ਗੱਲ ਬਹੁਤ ਪੁੱਛਣਾ ਸੀ, ਆ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਕਿੱਥੇ, ਲਟੂਰੇ ਕਿਹੜੇ ਪਿੰਡ ਚ ਆ, ਲਟੂਰਾ ਕਿੱਥੇ ਪੈਂਦਾ?
ਤਾਇਆ ਇਹ ਨਤਾਇਆ ਇਹ ਉੱਥੇ ਆ ਸਿਸਟਮ ਦੇ ਵਿੱਚ ਕੰਨ ਬਰਾੜ ਹੁਣੀ ਉਹ ਬਣਾ ਰਹੇ ਆ। ਮੈਂ ਤਾਂ ਅੱਗੇ ਕਿਹਾ ਵੀ ਥੋੜਾ ਜਿਹਾ ਇੱਧਰ ਨੂੰ ਵੀ ਭੇਜ ਦੋ।
ਉਹ ਤਾਂ ਭੇਜਣਾ ਕੋ ਜਾ ਕੇ ਖਾ ਕੇ ਆਉਣੇ ਆ, ਹੁਣ ਘਰੇ ਥੋੜਾ ਲੰਗਰ ਕੋ ਭੇਜਦਾ ਹੁੰਦਾ।
ਚੱਲ ਠੀਕ ਆ ਤਾਇਆ, ਫਿਰ ਆਈ ਕਰੋ, ਆ ਜਾਓ ਆਪਾਂ ਇਕੱਠੇ ਹੀ ਚੱਲਦੇ ਆ।
ਆ ਲੈ ਕੇ ਆਉਂਦੇ ਅਸੀਂ ਤੇ ਰਹਿੰਦੀ ਤੇ ਰਹਿੰਦੀ ਹੁੰਦੀ ਕੀ ਹੁੰਦੀ ਉਹ ਜਿਹੜੀ ਭਿੰਡੀ ਜਿਹੀ
ਕਿਹੜੀ
ਤੇ ਰਹਿੰਦੀ ਜਿਹੜੀਆਂ ਕੁੜੀਆਂ ਨੀ ਭਜਾਉਂਦੀਆਂ ਸਰਬਜੀ ਤਾਰੀ ਖੜੀ ਅਸੀਂ ਲੈ ਆਉਣੀ ਆ।
ਅੱਛਾ ਚੱਲ ਠੀਕ ਆ ਤਾਇਆ, ਮੈਂ ਵੀ ਵੇਟ ਕਰਦੀ ਆ ਜਿੰਨਾ ਚੱਕ ਤੁਸੀਂ ਆਉਣੇ ਆ, ਕਿਉਂ ਨਾ ਆਪਾਂ ਇੱਕ ਅੱਧਾ ਗਾਣਾ ਸੁਣ ਲਿਆ ਜਾਵੇ।
ਹਾਂ ਗਾਣੇ ਜਿੰਨੇ ਕਹੋ ਜੀ, ਗਾਣੇ ਦੇ ਇੱਧਰ ਗਾਣਿਆਂ ਦਾ ਭੰਡਾਰ ਲੱਗੇ ਪਾਇਆ, ਗਾਣਾ ਸੁਣਾ ਦੇਣੇ ਬੁੱਟ ਲਓ ਬਈ ਗੀਣਾ ਗਾਣਾ ਸੁਣ ਲਓ ਆਪਣੇ ਵੀਰ ਨੇ ਸੁਣਨਾ ਚਾਹੇ ਚਾਹੁੰਦੇ ਨੇ ਗੁਜ਼ਾਰਾ।
ਹੋਰ ਤਾਇਆ ਚਾਚਾ ਜੀ ਨੇ ਸੁਣਨਾ ਚਾਹਿਆ ਸੀ ਗੁਜ਼ਾਰਾ, ਸੋ ਦੇਖਦੇ ਹਾਂ ਜੀ ਕੀ ਹੈ ਇਸ ਗਾਣੇ ਦੇ ਵਿੱਚ।
ਚਾਹੁੰਦੇ ਦਾ ਗੁਜ਼ਾਰਾ ਹੁੰਦਾ ਹੀ ਨੀ ਗਾਣਿਆਂ ਤੋਂ ਬਿਨਾਂ, ਕਰੂ ਵਿਚਾਰਾ ਕੀ। ਚਲੋ ਲਾ ਲਓ ਬਈ।
ਜੀ ਦੋਸਤੋ ਮਾਫੀ ਚਾਹਵਾਂਗੇ ਕਿ ਗਾਣੇ ਨੂੰ ਅਸੀਂ ਥੋੜਾ ਜਿਹਾ ਵਿੱਚੇ ਹੀ ਸਟਾਪ ਕਰ ਦਿੱਤਾ, ਕਿਉਂਕਿ ਜਿਹੜੇ ਇੱਧਰ ਮੈਸੇਜ ਆ ਜੀ ਉਹ ਬਹੁਤ ਜ਼ਿਆਦਾ ਪੈਂਡਿੰਗ ਪਏ ਆ ਤੇ ਮੈਂ ਕੋਈ ਵੀ ਸ਼ਿਕਵਾ ਨਹੀਂ ਲੈ ਕੇ ਜਾਣਾ ਚਾਹੁੰਦੀ, ਕਿਉਂਕਿ ਲੌਂਗ ਵੀਕਐਂਡ ਆ ਤੇ ਲੌਂਗ ਵੀਕਐਂਡ ਦੇ ਫਿਰ ਦਿਲ ਦੇ ਵਿੱਚ ਗੁੱਸਾ ਰੱਖਿਆ ਤਾਂ ਕਾਹਨੂੰ ਤੁਹਾਡਾ ਵੀਕਐਂਡ ਖਰਾਬ ਕਰਨਾ ਵਾ। ਤੇ ਅਵਤਾਰ ਸਿੰਘ ਭੁੱਲਰ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ ਤੇ ਅੱਜ ਡੇ ਆਫ ਆ, ਪ੍ਰੋਗਰਾਮ ਸੁਣ ਰਿਹਾ ਵਾ ਤੇ ਨਾਲੇ ਨਿਆਣੇ ਸਾਂਭ ਰਿਹਾ ਵਾ। ਆਦੀ ਵਾ ਕਿਹਾ, ਤਦੇ ਜਦੋਂ ਕੋਈ ਬਾਹਰੋਂ ਜਾਂਦਾ ਵਾ ਨਾ ਇੰਡੀਆ ਦੇ ਵਿੱਚ ਤਾਂ ਬੱਚੇ ਤਾਂ ਹੀ ਬਾਪ ਦੇ ਆਲੇ ਦੁਆਲੇ ਜ਼ਿਆਦਾ ਰਹਿੰਦੇ ਆ ਤੇ ਅਗਲਾ ਸੋਚਦਾ ਹੋਏ ਹੋਏ ਆਪਦੇ ਪਿਓ ਦਾ ਕਿੰਨਾ ਕਰਦਾ ਵਾ, ਤੇ ਹੁਣ ਉਹ ਤਾਂ ਉਹੀ ਜਾਣਨਾ ਕਿ ਪਿਓ ਬੇਚਾਰਾ ਉੱਥੇ ਬੱਚਿਆਂ ਨੂੰ ਸਾਂਭਦਾ ਵਾ ਫਿਰ ਹਨਾ। ਵੈਸੇ ਮਜ਼ਾਕ ਕਰਦੀ ਆ ਜੀ, ਦਿਨ ਵੰਡੇ ਹੁੰਦੇ ਆ ਨਾ, ਕਿਉਂਕਿ ਜੇ ਕੋਈ ਇੱਕ ਜਣਾ ਕੰਮ ਤੇ ਆ ਤਾਂ ਫਿਰ ਬੱਚਿਆਂ ਦੀ ਦੇਖਭਾਲ ਘਰ ਦੇ ਵਿੱਚ ਦੂਸਰੇ ਮੈਂਬਰ ਨੇ ਕਰਨੀ ਹੁੰਦੀ ਆ। ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਬੱਸਾਂ ਲੁਧਿਆਣੇ ਦੀਆਂ, ਹੰਸ ਰਾਜ ਹੰਸ ਦਾ। ਲੈ ਭੁੱਲੇ ਸਾਹਿਬ, ਤੁਸੀਂ ਤਾਂ ਆਪਣੇ ਏਰੀਏ ਦੀਆਂ ਬੱਸਾਂ ਦੀ ਗੱਲ ਕਰੀ ਜਾਂਦੇ ਹੋ, ਹਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਆ। ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਦੇ ਵਿੱਚ, ਟਾਈਮ ਹੋਇਆ ਤੇ, ਨਹੀਂ ਤਾਂ ਫਿਰ ਜੀ ਮਾਫੀ ਚਾਹਾਂਗੇ। ਤੇ ਅਮਰ ਸਿੰਘ ਸ਼ਿਫਟਨ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ, ਰੇਡੀਓ ਸੁਣ ਰਿਹਾ ਹਾਂ, ਬਹੁਤ ਵਧੀਆ ਚੱਲ ਰਿਹਾ ਹੈ। ਕਹਿੰਦੇ ਕਿ ਮੈਂ ਅਮਰ ਫਰੋਮ ਸ਼ਿਫਟਨ, ਪਲੀਜ਼ ਪਲੇ ਗੈਰੀ ਸੰਧੂ ਦਾ ਸੌਂਗ ਸੱਚੀਆਂ ਗੱਲਾਂ। ਓਏ ਹੋਏ ਹੋਏ ਹੋਏ, ਅੱਜ ਬੜੀਆਂ ਸੱਚੀਆਂ ਗੱਲਾਂ ਸੁਣਨ ਦੇ ਤਾਵਲੇ ਨੇ ਸਾਰੇ। ਚਲੋ ਕੋਈ ਗੱਲ ਨੀ ਜੀ, ਅਮਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ ਤੇ ਮੈਸੇਜ ਭੇਜਣ ਦੇ ਲਈ ਵੀ। ਤੇ ਅੱਗੇ ਜੀ ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਦੀ ਤਾਰੀਫ ਕੀਤੀ ਆ। ਕਹਿੰਦੇ ਕਿ ਨਾਈਸ ਸੌਂਗ ਬੱਬੂ ਮਾਨ ਦਾ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ। ਮਨਪ੍ਰੀਤ ਫਰੋਮ SSK ਅਕਾਊਂਟੈਂਟ ਮੈਲਬੋਰਨ। ਲਓ ਜੀ ਫਿਰ ਇਹਨਾਂ ਨੇ ਵੀ, ਅਕਾਊਂਟੈਂਟ ਸਾਹਿਬ ਨੇ ਆਪਣਾ ਹਿਸਾਬ ਕਿਤਾਬ ਕਰਕੇ ਦੱਸ ਦਿੱਤਾ ਵਾ ਕਿ ਬੱਬੂ ਮਾਨ ਦਾ ਜਿਹੜਾ ਗਾਣਾ ਵਾ ਉਹਨਾਂ ਨੂੰ ਬਹੁਤ ਵਧੀਆ ਲੱਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਧਰ ਜੀ ਨਰਵੈਲ ਸਿੰਘ ਨਵੀ, ਕੀ ਗੱਲ ਹੋ ਗਈ ਜੀ, ਅੱਜ ਤੁਸੀਂ ਕਿੱਥੇ ਰਹਿ ਗਏ, ਬੜੇ ਲੇਟ ਪਹੁੰਚੇ ਹੋ। ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਆ ਕਿ ਦੇਰ ਆਏ ਦਰੁਸਤ ਆਏ। ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ, ਜਵਾਬ ਜਹਾਜ਼ ਤਾਂ ਨਹੀਂ ਕਿਤੇ, ਇਫ ਰੋਂਗ ਦੈਨ ਰਿਪੀਟ ਪਲੀਜ਼। ਲਓ ਜੀ ਜਵਾਬ ਤਾਂ ਤੁਹਾਡਾ ਰੋਂਗ ਹੀ ਆ, ਤੇ ਬੁਝਾਰਤ ਮੈਂ ਰਿਪੀਟ ਕਰ ਹੀ ਦਿੱਤੀ ਆ, ਤੇ ਤੁਸੀਂ ਮੇਰੇ ਖਿਆਲ ਚ ਸੁਣ ਵੀ ਲਈ ਹੋਵੇਗੀ। ਤੇ ਜਗਤਾਰ ਸਿੰਘ ਢੁੱਡੀ ਕੇ ਕਹਿੰਦੇ ਕਿ ਕੁੜੀਏ ਆਪਣਾ ਗੀਤ ਸੁਣਾ ਦਿਓ। ਲੈ ਦੇਖਿਆ ਭਾਜੀ ਨੇ ਕਿਹਾ ਸੀਗਾ ਨਾ ਕਿ ਕੁੜੀ ਨੂੰ ਪਹਿਲਾਂ ਆਏ ਦੱਸੋ ਕਿ ਗਾਣੇ ਵਿੱਚ ਖਾਸ ਕੀ ਆ, ਇਹਦਾ ਸੀਕਰੇਟ ਕੀ ਆ, ਪੱਕਾ ਗਾਣਾ ਸੁਣਾਉਂਗੀ ਫਿਰ, ਹਨਾ। ਤੇ ਕੁੜੀ ਬਾਕੀ ਹੁਣ ਤੁਸੀਂ ਇੰਨੇ ਪਿਆਰ ਨਾਲ ਕਿਹਾ ਵਾ ਤਾਂ ਕੁੜੀ ਮਨਾ ਵੀ ਨੀ ਕਰ ਸਕਦੀ, ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾਵਾਂਗੇ। ਤੇ ਇੱਧਰ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਨੇ ਕੁਲਵਿੰਦਰ ਸਿੰਘ ਢਿੱਲੋਂ। ਕਹਿੰਦੇ ਕਿ ਫਿਲਮਾਂ ਵਾਲਿਆਂ ਦਾ ਹਮੇਸ਼ਾ ਹੀ ਸਾਡੇ ਦਰਦਾਂ ਨੂੰ ਵੇਚ ਕੇ ਲੁੱਟਦੇ ਨੇ, ਜਿਵੇਂ ਸਾਡੇ ਹੱਕ ਵਾਲਿਆਂ ਨੂੰ ਸਾਡੇ ਹੱਕ ਵਾਲਿਆਂ ਨੇ ਲੁੱਟਿਆ। ਜੇ ਅਸਲੀਅਤ ਹੀ ਜਾਣਨੀ ਆ ਤਾਂ ਫਿਲਮ ਲਈ ਟਾਈਮ ਖਰਾਬ ਕਰਨ ਨਾਲ ਉਹਨਾਂ ਪਰਿਵਾਰਾਂ ਨੂੰ ਮਿਲੋ ਜਿਨ੍ਹਾਂ ਦੇ ਘਰ ਨਸ਼ਾ ਹੈ। ਸੋ ਢਿੱਲੋਂ ਸਾਹਿਬ, ਗੱਲ ਤਾਂ ਤੁਹਾਡੀ ਠੀਕ ਹੈ ਕਿ ਉਹਨਾਂ ਪਰਿਵਾਰਾਂ ਨੂੰ ਮਿਲੋ ਜਿਨ੍ਹਾਂ ਦੇ ਘਰ ਨਸ਼ਾ ਹੈ, ਪਰ ਇਸ ਦੇ ਵਿੱਚ ਇੱਕ ਹੋਰ ਵੀ ਗੱਲ ਆ ਜੀ, ਜਿਹੜੇ ਸਿਨੇਮੇ ਵਾਲੇ ਜਾਂ ਥੀਏਟਰ ਵਾਲੇ ਆ ਉਹਨਾਂ ਦੀ ਵੀ ਇੱਕ ਅਹਿਮ ਭੂਮਿਕਾ ਹੁੰਦੀ ਆ ਸਾਡੇ ਸਮਾਜ ਨੂੰ ਸਹੀ ਦੇ ਸੇਧ ਦੇਣ ਦੇ ਲਈ। ਪਰ ਜੇ ਕੋਈ ਚੰਗਾ ਕੰਮ ਕਰਦਾ ਵਾ ਤਾਂ ਉਸ ਦੇ ਨਾਲ ਸਾਨੂੰ ਖੜੇ ਹੋਣਾ ਚਾਹੀਦਾ ਵਾ, ਨਾ ਕਿ ਉਸ ਦਾ ਨਿਰਾਦਰ ਕਰਨਾ ਚਾਹੀਦਾ ਵਾ। ਸੋ ਜੇ ਇਹ ਫਿਲਮ ਬਣੀ ਆ ਇਹ ਤਾਂ ਵਧੀਆ ਗੱਲ ਆ, ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਦਿਖਾਇਆ ਹੋਊਗਾ ਨਾ ਕਿ ਜੇ ਕੋਈ ਨਸ਼ਾ ਕਰਦਾ ਵਾ ਤਾਂ ਉਹਦੀ ਹਾਲਤ ਆ ਜਿਹੜੀ ਕਿੰਨੀ ਬੁਰੀ ਹੁੰਦੀ ਆ। ਸੋ ਹੋ ਸਕਦਾ ਕਿਸੇ ਦੇ ਕਹਿਣ ਤੇ ਨਾ ਸਹੀ, ਕਈ ਵਾਰੀ ਅਸੀਂ ਕਿਸੇ ਨੂੰ ਸੁਣ ਕੇ ਉਹ ਚੀਜ਼ ਦਾ ਉਨਾ ਰਿਐਕਟ ਨਹੀਂ ਕਰਦੇ ਜਦੋਂ ਅਸੀਂ ਉਹ ਚੀਜ਼ ਨੂੰ ਆਪਣੇ ਅੱਖੀਂ ਦੇਖ ਲਿਆ ਜਾਵੇ। ਕਹਿੰਦੇ ਹੁੰਦੇ ਆ ਨਾ ਕਿਸੇ ਦੀ ਸੁਣੀ ਤਾਂ ਸਾਨੂੰ ਦੁੱਖ ਨਹੀਂ ਲੱਗਦਾ, ਪਰ ਉਹ ਦਰਦ ਉਦੋਂ ਜ਼ਿਆਦਾ ਹੁੰਦਾ ਵਾ ਜਦੋਂ ਸਾਡੇ ਖੁਦ ਤੇ ਬੀਤਦੀ ਆ। ਸਿਆਣੇ ਵੀ ਕਹਾਵਤ ਪਾਉਂਦੇ ਹੁੰਦੇ ਆ ਨਾ ਕਿ ਗੁਆਂਢੀਆਂ ਦੇ ਲੱਗੀ ਅੱਗ ਤਾਂ ਹਰ ਕੋਈ ਸੇਕਦਾ ਵਾ, ਹਰ ਕੋਈ ਦੇਖਦਾ ਵਾ, ਪਰ ਉਹਦਾ ਸੇਕ ਆ ਜਦੋਂ ਉਦੋਂ ਲੱਗਦਾ ਜਦੋਂ ਘਰ ਆਪਦੇ ਉਹ ਜਿਹੜੀ ਅੱਗ ਆ ਉਹ ਆਪਣੇ ਘਰ ਦੇ ਵਿੱਚ ਲੱਗੀ ਹੋਵੇ। ਸੋ ਕਈ ਵਾਰ ਹੁੰਦਾ ਵਾ ਕਿ ਇਨਸਾਨ ਮੂੰਹ ਦੀ ਬੋਲੀ ਨਹੀਂ ਸਮਝਦਾ, ਹੋ ਸਕਦਾ ਸਾਹਮਣੇ ਲਾਈਵ ਦੇਖ ਕੇ ਉਹਨੂੰ ਕੁਛ ਅਕਲ ਆ ਜਾਵੇ। ਸੋ ਏਦਾਂ ਹੀ ਆ ਜੀ, ਇਹ ਥੀਏਟਰ ਆ ਜਿਹੜੀਆਂ ਇਹ ਫਿਲਮਾਂ ਬਣਦੀਆਂ ਨੇ, ਅਗਰ ਇਹ ਚੰਗੇ ਕਿਰਦਾਰ ਤੇ ਚੰਗਾ ਸੰਦੇਸ਼ ਲੈ ਕੇ ਬਣ ਤਾਂ ਕਾਫੀ ਹੱਦ ਤੱਕ ਸਾਡੇ ਜਿਹੜੇ ਸਮਾਜ ਨੂੰ ਸਹੀ ਸੇਧ ਦੇ ਸਕਦੀਆਂ ਨੇ। ਸੋ ਇਹ ਮੇਰਾ ਮੰਨਣਾ ਵਾ ਜੀ। ਗੁਰਦੇਵ ਸ਼ਰਮਾ ਕਹਿ ਰਹੇ ਆ ਜੀ, ਉਹਨਾਂ ਨੇ ਵੀ ਉਹ ਬਰਾੜ ਸਾਹਿਬ ਨੇ ਜੋ ਕਿ ਮੇਨਕਾ ਗਾਂਧੀ ਬਾਰੇ ਗੱਲ ਕੀਤੀ ਸੀ ਉਸ ਤੇ ਆਪਣੇ ਦੱਸਿਆ ਵਾ, ਕਹਿੰਦੇ ਕਿ ਉਹ ਬੀਫ ਇਸ਼ੂ ਗੋਇੰਗ ਇਨ ਕੰਟਰੀ ਸੇਮ ਫੋਰ ਹਰ, ਤੇ ਉਹਨਾਂ ਦੇ ਉਸ ਬਾਰੇ ਕਿਉਂ ਨੀ ਕੋਈ ਗੱਲ ਕਰ ਰਹੇ। ਤੇ ਅੱਗੇ ਸਾਡੇ ਨਾਲ ਜੀ ਅਕਾਊਂਟੈਂਟ ਸਾਹਿਬ, ਸਤਿ ਸ੍ਰੀ ਅਕਾਲ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਸਿੱਧੂ ਤੇ ਮਿੰਟੂ ਬਰਾੜ ਜੀ। ਤੇ ਉਹ ਕਹਿੰਦੇ ਕਿ ਆਈ ਐਗਰੀ ਵਿਦ ਮਿੰਟੂ ਬਰਾੜ ਰਿਗਾਰਡਿੰਗ ਪ੍ਰੋਟੈਕਸ਼ਨ ਆਫ ਅਵਰ ਫਾਰਮਸ ਵਿਦ ਵਾਈਲਡ ਐਨੀਮਲ, ਹਾਊਐਵਰ ਵੀ ਨੀਡ ਟੂ ਫੋਕਸ ਔਨ ਰੂਟ ਕਾਜ਼ਸ ਆਫ ਪ੍ਰੋਬਲਮਸ ਫਰੋਮ ਵੇਅਰ ਦੀਸ ਐਨੀਮਲਸ ਆਰ ਕਮਿੰਗ ਐਂਡ ਵਾਈ। ਸੋ ਬਿਲਕੁਲ ਜੀ, ਕਰਨਾ ਤਾਂ ਚਾਹੀਦਾ ਹੀ ਆ, ਇਸ ਦੇ ਵਿੱਚ ਵੀ ਕਾਫੀ ਹੱਦ ਤੱਕ ਸਾਡਾ ਹੀ ਆ, ਸਾਡਾ ਕਸੂਰ ਹੁੰਦਾ ਹੀ ਆ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਕਸੂਰ ਨਹੀਂ ਹੈਗਾ, ਕਿਉਂਕਿ ਉਹ ਜਿਹੜੇ ਜਾਨਵਰ ਆਉਂਦੇ ਆ ਕਾਫੀ ਹੱਦ ਤੱਕ ਸਾਡੇ ਹੀ ਘਰਾਂ ਚੋਂ ਨਿਕਲਦੇ ਆ, ਜਿੱਦਾਂ ਕੋਈ ਮੱਝ ਜਾਂ ਗਾਂ ਜਾਂ ਤੁਹਾਨੂੰ ਵੀ ਪਤਾ ਹੀ ਆ ਵੀ ਉਹ ਕਾਫੀ ਬੁੱਢੀ ਹੋ ਜਾਂਦੀ ਆ ਜਾਂ ਉਹ ਬਾਅਦ ਵਿੱਚ ਤੁਹਾਨੂੰ ਪਤਾ ਦੁੱਧ ਦੇਣ ਯੋਗ ਨਹੀਂ ਹੁੰਦੀ ਹੈਗੀ, ਤਾਂ ਅਸੀਂ ਉਹ ਕੀ ਕਰਦੇ ਆ ਕਿ ਉਹਨੂੰ ਸਾਂਭਣ ਦੀ ਬਜਾਏ ਉਹਨੂੰ ਖੁੱਲਾ ਛੱਡ ਦਿੰਦੇ ਆ ਵੀ ਚਲੋ ਜਾਓ ਇਹਨੂੰ ਹੁਣ ਸਾਂਭੂਗਾ ਕੌਣ, ਹਨਾ। ਠੀਕ ਆ, ਤੇ ਉਹ ਜਿਹੜੀਆਂ ਗਾਵਾਂ ਵਾ ਫਿਰ ਉਹਨਾਂ ਨੇ ਆਪਣਾ ਜਾਂ ਪਸ਼ੂਆਂ ਨੇ ਆਪਣਾ ਢਿੱਡ ਤਾਂ ਭਰਨਾ ਹੀ ਹੁੰਦਾ, ਤੇ ਫਿਰ ਉਹ ਏਦਾਂ ਹੀ ਜਾ ਕੇ ਲੋਕਾਂ ਦੇ ਖੇਤਾਂ ਦੇ ਵਿੱਚ ਉਜਾੜਾ ਪਾਉਂਦੀਆਂ ਨੇ। ਸੋ ਮੈਂ ਬਹੁਤ ਬੋਲੀ, ਮੈਨੂੰ ਲੱਗਦਾ ਮੈਂ ਬਹੁਤ ਜ਼ਿਆਦਾ ਤੇਜ਼ ਬੋਲ ਰਹੀ ਹਾਂ, ਮੈਨੂੰ ਇਹ ਆ ਕਿ ਮੈਂ ਤੁਹਾਡੇ ਮੈਸੇਜ ਪੜ੍ਹ ਦੇਵਾਂ। ਸੋ ਥੋੜੀ ਜਿਹੀ ਬ੍ਰੇਕ ਲੈ ਲਾਂ ਜੀ, ਗਾਣਾ ਵੀ ਸੁਣ ਲਈਏ ਇੱਕ। ਕਿਉਂਕਿ ਉਧਰੋਂ ਮੈਨੂੰ ਤਾਇਆ ਜੀ ਨੇ ਵੀ ਕਹਿਤਾ ਡਾਂਗ ਰੱਖੀ ਬੈਠੇ ਆ, ਕਹਿੰਦੇ ਜੇ ਅੱਜ ਪ੍ਰੋਗਰਾਮ 10 ਤੋਂ ਬਾਅਦ ਕੀਤਾ ਨਾ 10-10 ਤੇ ਖਤਮ ਹੋਣਾ ਚਾਹੀਦਾ, ਜੇ ਨਾ ਕੀਤਾ ਨਾ ਤਾਂ ਫਿਰ ਕੁੜੀਏ ਦੇਖ ਲਈ ਤੇਰਾ ਕੀ ਬਣਦਾ। ਤੇ ਇਦੂ ਪਹਿਲਾਂ ਕਿ ਮੇਰਾ ਉਹ ਕਚੂੰਬਰ ਬਣਾਉਣ, ਮੈਨੂੰ ਇਹੀ ਕੋਸ਼ਿਸ਼ ਕਰੂੰਗੀ ਕਿ ਮੈਂ 10-10 ਤੋਂ ਪਹਿਲਾਂ ਉਹ ਜਿਹੜਾ ਪ੍ਰੋਗਰਾਮ ਆ ਖਤਮ ਕਰ ਦੇਣਾ। ਸੋ ਇੱਕ ਗਾਣਾ ਸੁਣ ਲਈਏ ਜੀ, ਗਾਣੇ ਤੋਂ ਬਾਅਦ ਫਿਰ ਮੈਂ ਦੇਖਦੀ ਹਾਂ ਜੇ ਤਾਇਆ ਥੋੜਾ ਜਿਹਾ ਮੰਨਦਾ ਵਾ ਤਾਂ ਥੋੜਾ ਹੋਰ ਟਾਈਮ ਲਾ ਲਾਂਗੇ ਨਾ ਤੁਹਾਡੇ ਨਾਲ ਗੱਲਾਂ ਕਰਨ ਨੂੰ। ਚਲੋ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਬੈਡ ਕੰਪਨੀ ਤੇ ਸੁਣਨਾ ਚਾਹਿਆ ਸੀ ਮੱਖਣ ਸੋਹੀ ਨੇ। ਤੇ ਬਈ ਬਹੁਤ ਸਾਰਿਆਂ ਦੇ ਨਾ ਕਹਿੰਦੇ ਹੁੰਦੇ ਗਾਣੇ ਬਹੁਤ ਪੈਂਡਿੰਗ ਪਏ ਆ, ਮੈਂ ਕੀ ਕਰਾਂ, ਮੈਂ ਕੋਸ਼ਿਸ਼ ਕਰਦੀ ਹਾਂ, ਦੇਖ ਲਓ ਮੈਂ ਇੰਨਾ ਫਾਸਟ ਬੋਲਦੀ, ਇੰਨਾ ਤੇਜ਼ ਬੋਲਦੀ ਆ ਵੀ ਫਟਾਫਟ ਸਾਰਿਆਂ ਦੇ ਮੈਸੇਜ ਪੜ ਕੇ ਸਾਰਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦੇਵਾਂ, ਸਾਹ ਵੀ ਨੀ ਲੈਂਦੀ ਹੈਗੀ ਬੇਚਾਰੀ ਗਰੀਬ ਜੀ, ਹਨਾ। ਤੇ ਪਰ ਫੇਰ ਵੀ ਜਿਹੜੇ ਮੈਸੇਜ ਹੈ ਨਾ ਜਾਂ ਗਾਣੇ ਆ ਉਹ ਕੁਛ ਨਾ ਕੁਛ ਰਹੀ ਜਾਂਦੇ ਆ। ਚਲੋ ਕੋਈ ਨਾ ਜੀ, ਅੱਜ ਤਾਂ ਫਿਰ ਵੱਡੇ ਵਾਲੀ ਸੋਰੀ ਆ, ਵੈਸੇ ਸੋਰੀ ਤਾਂ ਤੁਸੀਂ ਵੀ ਮੈਨੂੰ ਅੱਜ ਦੇ ਹੀ ਦੇਣੀ ਆ ਕਿਉਂਕਿ ਲੌਂਗ ਵੀਕਐਂਡ ਆ, ਖੁਸ਼ੀ ਆ ਨਾ ਅੱਜ ਸਾਰਿਆਂ ਨੂੰ, ਤੇ ਖੁਸ਼ੀ ਦੇ ਵਿੱਚ ਤਾਂ ਫਿਰ ਬੰਦੇ ਤੋਂ ਜੋ ਮਰਜ਼ੀ ਆ ਮਨਵਾ ਲਓ। ਸੋ ਅੱਜ ਮੈਂ ਵੀ ਤੁਹਾਡੇ ਤੋਂ ਜੀ ਆਪਣੀ ਇਹ ਸੋਰੀ ਆ ਜਿਹੜੀ ਮਨਵਾ ਹੀ ਲੈਂਦੀ ਆ, ਹਨਾ, ਕਰ ਦੋਗੇ ਨਾ ਮਾਫ। ਤੇ ਬਾਕੀ ਚਲੋ ਤੁਹਾਨੂੰ ਸਾਰਿਆਂ ਨੂੰ ਪਾਰਟੀ ਦੇ ਦਿੰਨੇ ਆ ਹਨਾ। ਵੈਸੇ ਪਾਰਟੀ ਤਾਂ ਸ਼ਿਫਟਨ ਵਾਲੇ ਕਰ ਰਹੇ ਆ, ਪਾਰਟੀ ਨੀ ਹੈਗੀ ਜੀ, ਉੱਥੇ ਲੰਗਰ ਲੱਗ ਰਿਹਾ ਵਾ। ਫਿਰ ਮੈਂ ਤੁਹਾਨੂੰ ਰਿਸ਼ਵਤ ਦੇ ਦਿੰਨੀ ਆ ਕਿ ਤੁਸੀਂ ਸਾਰੇ ਗ੍ਰਿਫਤ ਦੀਆਂ ਗੇਮਸ ਤੇ ਤਾਂ ਆ ਹੀ ਰਹੇ ਹੋ, ਤੇ ਸ਼ਿਫਟਨ ਵਿੱਚ ਵੀ ਹੋ ਕੇ ਆਇਓ, ਤੇ ਨਾਲ ਨਾਲ ਫਿਰ ਖਾਣਾ ਪਾਣੀ ਖੂਬ ਆ ਜੀ, ਉੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਲੱਸੀ ਤੇ ਮੱਖਣ, ਆਏ ਹਾਏ ਕਿਆ ਬਾਤ ਆ। ਤੇ ਅੱਗੇ ਜੀ ਬਲਰਾਜ ਸਿੰਘ ਸੰਧੂ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਤੇ ਕਹਿੰਦੇ ਢੋਲ ਸਿੰਘ ਹੀਰੋ ਦਾ ਸੌਂਗ ਲਾ ਦਿਓ। ਲਓ ਜੀ ਫਿਰ, ਹਨਾ, ਇਹ ਮੈਨੂੰ ਲੱਗਦਾ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਇਆ, ਤੇ ਮੇਰੀ ਵਿਸ਼ ਆ ਕਿ ਮੈਂ ਇਹਨਾਂ ਦਾ ਜਿਹੜੀ ਇਹ ਫਰਮਾਇਸ਼ ਆ ਇਹ ਜ਼ਰੂਰ ਪੂਰੀ ਕਰਾਂ। ਸੋ ਆਈ ਵਿਲ ਟਰਾਈ, ਤੇ ਪਰ ਜੇ ਰਹਿ ਗਈ ਤਾਂ ਮਾਫ ਕਰਿਓ, ਹਨਾ। ਤੇ ਅੱਗੇ ਜੀ ਰਣਜੀਤ ਸਿੰਘ ਲੀਡਰ ਕਹਿੰਦੇ ਕਿ ਸਤਿ ਸ੍ਰੀ ਅਕਾਲ ਭੈਣ ਤਾਇਆ ਜੀ ਤੇ ਮਨਦੀਪ ਢਿੱਲੋਂ। ਤੇ ਬਿਲਕੁਲ ਭਾਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਆ, ਕਿਵੇਂ ਚੱਲਦਾ ਕੰਮ ਕਾਰ? ਕਹਿੰਦੇ ਕਿ ਸਭ ਠੀਕ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਤੇ ਗੱਲਬਾਤ ਵੀ ਬਹੁਤ ਵਧੀਆ ਸਬਜੈਕਟ ਤੇ ਚੱਲਦੀ ਹੈ। ਕਹਿੰਦੇ ਕਿ ਇੱਕ ਕੁਐਸਚਨ ਆ ਮੇਰਾ ਤਾਇਆ ਜੀ ਨੂੰ, लो जी फिर ताया जी हाजिर हो।
आप बस केड़ा सवाल पूछेड़ा
ताया जी? उन्होंने पूछा वा कहंदे के सवाल है कि ताया जी लई कहंदे के किकरां दी लंग की हुंदी आ, किकरां दी लंग की हुंदी आ? कहंदे मैं एक गीत सुनिया सी गुरविंदर वराड़ दा, उस गीत दी फर्स्ट लाइन ए ही सी। ते बाकी भैन जी तुहाडी प्रेजेंटेशन इस शो दे विच बहुत काबिले तारीफ हुंदी आ। मेरा कहंदे फर्स्ट मैसेज है तुहाडे शो विच, पर मैं सुनदा एवरी डे आ। ओके बाय टेक केयर। सो बहुत बहुत शुक्रिया भाजी, तुसी जो भी मैं बोल दी जो प्रोग्राम प्रेजेंट कर दी उसनूं पसंद कीता, ते इसे तरह ही तुहाडा साथ है जिहड़ा मैनूं होर उत्साहित करदा, ते मैं कोशिश करदी हां ते होर वधिया वधिया गल्लां लैके आवां। ते बाकी हांजी ताया जी आ जाओ फिर हुण तुसीं वी इधर
आ गए। बट जिहड़े किकरां दे लोंगे ते इहनां गल कीती आ, किकरां दा मैनूं पत्तियां दा पता।